ਵਾਰ ਮੁੜ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਉਣਗੇ, ਜਦੋਂ ਕਿ ਪੀਪੀਪੀ ਦੇ ਕੋ ਚੇਅਰਪਰਸਨ ਆਸਿਫ ਅਲੀ ਜ਼ਰਦਾਰੀ ਰਾਸ਼ਟਰਪਤੀ ਦਫ਼ਤਰ ਲਈ ਸਾਂਝੇ ਉਮੀਦਵਾਰ ਹੋਣਗੇ। ਬਿਲਾਵਲ ਨੇ ਕਿਹਾ ਕਿ ਪੀਪੀਪੀ ਤੇ ਐਮਐਲਐਨ ਦੇ ਲੋੜੀਂਦੀ ਗਿਣਤੀ ਹਾਸਲ ਕਰ ਲਈ ਹੈ, ਅਸੀਂ ਹੁਣ ਸਰਕਾਰ ਬਣਾਉਣ ਦੀ ਸਥਿਤੀ ਵਿਚ ਹਾਂ। ਬਿਲਾਵਲ ਨੇ ਹਾਲਾਂਕਿ ਅੰਕੜੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ 266 ਮੈਂਬਰੀ ਕੌਮੀ ਅਸੈਂਬਲੀ ਵਿਚ 133 ਸੀਟਾਂ ਦੀ ਲੋੜ ਹੈ। ਰਿਵਰਲੈਂਡ ਵਿਚ ਅੰਗੂਰਾਂ ਦੇ ਕਾਸ਼ਤਕਾਰਾਂ ਨੇ 2 ਹਫ਼ਤੇ ਪਹਿਲਾਂ ਕੰਪਨੀਆਂ ਵੱਲੋਂ ਸਸਤੇ ਭਾਅ ਤੇ ਅੰਗੂਰ ਖਰੀਦੇ ਜਾਣ ਵਿਰੁੱਧ ਟਰੈਕਟਰ ਮਾਰਚ ਕੀਤਾ ਅਤੇ ਸੜਕਾਂ ਤੇ ਅੰਗੂਰ ਸੁੱਟ ਕੇ ਰੋਸ ਪ੍ਰਗਟਾਇਆ। ਦੂਜੇ ਪਾਸੇ ਵੱਡੇ ਸਟੋਰਾਂ ਵੱਲੋਂ ਕਿਸਾਨਾਂ ਵੱਲੋਂ ਪਾਸੋਂ ਸਸਤੇ ਭਾਅ ਤੇ ਤਾਜ਼ੇ ਫਲ ਤੇ ਸਬਜ਼ੀਆਂ ਖਰੀਦੇ ਜਾਣ ਅਤੇ ਭਾਰੀ ਮੁਨਾਫੇ ਕਮਾਏ ਜਾਣ ਦੀ ਜਾਂਚ ਸ਼ੁਰੂ ਹੋ ਗਈ ਹੈ। ਭ੍ਰਿਸ਼ਟਾਚਾਰ ਵਿਰੁੱਧ ਬਣੇ ਵਿਸ਼ੇਸ਼ ਆਸਟ੍ਰੇਲੀਆਈ ਪ੍ਰਯੋਗਤਾ ਅਤੇ ਖਪਤਕਾਰ ਕਮਿਸ਼ਨ ਨੇ ਇਹ ਜਾਂਚ ਆਰੰਭੀ ਹੈ। ਕਮਿਸ਼ਨ ਨੇ ਜਾਂਚ 1 ਸਾਲ ਦੇ ਅੰਦਰ ਮੁਕੰਮਲ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨੀ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਜਾਂਚ ਦੇ ਘੇਰੇ ਵਿਚ ਆਏ ਵੱਡੇ ਕਾਰੋਬਾਰੀਆਂ ਅਤੇ ਸਟੋਰ ਕੰਪਨੀਆਂ ਨੂੰ ਕਮਿਸ਼ਨ ਨਾਲ ਸਹਿਯੋਗ ਕਰਨ ਦੀ ਹਦਾਇਤ ਦਿੱਤੀ ਹੈ। ਲੁੱਟ ਦਾ ਸ਼ਿਕਾਰ ਹੋਏ ਕਿਸਾਨਾਂ ਤੇ ਆਮ ਲੋਕਾਂ ਨੇ ਆਜ਼ਾਦ ਕੇਂਦਰੀ ਕਮਿਸ਼ਨ ਦੀ ਜਾਂਚ ਬਾਰੇ ਪ੍ਰਧਾਨ ਮੰਤਰੀ ਦੇ ਬਿਆਨ ਦਾ ਸਵਾਗਤ ਕੀਤਾ। ਆਸਟ੍ਰੇਲੀਆ ਦੇ ਕਿਸਾਨ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਖੇਤੀ ਉਪਜਾਂ ਤੇ ਇਸ ਨਾਲ ਜੁੜੇ ਸਹਾਇਕ ਧੰਦੇ ਬਾਗਬਾਨੀ, ਡੇਅਰੀ, ਪਸ਼ੂ ਪਾਲਣ ਤੇ ਹੋਰਨਾਂ ਤੇ ਲਾਗਤਾਂ ਕੀਮਤਾਂ ਘਟਾਈਆਂ ਜਾਣ ਤੇ ਉਨ੍ਹਾਂ ਦੀਆਂ ਜਿਣਸਾਂ ਦੇ ਭਾਅ ਵਧਾਏ ਜਾਣ। ਉਧਰ ਕਮਿਸ਼ਨ ਨੇ ਮੁੱਢਲੇ ਬਿਆਨ ਵਿਚ ਕਿਹਾ ਕਿ ਆਸਟ੍ਰੇਲੀਆ ਦੇ ਕੌਮੀ ਸਟੋਰ ਵੂਲਵਰਥ, ਕੋਲਸ, ਆਲਡੀ ਆਦਿ ਜਾਂਚ ਦੇ ਘੇਰੇ ਵਿਚ ਹਨ। ਆਰਥਿਕ ਮੰਦੀ ਦੇ ਇਸ ਦੌਰ ਵਿਚ ਵੀ ਇਕੱਲੇ ਵੂਲਵਰਥ ਦਾ ਪਿਛਲੇ ਸਾਲ ਦਾ ਮੁਨਾਫਾ 31.8 ਕਰੋੜ ਡਾਲਰ ਦਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਵਿਰੋਧੀ ਧਿਰ ਰਹੇ ਅਲੈਕਸੀ ਨਵਾਲਨੀ ਦੀ ਮਾਂ ਲਿਉਦੀਮਿਲਾ ਨਵਾਲਿਆ ਨੇ ਆਪਣੇ ਪੁੱਤਰ ਦੀ ਦੇਹ ਲੈਣ ਲਈ ਸਲੇਖਾਰਦਾ ਦੀ ਅਦਾਲਤ ਚ ਪਟੀਸ਼ਨ ਦਾਖਲ ਕੀਤੀ ਹੈ। ਰੂਸੀ ਖ਼ਬਰ ਏਜੰਸੀ ਤਾਸ ਮੁਤਾਬਕ ਕੇਸ ਦੀ ਬੰਦ ਕਮਰਾ ਸੁਣਵਾਈ 4 ਮਾਰਚ ਨੂੰ ਹੋਵੇਗੀ। ਨਵਾਲਨੀ ਦੀ ਮਾਤਾ ਵੱਲੋਂ ਸ਼ਨਿਚਰਵਾਰ ਤੋਂ ਹੀ ਪੁੱਤਰ ਦੀ ਦੇਹ ਲੈਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਪੁੱਤਰ ਦੀ ਦੇਹ ਪਰਿਵਾਰ ਨੂੰ ਸੌਂਪੀ ਜਾਵੇ ਤਾਂ ਜੋ ਪੂਰੇ ਸਨਮਾਨ ਨਾਲ ਉਸ ਨੂੰ ਦਫ਼ਨਾਇਆ ਜਾ ਸਕੇ। ਨਵਾਲਨੀ ਦੀ ਪਿਛਲੇ ਹਫ਼ਤੇ ਜੇਲ੍ਹ ਚ ਮੌਤ ਹੋ ਗਈ ਸੀ। ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਰਿਚਰਡ ਵਰਮਾ ਨੇ ਭਰੋਸਾ ਦਿੱਤਾ ਕਿ ਜੇਕਰ ਭਾਰਤ ਵੱਲੋਂ ਨਾਮਜ਼ਦ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਜਾਂ ਉਸ ਦੇ ਸਾਥੀਆਂ ਨੇ ਹੱਦ ਪਾਰ ਕੀਤੀ ਤਾਂ ਉਸ ਖਿਲਾਫ਼ ਅਮਰੀਕਾ ਕਾਰਵਾਈ ਕਰੇਗਾ। ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਚ ਅਮਰੀਕੀ ਆਗੂ ਨੇ ਕਿਹਾ ਕਿ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਨ ਦੀ ਲੋੜ ਹੈ। ਪ੍ਰਬੰਧਨ ਅਤੇ ਸਰੋਤਾਂ ਬਾਰੇ ਅਮਰੀਕੀ ਉਪ ਰਾਸ਼ਟਰਪਤੀ ਮੰਤਰੀ ਨੇ ਕਿਹਾ ਕਿ ਮੈਂ ਕਿਸੇ ਖਾਸ ਕੇਸ ਦੇ ਚੱਕਰ ਚ ਨਹੀਂ ਪੈਣਾ ਚਾਹੁੰਦਾ ਹਾਂ। ਮੈਂ ਪੁਰਾਣੀ ਗੱਲ ਦੁਹਰਾਉਂਦਾ ਹਾਂ ਕਿ ਸਾਨੂੰ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਨਾ ਪਵੇਗਾ ਅਤੇ ਜਦੋਂ ਤੱਕ ਹੱਦ ਪਾਰ ਕਰਨਗੇ ਤਾਂ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਵਰਮਾ ਨੇ ਕਿਹਾ ਅਮਰੀਕੀ ਸਰਕਾਰ ਕੂਟਨੀਤਿਕਤਾ ਨੂੰ ਨਿਸ਼ਾਨਾ ਬਣਾਉਣ ਅਜਿਹੀਆਂ ਮਾਮਲਿਆਂ ਨੂੰ ਕਦੇ ਵੀ ਸਹਿਣ ਨਹੀਂ ਕਰੇਗੀ। ਸੀਰੀਆ ਦੇ ਸਰਕਾਰੀ ਟੀਵੀ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਅੱਜ ਸਵੇਰੇ ਸੀਰੀਆਈ ਰਾਜਧਾਨੀ ਦੇ ਰਿਹਾਇਸ਼ੀ ਇਲਾਕਿਆਂ ਦੇ ਕੀਤੇ ਹਮਲੇ ਵਿਚ 2 ਵਿਅਕਤੀ ਹਲਾਕ ਹੋ ਗਏ ਹਨ। ਹਮਲੇ ਵਿਚ ਮਾਲੀ ਨੁਕਸਾਨ ਦਾ ਵੀ ਦਾਅਵਾ ਕੀਤਾ ਗਿਆ ਹੈ। ਉਂਝ ਅਜੇ ਤੱਕ ਇਹ ਪੁਸ਼ਟੀ ਨਹੀਂ ਹੋਈ ਕਿ ਇਨ੍ਹਾਂ ਹਮਲਿਆਂ ਪਿੱਛੇ ਇਜ਼ਰਾਈਲ ਦਾ ਹੱਥ ਹੈ। ਸਰਕਾਰੀ ਟੀਵੀ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਸੀਰੀਆ ਦੇ ਪੱਛਮੀ ਹਿੱਸੇ ਕਫਾਰ ਸੁਸੇ ਵਿਚ ਕਈ ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਸਰਕਾਰ ਪੱਖੀ ਸ਼ਾਮ FM ਰੇਡੀਓ ਸਟੇਸ਼ਨ ਨੇ ਕਿਹਾ ਕਿ ਹਮਲੇ ਵਿਚ ਇਕ ਇਰਾਨੀ ਸਕੂਲ, ਨੇੜਲੀ ਇਮਾਰਤ ਵੀ ਨੁਕਸਾਨੀ ਗਈ ਹੈ। ਮਨੁੱਖੀ ਹੱਕਾਂ ਬਾਰੇ ਸੀਰੀਆਈ ਕਾਰਕੁਨ ਰਾਮੀ ਅਬਦੁਰ ਰਹਿਮਾਨ ਨੇ ਕਿਹਾ ਕਿ ਹਮਲਿਆਂ ਦੌਰਾਨ ਮਾਰੇ ਗਏ ਦੋਵੇਂ ਵਿਅਕਤੀ ਇਕ ਅਪਾਰਟਮੈਂਟ ਵਿਚ ਸਨ ਪਰ ਉਨ੍ਹਾਂ ਮ੍ਰਿਤਕਾਂ ਦੀ ਪਛਾਣ ਨਹੀਂ ਦੱਸੀ ਗਈ। ਅਬਦੁਰ ਰਹਿਮਾਨ ਨੇ ਕਿਹਾ ਹੈ ਕਿ ਹਮਲੇ ਪਿਛਲੇ ਕਈ ਮਹੀਨੇ ਬੇਰੁਤ ਵਿਚ ਕੀਤੇ ਹਮਲਿਆਂ ਨਾਲ ਮੇਲ ਖਾਂਦੇ ਹਨ। ਮਰਹੂਮ ਗਰਮ ਖਿਆਲੀ ਆਗੂ ਹਰਦੀਪ ਸਿੰਘ ਨਿੱਜਰ ਦੇ ਨੇੜਲੇ ਸਾਥੀ ਸਿਮਰਨਜੀਤ ਸਿੰਘ ਜੰਮੂ ਦੇ ਘਰ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ਚ ਕੈਨੇਡਾ ਪੁਲਿਸ ਨੇ 2 ਅਲੜ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰੋਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਇਕ ਬਿਆਨ ਚ ਕਿਹਾ ਕਿ ਇਹ ਵੀ ਸਪਸ਼ਟ ਕੀਤਾ ਕਿ ਜਾਂਚਕਾਰਾਂ ਨੂੰ ਇਸ ਮਾਮਲੇ ਚ ਕਿਸੇ ਵਿਦੇਸ਼ੀ ਦਖਲ ਦੇ ਤੱਥ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਕਿਆਸ ਲਾਏ ਜਾ ਰਹੇ ਸਨ ਕਿ ਇਸ ਘਟਨਾ ਪਿੱਛੇ ਵਿਦੇਸ਼ੀ ਹੱਥ ਹੈ। ਸਰੀ ਦੀ ਗੰਭੀਰ ਅਪਰਾਧ ਇਕਾਈ ਨੇ ਇਕ ਘਰ ਦੀ ਤਲਾਸ਼ੀ ਦੌਰਾਨ 3 ਹਥਿਆਰ ਅਤੇ ਕਈ ਇਲੈਕਟ੍ਰਾਨਿਕ ਉਪਕਰਨ ਬਰਾਮਦ ਕੀਤੇ ਸਨ। ਪੁਲਿਸ ਨੇ 12 ਫਰਵਰੀ ਨੂੰ 16 ਵਰਿਆਂ ਦੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਮੁਤਾਬਕ ਪਰਿਵਾਰ ਝਗੜੇ ਕਾਰਨ ਸਿਮਰਨਜੀਤ ਸਿੰਘ ਦੇ ਘਰ ਬਾਹਰ ਗੋਲੀਆਂ ਚਲਾਈਆਂ ਗਈਆਂ। ਅਪੁਸ਼ਟ ਰਿਪੋਰਟਾਂ ਮੁਤਾਬਕ ਇਕ ਮੁੰਡਾ ਸਿਮਰਨਜੀਤ ਸਿੰਘ ਦੀ ਪਹਿਲੀ ਪਤਨੀ ਦਾ ਪੁੱਤਰ ਹੈ ਜਿਸ ਨੇ ਮਾਂ ਨਾਲ ਦੁਰਵਿਵਹਾਰ ਦਾ ਬਦਲਾ ਲੈਣ ਲਈ ਗੋਲੀਆਂ ਚਲਾਈਆਂ ਸਨ। ਵਾਸ਼ਿੰਗਟਨ ਅਮਰੀਕੀ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਪਾਕਿਸਤਾਨ ਤੋਂ ਮੰਗ ਕੀਤੀ ਹੈ ਕਿ ਉਹ ਪ੍ਰਗਟਾਵੇ ਦੀ ਆਜ਼ਾਦੀ ਦਾ ਸਨਮਾਨ ਕਰੇ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੱਕ ਪਹੁੰਚੇ ਬਹਾਲ ਕਰੇ। ਗੱਠਜੋੜ ਸਰਕਾਰ ਦਾ ਗਠਨ ਕਿਸੇ ਵੀ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਅਸੀਂ ਪਾਕਿਸਤਾਨ ਵਿਚ ਪ੍ਰਗਟਾਵੇ ਦੀ ਆਜ਼ਾਦੀ ਅਤੇ ਐਸੋਸੀਏਸ਼ਨ ਤੇ ਪਾਬੰਦੀਆਂ ਦੀਆਂ ਕਿਸੇ ਵੀ ਰਿਪੋਰਟਾਂ ਨੂੰ ਲੈ ਕੇ ਚਿੰਤਤ ਹਾਂ, ਜਿਸ ਵਿਚ ਸੋਸ਼ਲ ਮੀਡੀਆ ਪਲੇਟਫਾਰਮਾਂ ਸਮੇਤ ਇੰਟਰਨੈਟ ਦੇ ਆਂਸ਼ਕ ਜਾਂ ਮੁਕੰਮਲ ਸਰਕਾਰੀ ਬੰਦ ਸ਼ਾਮਲ ਸਨ। ਅਸੀਂ ਇਹ ਮੰਗ ਕਰਦੇ ਰਹਾਂਗੇ, ਪਾਕਿਸਤਾਨ ਪ੍ਰਗਟਾਵੇ ਦੀ ਆਜ਼ਾਦੀ ਦਾ ਸਨਮਾਨ ਕਰਦਾ ਹੈ ਅਤੇ ਐਕਸ ਸਮੇਤ ਕਿਸੇ ਵੀ ਸੋਸ਼ਲ ਮੀਡੀਆ ਤੱਕ ਪਹੁੰਚ ਬਹਾਲ ਕਰਦਾ ਹੈ। ਪਾਕਿਸਤਾਨੀ ਅਧਿਕਾਰੀਆਂ ਨਾਲ ਮੀਡੀਆ ਰੁਝੇਵਿਆਂ ਦੌਰਾਨ ਬੁਲਾਰੇ ਨੇ ਰੋਜ਼ਾਨਾ ਬਰੀਫਿੰਗ ਦੌਰਾਨ ਕਿਹਾ ਕਿ ਉਨ੍ਹਾਂ ਬੁਨਿਆਦੀ ਆਜ਼ਾਦੀਆਂ ਦਾ ਸਨਮਾਨ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ ਅਤੇ ਅਜਿਹਾ ਕਰਨਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਅਮਰੀਕੀ ਚੋਣਾਵੀ ਬੇਨਿਯਮੀਆਂ ਦੇ ਕਿਸੇ ਵੀ ਦੋਸ਼ ਦੀ ਪੂਰੀ ਤਰ੍ਹਾਂ ਜਾਂਚ ਕਰਨ ਲਈ ਵਚਨਬੱਧ ਹੈ। ਸਰਕਾਰ ਦੇ ਗਠਨ ਤੋਂ ਪਹਿਲਾਂ ਮੈਂ ਇਸ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਅੰਦਰੂਨੀ ਫੈਸਲਾ ਹੈ, ਅਜਿਹਾ ਮਾਮਲਾ ਨਹੀਂ ਹੈ ਜਿਸ ਤੇ ਅਸੀਂ ਵਿਚਾਰ ਵੀ ਕਰਦੇ ਹਾਂ। ਕਰਾਚੀ ਚ ਜਿਉਂਕ ਦੇ ਇਕ ਪ੍ਰੋਗਰਾਮ ਰਿਪੋਰਟ ਕਾਰਡ ਚ ਹੋਸਟਲ ਐਲੀਨਾ ਫਾਰੂਕ ਸ਼ੇਖ ਦਾ ਸਵਾਲ ਹੈ ਕਿ ਮੌਜੂਦਾ ਗਠਜੋੜ ਆਰਥਿਕ ਅਤੇ ਸਿਆਸੀ ਸਥਿਰਤਾ ਲਈ ਕਾਰਗਰ ਸਾਬਿਤ ਹੋ ਸਕਦਾ ਹੈ। ਵਿਸ਼ਲੇਸ਼ਕਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਸਰਕਾਰ ਬਣਨ ਨਾਲ ਫੈਡਰੇਸ਼ਨ ਵਿਚ PMLN ਬਹੁਤ ਮਜ਼ਬੂਤ ਹੋਵੇਗੀ। ਚੰਗੀ ਗੱਲ ਇਹ ਹੈ ਕਿ PTI ਨੇ ਇਹ ਨਹੀਂ ਕਿਹਾ ਕਿ ਅਸੀਂ ਸੜਕਾਂ ਤੇ ਜਾਵਾਂਗੇ ਅਤੇ ਵਿਧਾਨ ਸਭਾਵਾਂ ਵਿਚ ਵੀ ਨਹੀਂ ਜਾਵਾਂਗੇ। ਨਵੀਆਂ ਚੋਣਾਂ ਜਾਂ ਸਿਸਟਮ ਦੇ ਲਿਹੋ ਲੱਥਣ ਦੇ ਡਰ ਕਾਰਨ ਉਹ ਇਕ ਦੂਜੇ ਨਾਲ ਮਿਲ ਕੇ ਸਰਕਾਰ ਬਣਾਉਣ ਲਈ ਮਜਬੂਰ ਹੋਏ। ਪ੍ਰੋਗਰਾਮ ਵਿਚ ਵਿਸ਼ਲੇਸ਼ਕ ਸ਼ਹਿਜਾਦ ਇਕਬਾਲ, ਸਲੀਮ ਸਫ਼ੀ, ਸੋਹੇਲ ਵੜੈਚ ਅਤੇ ਰੀਮਾ ਉਮਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਵਿਸ਼ਲੇਸ਼ਕ ਸ਼ਹਿਜਾਦ ਇਕਬਾਲ ਨੇ ਕਿਹਾ ਕਿ ਤਹਿਰੀਕ ਇਨਸਾਫ਼ ਦੇ ਆਜ਼ਾਦ ਉਮੀਦਵਾਰਾਂ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਹਨ। ਉਨ੍ਹਾਂ ਨੇ ਕਿਸੇ ਵੀ ਸਿਆਸੀ ਪਾਰਟੀ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੀਪਲਸ ਪਾਰਟੀ ਨਾਲ ਗਠਜੋੜ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ। ਇਸ ਤੋਂ ਬਾਅਦ ਜੇਕਰ ਸਰਕਾਰ ਦਾ ਕੋਈ ਰੂਪ ਅੱਗੇ ਆ ਸਕਦਾ ਸੀ ਤਾਂ ਉਹ ਪੀਪਲਸ ਪਾਰਟੀ ਅਤੇ PMLN ਹੋਣਾ ਸੀ। ਪੀਪਲਸ ਪਾਰਟੀ ਨੇ ਇਹ ਫਰਕ ਰੱਖਿਆ ਕਿ ਉਹ ਗਿਣਤੀ ਵਿਚ ਸਮਰਥਨ ਕਰ ਰਹੇ ਹਨ, ਉਹ ਪਾਰਲੀਮੈਂਟ ਵਿਚ ਹਿਮਾਇਤ ਕਰਨਗੇ ਪਰ ਮੰਤਰੀ ਮੰਡਲ ਦਾ ਹਿੱਸਾ ਨਹੀਂ ਹੋਣਗੇ। PTI ਜਿਹੜੀ ਗੱਲ ਕਰਦੀ ਹੈ ਕਿ ਸਾਡੀਆਂ ਸੀਟਾਂ 170 180 ਹਨ, ਉਹ ਸਾਨੂੰ ਸਰਕਾਰ ਬਣਾਉਣੀ ਚਾਹੁੰਦੀ ਹੈ, ਉਹ ਵਿਵਹਾਰਕ ਨਹੀਂ ਹੈ। ਬਿੰਦੂ ਇਹ ਹੈ ਕਿ PTI ਨੇ ਇਹ ਨਹੀਂ ਕਿਹਾ ਕਿ ਅਸੀਂ ਸੰਸਦ ਵਿਚ ਜਾਵਾਂਗੇ, ਗਲੀਆਂ ਵਿਚ ਅਤੇ ਅਸੈਂਬਲੀਆਂ ਵਿਚ ਨਹੀਂ ਜਾਂਦੇ। ਜੇਕਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਹੈ ਤਾਂ ਕਰੋ। ਵਿਸ਼ਲੇਸ਼ਣ ਕਰਨ ਸਲੀਮ ਸਫ਼ੀ ਨੇ ਕਿਹਾ ਕਿ PMLN ਅਤੇ ਪੀਪਲਸ ਪਾਰਟੀ ਨੂੰ ਇਕੱਠੇ ਬੈਠਣ ਲਈ ਮਜਬੂਰ ਨਹੀਂ ਕੀਤਾ ਗਿਆ ਹੈ। PTI ਨੇ ਦਰਵਾਜ਼ਾ ਬੰਦ ਕਰ ਦਿੱਤਾ ਸੀ ਨਵੀਆਂ ਚੋਣਾਂ ਦੇ ਡਰ ਕਾਰਨ ਜਾਂ ਸਿਸਟਮ ਦੇ ਲਿਹੋ ਲੈ ਜਾਣ ਕਾਰਨ ਉਹ ਇਕ ਦੂਜੇ ਨਾਲ ਮਿਲ ਕੇ ਸਰਕਾਰ ਬਣਾਉਣ ਲਈ ਮਜਬੂਰ ਹੋਣਗੇ। ਜਿਸ ਮਜਬੂਰੀ ਨੂੰ ਉਨ੍ਹਾਂ ਨੇ ਇਕੱਠਾ ਕੀਤਾ ਸੀ ਉਹੀ ਮਜਬੂਰੀ ਉਨ੍ਹਾਂ ਨੂੰ ਜਾਰੀ ਰੱਖੇਗੀ। ਇਹ ਪਿਛਲੇ ਸਮੇਂ ਨਾਲੋਂ ਬਿਹਤਰ ਵੰਡ ਬਣ ਗਈ ਹੈ। ਕਿਸੇ ਹੱਦ ਤੱਕ ਪਾਰਟੀ ਦੀ ਕਾਰਜਗੁਜ਼ਾਰੀ ਨੂੰ ਵੱਖਰੇ ਤੌਰ ਤੇ ਪਰਖਿਆ ਜਾਵੇਗਾ। ਨਕਾਰਾਤਮਕ ਪੱਖ ਤੋਂ ਇਹ ਕਮਜ਼ੋਰ ਸਰਕਾਰ ਹੈ, ਇਕ ਤਰ੍ਹਾਂ ਨਾਲ ਇਹ ਕੌਮੀ ਸਰਕਾਰ ਦਾ ਪ੍ਰਭਾਵ ਵੀ ਦਿੰਦੀ ਹੈ। ਇਨ੍ਹਾਂ ਲੋਕਾਂ ਨੂੰ ਭ੍ਰਿਸ਼ਟਾਚਾਰ ਵਿਚ ਮੁਕਾਬਲਾ ਕਰਨ ਦੀ ਬਜਾਏ ਕੁਸ਼ਲਤਾ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਅਯੋਗਤਾ ਵਿਚ ਮੁਕਾਬਲਾ ਕਰਨ ਦੀ ਬਜਾਏ ਕਾਬਲੀਅਤ ਵਿਚ ਮੁਕਾਬਲਾ ਕਰੋ। ਇਹ ਸਰਕਾਰ ਪਿਛਲੀ ਸਰਕਾਰ ਨਾਲੋਂ ਵੱਧ ਸਥਿਰ ਸਾਬਿਤ ਹੋ ਸਕਦੀ ਹੈ। ਜੇਕਰ ਪਿਛਲੇ ਸਮੇਂ ਇਹ ਭ੍ਰਿਸ਼ਟਾਚਾਰ ਵਿਚ ਮੁਕਾਬਲਾ ਹੋਇਆ ਤਾਂ ਕੋਈ ਵੀ ਸਰਕਾਰ ਕਮਜ਼ੋਰ ਹੋਵੇਗੀ। ਸਭ ਨੂੰ ਪਤਾ ਹੈ ਕਿ ਇਹ ਟਕਰਾਅ ਸਥਾਪਤੀ ਅਤੇ PTI ਅਤੇ ਇਸ ਤੋਂ ਪਹਿਲਾਂ ਉਹ ਸਥਾਪਿਤ ਨਾਲ ਦੋਸਤਾਨਾ ਸਨ ਅਤੇ ਉਨ੍ਹਾਂ ਦੀ ਸਰਪ੍ਰਸਤੀ ਕੀਤੀ ਜਾ ਰਹੀ ਸੀ। ਸਥਾਪਨਾ ਦੀ ਹਿਮਾਇਤ ਕਾਰਨ PTI ਨੇ ਹਮਲਾਵਰ ਰਵੱਈਆ ਅਪਣਾਇਆ ਸੀ। ਵਿਸ਼ਲੇਸ਼ਕ ਸੁਹੇਲ ਵੜੈਚ ਨੇ ਕਿਹਾ ਕਿ PMLN ਦੇ ਵੋਟਰ ਨਵਾਜ਼ ਸ਼ਰੀਫ਼ ਨੂੰ ਆਪਣਾ ਨੇਤਾ ਮੰਨਦੇ ਹਨ। 3 ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਇਸ ਸਮੇਂ ਸਭ ਤੋਂ ਤਜਰਬੇਕਾਰ ਹਨ, ਵਿਸ਼ੇਸ਼ ਲੀਡਰਸ਼ਿਪ ਉਨ੍ਹਾਂ ਨੂੰ ਜਾਣਦੀ ਹੈ। ਚੰਗਾ ਹੁੰਦਾ ਜੇਕਰ ਉਹ ਕਮਜ਼ੋਰ ਸਰਕਾਰ ਲੈ ਕੇ ਚਲਾਉਂਦੇ। ਉਮੀਦ ਇਹੀ ਸੀ ਕਿ 1990 ਵਿਚ ਉਨ੍ਹਾਂ ਨੇ ਆਰਥਿਕਤਾ ਨੂੰ ਉਧਾਰ ਕੀਤਾ ਸੀ। ਜਦੋਂ ਵੀ ਉਹ ਆਇਆ ਕਦੇ ਉਸਨੇ ਮੋਟਰਵੇ ਬਣਾਇਆ, ਕਦੇ ਉਸਨੇ ਪਾਵਰ ਪਲਾਂਟ ਲਗਾਏ, ਇਸ ਵਾਰ ਉਸਨੇ ਆਰਥਿਕਤਾ ਨੂੰ ਸੁਧਾਰਨ ਤੇ ਧਿਆਨ ਦਿੱਤਾ ਹੈ। ਸ਼ਬਾਜ਼ ਸ਼ਰੀਫ਼ ਬਹੁਤ ਚੰਗੇ ਪ੍ਰਬੰਧਕ ਹਨ, ਉਨ੍ਹਾਂ ਦਾ ਗਵਰਨੈਂਸ ਬਹੁਤ ਵਧੀਆ ਹੈ, ਪਰ ਉਹ ਆਪਣੇ ਭਰਾ ਤੋਂ ਦੂਰ ਦਰਸ਼ੀ ਲੈਂਦੇ ਹਨ। ਇਕ ਵਿਅਕਤੀ ਜੋ ਸੱਤਾ ਵਿਚ ਸ਼ਾਮਲ ਨਹੀਂ ਹੈ, ਉਸਦੀ ਸੋਚ ਨੂੰ ਕਿਸੇ ਹੱਦ ਤੱਕ ਲਾਗੂ ਕੀਤਾ ਜਾਵੇਗਾ। ਜੇਕਰ ਨਵਾਜ਼ ਸ਼ਰੀਫ਼ ਸੱਤਾ ਚ ਹੁੰਦੇ ਤਾਂ ਉਨ੍ਹਾਂ ਨੂੰ ਮੁਕੱਦਰਾਂ ਨਾਲ ਮਾਮਲਿਆਂ ਨੂੰ ਜਗ੍ਹਾ ਦੇਣੀ ਸੀ। ਹੋ ਸਕਦਾ ਸੀ ਕਿ ਪਾਕਿਸਤਾਨ ਦੀ ਵਿਦੇਸ਼ ਨੀਤੀ ਤੇ ਕੁਝ ਪ੍ਰਭਾਵ ਪਿਆ ਹੁੰਦਾ, ਭਾਰਤ ਚੀਨ ਅਤੇ ਮੱਧ ਪੂਰਬ ਨਾਲ ਚੰਗੇ ਸਬੰਧ ਹੁੰਦੇ। ਇਸ ਫੈਸਲੇ ਤੋਂ ਜਾਪਦਾ ਹੈ ਕਿ ਉਹ ਪੰਜਾਬ ਵਿਚ ਆਪਣੀ ਸਿਆਸੀ ਤਾਕਤ ਮੁੜ ਕਾਇਮ ਕਰਨਾ ਚਾਹੁੰਦੇ ਹਨ। ਪਾਕਿਸਤਾਨੀ ਸਿਆਸੀ ਪਾਰਟੀਆਂ ਨੂੰ ਖਤਰਾ ਸਿਆਸੀ ਪਾਰਟੀਆਂ ਤੋਂ ਨਹੀਂ, ਧਮਕੀ ਸੱਤਾਧਾਰੀ ਪਾਰਟੀਆਂ ਤੋਂ ਹੈ। ਜੇਕਰ ਉਨ੍ਹਾਂ ਦੇ ਸੱਤਾਧਾਰੀ ਧਿਰ ਨਾਲ ਮਤਭੇਦ ਹਨ ਤਾਂ ਇਹ ਸਰਕਾਰ ਗਿਰਾਵਟ ਅਤੇ ਇਕ ਨਵਾਂ ਸੈਟਅਪ ਦਿਖਾਇਆ ਦੇਵੇਗੀ। ਵਿਸ਼ਲੇਸ਼ਕ ਰੀਮਾ ਉਮਰ ਨੇ ਕਿਹਾ ਕਿ PTI ਦੇ ਸਮਰਥਕ ਅਤੇ ਲੀਡਰਸ਼ਿਪ ਦਾ ਕਹਿਣਾ ਹੈ ਕਿ ਉਹ ਸ਼ਹਿਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਨਹੀਂ ਮੰਨਦੇ। ਉਨ੍ਹਾਂ ਕੋਲ ਫਤਵਾ ਨਹੀਂ ਹੈ, ਉਹ ਚੁਣ ਕੇ ਦਿਖਾਉਣਗੇ ਕਿ ਸਾਨੂੰ ਲੋਕਾਂ ਨੇ ਫਤਵਾ ਦਿੱਤਾ ਹੈ, ਅਸੀਂ ਪ੍ਰਧਾਨ ਮੰਤਰੀ ਅਹੁਦੇ ਦੇ ਹੱਕਦਾਰ ਹਾਂ। ਇਹ PMLG ਨਹੀਂ ਹੈ, ਇਹ ਵੋਟ ਚੋਰੀ ਕਰਕੇ ਆਈ ਹੈ। PTI ਦੇ ਕਾਨੂੰਨੀ ਮੁੱਦੇ ਇਕੱਠੇ ਚੱਲ ਸਕਦੇ ਹਨ, ਉਨ੍ਹਾਂ ਨੇ ਸਰਕਾਰ ਬਣਾਉਣ ਤੇ ਧਿਆਨ ਕਿਉਂ ਨਹੀਂ ਦਿੱਤਾ? ਇਹ ਸਰਕਾਰ PDM2 ਨਹੀਂ ਹੈ ਕਿਉਂਕਿ ਇਸ ਵਿਚ ਮੌਲਾਨਾ ਫਜ਼ਲੁਰ ਰਹਿਮਾਨ ਸ਼ਾਮਲ ਨਹੀਂ ਹਨ। ਇਸ ਵਿਚ ਕੋਈ ਮੁਸ਼ਕਲ ਨਹੀਂ ਆਵੇਗੀ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਸ਼ਾਬਾਸ਼ ਹੋਣਗੇ ਪ੍ਰਧਾਨ ਮੰਤਰੀ ਤੇ ਜ਼ਰਦਾਰੀ ਰਾਸ਼ਟਰਪਤੀ। ਆਸਟ੍ਰੇਲੀਆ ਚ ਅੰਗੂਰਾਂ ਦੇ ਕਾਸ਼ਤਕਾਰਾਂ ਨੇ ਟਰੈਕਟਰ ਮਾਰਚ ਕੀਤਾ। ਨਵਾਲਣੀ ਦੀ ਦੇਹ ਲੈਣ ਲਈ ਮਾਂ ਵੱਲੋਂ ਰੂਸੀ ਅਦਾਲਤ ਚ ਕੇਸ। ਪੰਨੂ ਨੇ ਹੱਦ ਪਾਰ ਕੀਤੀ ਤਾਂ ਅਮਰੀਕਾ ਕਾਰਵਾਈ ਕਰੇਗਾ, ਕਿਹਾ ਰਿਚਰਡ ਵਰਮਾ ਨੇ। ਇਜ਼ਰਾਈਲ ਵੱਲੋਂ ਦਮਸ਼ਕ ਦੇ ਰਿਹਾਇਸ਼ ਇਲਾਕਿਆਂ ਤੇ ਹਮਲਾ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
कनेडियन सोसाइटी ऑफ पीस एंड रिलीफ पेश करती है फाउंडेशन फॉर जनरेशंस का फंड रेजिंग डिनर एंड मीट एंड ग्रीट विद वसीम अक्रम, पाकिस्तानी लेजेंडरी क्रिकेटर। जुमा फरवरी 23 6:30 चांदनी विक्टोरिया हॉल में। टिकट्स अवेलेबल है eventbrite.ca पर। VIP टिकट्स और स्पॉन्सरशिप के लिए आप राब्ता कर सकते हैं मसूद अहमद से 416-904-2046 और आमिर शमसी 416-662-7861।
You're listening to the Current Affairs with Ramanjeet Sidhu.
ਦਾ ਕਰੰਟ ਅਫੇਅਰਸ ਦੇ ਵਿਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿਚ ਅਸੀਂ ਪੰਜਾਬ ਨੇ ਕੌਮਾਂਤਰੀ ਪ੍ਰਵਾਸ ਦੇ ਵਿਚ ਕੀ ਖੱਟਿਆ ਕੀ ਗਵਾਇਆ ਇਸ ਵਿਸ਼ੇ ਦੇ ਉਤੇ ਗੱਲਬਾਤ ਕਰਨੀ ਹੈ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਿਟਾਇਰਡ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ ਗਿਆਨ ਸਿੰਘ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ। ਅਸੀਂ ਉਨ੍ਹਾਂ ਨਾਲ ਇਸ ਮੁਤਲਕ ਗੱਲਬਾਤ ਕਰਾਂਗੇ। ਸਾਡੀ ਇਸ ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋ ਸਕਦੇ ਹੋ ਤਾਂ ਨੰਬਰ ਹੋਏਗਾ 416-620-1778 ਤੇ ਡਾਕਟਰ ਤੁਹਾਡਾ 770 AM ਰੇਡੀਓ ਟੋਰਾਂਟੋ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਮਿਹਰਬਾਨੀ ਸਿੱਧੂ ਸਾਹਿਬ
ਜੀ, ਬਹੁਤ ਮਿਹਰਬਾਨੀ। ਡਾਕਟਰ ਸਾਹਿਬ, ਤੁਹਾਡਾ 3 ਕਿਸ਼ਤਾਂ ਦੇ ਵਿਚ ਲੇਖ ਅਜੀਤ ਅਖਬਾਰ ਦੇ ਵਿਚ ਛਪੇ ਨੇ ਕਿ ਪੰਜਾਬ ਨੇ ਕੌਮਾਂਤਰੀ ਪ੍ਰਵਾਸ ਦੇ ਵਿਚ ਕੀ ਖੱਟਿਆ ਤੇ ਕੀ ਗਵਾਇਆ, ਇਹ ਬੜਾ ਤੁਸੀਂ ਵਿਸਥਾਰ ਨਾਲ ਇਹਦੇ ਵਿਚ ਜ਼ਿਕਰ ਕੀਤਾ ਜੀ। ਹੁਣ ਆਪਾਂ ਰੇਡੀਓ ਦੇ ਹਿਸਾਬ ਨਾਲ 25 ਮਿੰਟਾਂ ਚ ਗੱਲਬਾਤ ਸਮੇਟਾਂਗੇ, ਸੋ ਤੁਸੀਂ ਤਾਂ ਇਹ ਪ੍ਰਵਾਸ ਦੇ ਮੁੱਖ ਮੁੱਖ ਕਿਹੜੇ ਕਿਹੜੇ ਪਹਿਲੂਆਂ ਦਾ ਆਪਾਂ ਇਹਦੇ ਵਿਚ ਜ਼ਿਕਰ ਕਰਾਂਗੇ ਗੱਲਬਾਤ ਚ। ਹਾਂਜੀ,
ਇਹ ਹੈ ਜੀ, ਦੇਖੋ ਇਹਦਾ ਇੱਕ ਟਾਈਟਲ ਤਾਂ ਇਹ ਹੈ ਜਿਹੜਾ ਤੁਸੀਂ ਬੋਲਿਆ, ਜਿਹੜਾ ਛਪਿਆ ਅਜੀਤ ਦੇ ਵਿਚ, ਇੱਕ ਤਿੰਨ ਆਸਪੈਕਟ ਹੈ ਜੀ। ਇੱਕ ਓਵਰਆਲ ਪੰਜਾਬ ਦਾ, ਇੱਕ ਇੰਟਰ ਰੀਜਨਲ ਹੈ ਜਿਹੜਾ ਅਜੀਤ ਛਪਿਆ ਮਾਝਾ ਦੁਆਬਾ ਮਾਲਵਾ,
ਹਾਂਜੀ,
ਤੇ ਇੱਕ ਇੰਟਰ ਡਿਸਟ੍ਰਿਕਟ ਹੈ। ਜਿਹੜਾ ਇੱਕ ਆਰਟੀਕਲ ਮੈਂ ਹੁਣ ਕਿਸੇ ਅਖਬਾਰ ਨੂੰ ਭੇਜਿਆ, ਉਹ ਚ ਲਿਖਿਆ ਪੰਜਾਬ ਤੋਂ ਕੌਮਾਂਤਰੀ ਪ੍ਰਵਾਸ ਦੇ ਪੁੰਜੇ।
ਅੱਛਾ ਜੀ,
ਇਹ ਉਥੋਂ ਆਪਾਂ ਨੂੰ ਗੱਲ ਗੇਟ ਚ ਆਸਦੇ ਕਿ ਜਿਹੜੇ ਤੁਸੀਂ ਮੇਨ ਆਸਪੈਕਟ ਨੇ ਮਰਜ ਹੋਏ, ਇਹ ਜਿਹੜੇ ਕੌਮਾਂਤਰੀ ਪ੍ਰਵਾਸ ਹੈ ਇਹਦੇ ਕਿਹੜੇ ਕਿਹੜੇ ਹੁੰਜੇ ਹੋਏ ਸਾਨੂੰ, ਇਹ ਕਿੱਥੇ ਕਿੱਥੇ ਸਾਨੂੰ ਪੂੰਜ ਰਿਹਾ, ਮਤਲਬ ਛੱਡੇ ਕੁਛ ਨੀ ਰਿਹਾ, ਉਸ ਤਰ੍ਹਾਂ ਦਾ ਕੁਛ ਹੈਗਾ। ਇਹ ਹੁੰਜਿਆਂ ਦੇ ਵਿਚ ਪਹਿਲਾ ਹੈਗਾ ਬੌਧਿਕ ਹੁੰਜਾ ਜੀ, ਦੂਜਾ ਹੈਗਾ ਪੂੰਜੀ ਦਾ ਹੁੰਜਾ, ਤੀਜਾ ਇਹ ਜਨਸੰਖਿਅਕ ਲਾਭਾਂਸ਼ ਦਾ ਨੁਕਸਾਨ ਜਿਹਨੂੰ ਲਾਸ ਆਫ ਡੈਮੋਗ੍ਰਾਫਿਕ ਡਿਵੀਡੈਂਡ ਕਹਿੰਦੇ ਆ। ਤੇ ਜਿਹੜੇ ਪੂੰਜੇ ਨੇ, ਪੂੰਜੇ ਤਾਂ ਮਤਲਬ ਇੰਨੇ ਖਤਰਨਾਕ ਨੇ ਕਿ ਉਹਨਾਂ ਬਾਰੇ ਕਿਆ ਤਰਾਈਆਂ ਲਾਉਣੀਆਂ ਕਿ ਉਹਦੇ ਨਾਲ ਕੀ ਹੋਊਗਾ ਉਹ ਕਾਫੀ ਸੌਖਾ ਨੀ ਹੈਗਾ। ਪੂੰਜਿਆਂ ਦੇ ਵਿਚ ਇਹ ਜਿਹੜਾ ਮੈਨੂੰ ਲੱਗਦਾ ਕਿ ਜਿਹੜੇ ਲੋਕ ਪੰਜਾਬ ਤੋਂ ਜਾ ਰਹੇ ਨੇ, ਖਾਸ ਕਰਕੇ 10+2 ਤੋਂ ਬਾਅਦ ਵੱਡੀ ਗਿਣਤੀ ਚ ਪ੍ਰਵਾਸ ਹੋ ਰਿਹਾ, ਤੇ ਉਹ ਕੀ ਕਰ ਰਹੇ ਨੇ, ਇਹ ਜਿਹੜਾ ਪੂੰਜੀ ਦਾ ਹੁੰਜਾ ਹੈ, ਬਹੁਤ ਪੂੰਜਾ ਹੈ, ਲਾਸ ਆਫ ਡੈਮੋਗ੍ਰਾਫਿਕ ਡਿਵੀਡੈਂਡ ਹੈ, ਉਹਦੀ ਗੱਲ ਕਰਦੇ ਬਾਅਦ ਚ। ਜਿਹੜਾ ਪੂੰਜਾ ਖੇਡਦੇ, ਪੂੰਜਾ ਦੇਖੋ ਕੀ ਹੈ, ਜੇ ਕੋਈ ਲੈਂਡਡ ਪ੍ਰੋਪਰਟੀ ਵਾਲਾ ਬੰਦਾ ਹੈ, ਕਿਸਾਨੀ ਚੋਂ ਗਿਆ, ਪਹਿਲਾਂ ਤਾਂ ਉਹ ਜ਼ਮੀਨਾਂ ਵੇਚਦੇ ਨੇ, ਘਰ ਵੇਚਦੇ ਨੇ, ਫਿਰ ਜਿੱਥੇ ਪੂੰਜਿਆਂ ਦੀ ਗੱਲ ਹੈ, ਪਿੰਡ ਦਾ ਰੂੜੀਆਂ ਵਾਲਾ ਟੋਆ, ਜਿਹੜਾ ਖੂਹ ਹੁੰਦਾ, ਫਾਰਮ ਕਹਿ ਲੋ ਵੈਸੇ ਆਪਾਂ ਜ਼ਿਆਦਾ ਮਾਲਵੇ ਵਾਲੇ ਖੂਹ ਕਹਿੰਦੇ, ਖੂਹ ਦੇ ਉੱਪਰਲਾ ਤੌੜ ਤੇ ਪਹੀ ਦਾ ਹਿੱਸਾ ਵੀ ਵੇਚਣਾ, ਇਹ ਉਹ ਤਾਂ ਬਿਲਕੁਲ ਹੂੰਜ ਤਾਂ ਪਹਿਲਾਂ ਹੀ ਬਥੇਰਾ ਕੁਛ ਲਿਆ, ਉਹਦੇ ਨਾਲ ਨਾਲ ਕਸਰ ਨੀ ਛੱਡੀ ਕਿ ਵੀ ਕਿਤੇ ਕੜਾਹੀ ਦੇ ਨਾਲ ਮਾੜੀ ਮੋਟੀ ਕੋਈ ਅਸਰ ਨਾ ਰਹਿ ਜਾਵੇ ਘਿਓ ਦਾ ਜਾਂ ਕਿਸੇ ਚੀਜ਼ ਦਾ, ਉਹਨੂੰ ਪੂੰਜਣ ਤੱਕ ਜਾਣਾ ਕਿ ਪਿੰਡ ਦੀ ਰੂੜੀ ਦਾ ਟੋਆ ਵੀ ਵੇਚ ਜਾਣਾ, ਤੇ ਤੌੜ ਦੀ ਪਹੀ, ਤੌੜ ਦਾ ਪਹੀ ਤੇ ਤੌੜ ਵੇਚਣਾ ਖੂਹ ਦਾ, ਤੇ ਉਹ ਉੱਧਰ ਨੂੰ ਚੱਲਿਆ ਪੂੰਜੇ, ਉਹਦੇ ਨਾਲ ਤਾਂ ਫਿਰ ਜੜਾਂ ਦੀ ਕੋਈ ਵੀ ਗੁੰਜਾਇਸ਼ ਨੀ ਕਿ ਕੋਈ ਵੀ ਜੜ ਲੱਗੀ ਰਹਿ ਜਾਵੇ, ਉਧਰ ਨੂੰ ਗੱਲ ਹੈਗੀ। ਤੇ ਜਿਹੜੇ ਪੂੰਜੇ ਹੁੰਜੇ ਨੇ ਉਹ ਤਿੰਨ ਨੇ ਮੇਨ ਮਰਜ ਕੀਤੇ, ਉਸ ਤੋਂ ਬਿਨਾਂ ਤਾਂ ਹੋਰ ਬਹੁਤ ਕੁਛ ਹੈਗਾ, ਹਾਂਜੀ, ਬਹੁਤ ਨੁਕਸਾਨ ਨੇ। ਤੇ ਪਹਿਲਾਂ ਤਾਂ ਹੈਗਾ ਜਿਹੜਾ ਹੈਗਾ ਬੁੱਧ ਗੁੰਜ ਹੈ ਜੀ, ਦੂਜਾ ਪੂੰਜੀ ਦਾ ਹੁੰਜਾ, ਤੀਜਾ ਜਿਹੜਾ ਹੈਗਾ ਜਨਸੰਖਿਅਕ ਲਾਭਾਂਸ਼ ਦਾ ਨੁਕਸਾਨ ਹੈ, ਉਹ ਵੀ ਹੁੰਜਾ, ਤਿੰਨ ਹੁੰਜੇ।
ਰਾਈਟ ਡਾਕਟਰ ਸਾਹਿਬ। ਡਾਕਟਰ ਸਾਹਿਬ, ਇੱਕ ਤੁਸੀਂ ਅੰਕੜਿਆਂ ਦੇ ਵਿਚ ਗੱਲਬਾਤ ਕੀਤੀ ਸੀ, ਪਰਿਵਾਰਾਂ ਦੇ ਹਿਸਾਬ ਨਾਲ ਕੁਛ ਨੰਬਰ ਪੇਸ਼ ਕੀਤੇ ਆ, ਉਹ ਵੀ ਬੜਾ ਮੈਨੂੰ ਹੈਰਾਨੀਜਨਕ ਜਿਹਾ ਲੱਗ ਰਿਹਾ ਕਿ ਉਹਨੂੰ ਤੁਸੀਂ ਕਿਵੇਂ ਕੰਪਾਈਲ ਕੀਤਾ ਵੀ ਸਰਵੇਖਣ ਲਈ ਕੁੱਲ ਤੁਸੀਂ 98 ਪਿੰਡ ਚੁਣੇ, ਮਾਝੇ ਦੇ 20, ਦੁਆਬੇ ਦੇ 21, ਮਾਲਵੇ ਦੇ 57 ਪਿੰਡ, 1951 ਤੋਂ 2021 ਦੇ ਦਰਮਿਆਨ ਦੇ ਸਮੇਂ ਨਾਲ ਸੰਬੰਧਿਤ ਇਹ ਅੰਕੜੇ ਲਏ ਗਏ ਆ। ਇਹ ਅੰਕੜਿਆਂ ਦੇ ਵਿੱਚੋਂ ਤੁਸੀਂ ਕੀ ਲੱਭਿਆ ਜੀ, ਕੀ ਫੜਿਆ? ਹਾਂਜੀ,
ਇਹ ਦੇਖੋ ਜਿਹੜੇ ਪਿੰਡ ਸਿਲੈਕਟ ਕੀਤੇ ਉਹਦਾ ਅਸੀਂ ਕੀਤਾ ਕਿ ਪੂਰੇ ਪੰਜਾਬ ਚੋਂ ਪਲਾਨ ਕੀਤਾ ਸੀ, 6 ਜਾਣੇ ਸੀ ਵੀ ਜਿਹੜਾ ਹੈਗਾ ਇਹ ਅੱਧੇ ਜ਼ਿਲ੍ਹੇ ਲੈ ਲਈਏ, 2 ਜ਼ਿਲ੍ਹੇ ਲੈ ਲਏ ਮਾਝੇ ਦੇ, 2 ਦੁਆਬੇ ਦੇ, ਤੇ ਮਾਲਵੇ ਚ 15 ਜ਼ਿਲ੍ਹੇ ਜੋ 8 ਜ਼ਿਲ੍ਹੇ ਲੈ ਲਏ।
ਅੱਛਾ ਜੀ, ਠੀਕ ਹੈ।
12 ਜ਼ਿਲ੍ਹੇ ਲੈ ਲਏ, 12 ਜ਼ਿਲ੍ਹਿਆਂ ਚ ਕਮਿਊਨਿਟੀ ਡਿਵੈਲਪਮੈਂਟ ਬਲਾਕ ਹੈ ਕਿ 98, ਉਹ 20-21 ਦੇ ਸਵਜਾ ਦੇ ਹਿਸਾਬ ਨਾਲ 98 ਬਲਾਕ ਲੈ ਲਏ। ਫਿਰ ਜਿਹੜੇ 98 ਕਮਿਊਨਿਟੀ ਡਿਵੈਲਪਮੈਂਟ ਬਲਾਕ ਹੈ ਉਹ ਚੋ ਰੈਂਡਮਲੀ ਇੱਕ ਪਿੰਡ ਟਿਕ ਕਰ ਲਿਆ, ਜਿੰਨੀ ਪਿੰਡਾਂ ਦੀ ਲਿਸਟ ਹੈ ਇੱਕ ਪਿੰਡ ਟਿਕ ਕਰ ਲਿਆ ਰੈਂਡਮਲੀ। ਫਿਰ ਉਹਨਾਂ ਪਿੰਡਾਂ ਜਾ ਕੇ 1947 ਤੋਂ 50 ਦੇ ਐਂਡ ਤੱਕ ਜਿਹੜਾ ਹੈਗਾ ਪਾਕਿਸਤਾਨ ਦੇ ਵੱਲ ਲੋਕ ਹੈ ਉਧਰੋਂ ਮੁੜੇ, ਇਧਰੋਂ ਮੁੜੇ, ਜਿਹੜੇ ਟੈਂਪਰੇਰੀ ਮਾਈਗ੍ਰੇਸ਼ਨ ਸੀ ਉਹ ਖਤਮ ਹੋ ਗਈ
ਹੈ
ਨਾ। 1951 ਤੋਂ ਆਪਾਂ ਮੰਨਦੇ ਹਾਂ ਕਿ ਜਿਹੜੀ ਮਾਈਗ੍ਰੇਸ਼ਨ ਆ ਉਹ ਸ਼ੁਰੂ ਹੋਈ ਹੈ, ਪਹਿਲੀ ਤਾਂ ਪਾਰਟੀਸ਼ਨ ਵਾਲੀ ਸੀ।
ਠੀਕ ਹੈ ਜੀ।
ਜਿਹੜਾ ਉਸ ਪਿੰਡ ਦੇ ਵਿੱਚ ਅਸੀਂ ਜਿਹੜਾ ਵੀ ਗਏ ਆ ਉਹਨਾਂ ਚ ਇਹ ਪਤਾ ਲਿਆ ਵੀ ਇਸ ਪਿੰਡ ਚੋਂ ਬਾਹਰਲੇ ਦੇਸ਼ਾਂ ਚ ਲੋਕ ਕਿੰਨੇ ਗਏ ਨੇ ਹੈ ਨਾ। ਉਹ 1951 ਤੋਂ ਲੈ ਕੇ ਜਿਹੜਾ ਹੈਗਾ ਇਹ 2021 ਤੱਕ ਦਾ ਪੀਰੀਅਡ ਇਹ ਕਵਰ ਕੀਤਾ ਹੈਗਾ, ਤੇ ਪਰ ਉਹ ਪਹਿਲਾ ਜਿਹੜਾ ਹੈਗਾ ਪ੍ਰਵਾਸ ਬਹੁਤ ਘੱਟ ਹੈ। ਇਹ 2000 ਸਾਡੀ ਸਟੱਡੀ ਦੇ ਮੁਤਾਬਕ ਜਿਹੜੀ ਤੇਜ਼ੀ ਹੈ ਪ੍ਰਵਾਸ ਚ 2016 ਤੋਂ ਸ਼ੁਰੂ ਹੁੰਦੀ ਹੈ ਜੀ। ਮੈਂ 2014 ਤੋਂ ਦਿਖਾ ਰਹੇ ਨੇ ਅੰਕੜੇ, ਥੋੜਾ ਤੇਜ਼ੀ ਆਈ ਹੈ, ਪਰ 2016 ਤੋਂ ਲੈ ਕੇ ਜਿਹੜਾ 2021 ਤੱਕ ਦਾ ਇਹ ਚ ਪ੍ਰਵਾਸ ਬਹੁਤ ਤੇਜ਼ੀ ਨਾਲ ਹੋਇਆ ਹੈਗਾ ਜੀ।
ਮਤਲਬ ਪਹਿਲਾਂ ਜਿਹੜੇ ਰੁਝਾਨ ਰਹੇ ਨੇ ਉਹ ਸਹਿੰਦੇ ਸਹਿੰਦੇ ਸੀਗੇ, ਜਿਵੇਂ 90 2000 ਤੱਕ, 2010 ਤੱਕ ਵੀ ਆਪਾਂ ਜੇ ਚੱਲੀਏ ਤੇ ਉਹਦੇ ਵਿੱਚ ਤੁਹਾਨੂੰ ਇੰਨੀ ਜਿਵੇਂ ਆਪਾਂ ਕਹਿੰਦੇ ਨੇਰ ਗੜਦੀ ਨਹੀਂ ਸੀ ਮੱਚੀ ਹੋਈ।
ਉਹ ਚ ਪਤਾ ਕੀ ਸੀ, ਉਹ ਬੜੀ ਸਿਲੈਕਟਡ ਜੀ ਇੱਥੋਂ ਇਮੀਗ੍ਰੇਸ਼ਨ ਸੀ, ਜਿਸ ਤਰ੍ਹਾਂ ਬ੍ਰਿਟਿਸ਼ ਕਾਲੋਨੀ ਚ ਹੋ ਗਿਆ ਜਾਂ ਇਸ ਤਰ੍ਹਾਂ ਦਾ ਹੋ ਗਿਆ, ਨੇੜੇ ਦੇ ਕੰਟਰੀ ਹੋ ਗਏ, ਫਿਰ ਉੱਥੋਂ ਅੱਗੇ ਹੋ ਗਿਆ ਮਾੜਾ ਮੋਟਾ, ਉਹ ਜਾਂ ਕਿਤੇ ਰੇਲਵੇ ਲਾਈਨ ਵਿਛਾਈ ਜਾ ਰਹੇ ਨੇ ਇਸ ਤਰ੍ਹਾਂ ਦਾ ਸੀ। ਪਰ ਜਿਹੜਾ ਹੁਣ ਪੂੰਜਾ ਤੇ ਪੂੰਜਾ ਫਿਰ ਰਿਹਾ ਜਾਂ ਪਿੰਡ ਖੋਲੇ ਬਣ ਰਹੇ ਨੇ, ਇਹ ਤਾਂ ਸਾਡੀ ਸਟੱਡੀ ਤੋਂ ਮਰਜ ਹੁੰਦਾ ਵੀ ਭਾਵੇਂ ਇਹ 2014 ਚ ਸ਼ੁਰੂ ਹੋਇਆ ਪਰ ਤੇਜ਼ੀ ਜਿਹੜੀ ਹੈਗੀ 2016 ਤੇ ਉਸ ਤੋਂ ਬਾਅਦ ਚ ਹੈਗੀ। ਵਿਚ ਆ ਕੇ ਥੋੜਾ ਜਿਹਾ ਮਤਲਬ ਰੁਕਾਵਟ ਵੀ ਆਈ ਕਿਉਂਕਿ 2019 ਦਾ ਜਿਹੜਾ ਹੈਗਾ ਕੋਵਿਡ-19 ਵਾਲਾ ਈਅਰ ਆ ਗਿਆ, ਤੇ ਪਰ ਜਿਹੜਾ 2020 ਚ ਘਟੀ ਸੀ ਉਹ ਹੁਣ ਫਿਰ ਮੁੜ ਕੇ 19 ਤੇਜ਼ੀ ਨਾਲ ਫਿਰ ਸ਼ੁਰੂ ਹੋ ਗਏ।
ਰਾਈਟ, ਤੇ ਡਾਕਟਰ ਸਾਹਿਬ ਜਿਵੇਂ ਆਪਾਂ ਹੁਣ ਇਹਦੇ ਕਈ ਪੱਖਾਂ ਤੇ ਵਿਚਾਰ ਕਰਨੀ ਹੈ, ਇੱਕ ਤਾਂ ਇਹ ਵੀ ਸੀਗਾ ਵੀ ਨੌਕਰੀਆਂ ਘਟੀਆਂ ਚ, ਪਹਿਲਾਂ ਪੰਜਾਬ ਦੇ ਹਾਲਾਤ ਦੀ ਗੱਲ ਕਰੀਏ ਕਿ ਪੰਜਾਬ ਤੋਂ ਭੱਜਣਾ ਇੱਕ ਕਮਲ ਬਣ ਗਿਆ ਆ ਕਿ ਲੋੜ ਵੀ ਬਣ ਗਈ ਹੈ, ਕਈ ਲੋਕ ਤਾਂ ਸਿਆਣੀ ਗੱਲ ਵੀ ਕਰਦੇ ਹੋਣਗੇ ਵੀ ਦੱਸੋ ਕਰੀਏ ਕੀ। ਇਸ ਸਵਾਲ ਨੂੰ ਤੁਸੀਂ ਕਿੰਨੀ ਕੁ ਮਾਨਤਾ ਦਿੰਦੇ ਹੋ ਕਿ ਜਾਇਜ਼ ਸਵਾਲ ਹੈ ਕਿ ਯਾਰ ਦੱਸੋ ਅਸੀਂ ਇੱਥੇ ਕੀ ਕਰੀਏ, ਹੁਣ ਸਾਨੂੰ ਜਾਣਾ ਹੀ ਪਊਗਾ। ਜੇ ਕੋਈ ਇਹੀ ਜੀ ਗੱਲ ਕਹਿੰਦਾ ਉਹਨਾਂ ਦਾ ਵਿੱਚੋਂ ਕਿਹੜਾ ਸਹੀ ਹੈ ਤੇ ਕਿਹੜਾ ਤੁਹਾਨੂੰ ਲੱਗਦਾ ਕਿ ਸਿਰਫ ਮਾਹੌਲ ਤੇ ਹਵਾ ਦੇ ਪਿੱਛੇ ਲੱਗ ਕੇ ਕਹੀ ਜਾ ਰਿਹਾ ਕਿ ਬਾਹਰ ਜਾਣਾ ਬਾਹਰ ਜਾਣਾ?
ਦੇਖੋ ਤੁਸੀਂ ਬਹੁਤ ਲੰਬੇ ਟਾਈਮ ਦਾ ਤੁਹਾਡਾ ਜਰਨਲਿਸਟ ਦਾ ਐਕਸਪੀਰੀਅੰਸ ਹੈ, ਬੜਾ ਸਿਆਣਪ ਨਾਲ ਤੁਸੀਂ ਕੰਮ ਕੀਤਾ, ਤੁਹਾਡਾ ਆਪਦਾ ਨਾਂ ਹੈਗਾ। ਤੇ ਜਿਹੜਾ ਅਸੀਂ ਸਰਵੇ ਕੀਤਾ ਉਹ ਚ ਅਸੀਂ ਜਿਹੜੇ ਰੀਜਨ ਨੇ ਜਾਂ ਫੈਕਟਰ ਨੇ ਉਹ ਲੈਣੇ ਵੀ ਕਿਹੜੇ ਕਿਹੜੇ ਫੈਕਟਰ ਹੈ ਜਿਹਦੇ ਕਰਕੇ ਇੱਥੋਂ ਜਿਹੜੇ ਵੱਡੀ ਗਿਣਤੀ ਚ ਲੋਕ ਬਾਹਰ ਜਾ ਰਹੇ ਨੇ। ਸਭ ਤੋਂ ਵੱਡਾ ਕਾਰਨ ਜਿਹੜਾ ਮਰਜ ਹੋਇਆ ਉਹ ਤਾਂ ਹੋਇਆ ਜੀ ਬੇਰੁਜ਼ਗਾਰੀ
ਜੀ।
ਦੂਜਾ ਹੋਇਆ ਪੀਅਰ ਪ੍ਰੈਸ਼ਰ ਜਾਂ ਸੋਸ਼ਲ ਰਿਲੇਸ਼ਨ,
ਠੀਕ ਹੈ ਨਾ,
ਜਿਹੜੇ ਪਹਿਲਾਂ ਚਲੇ ਗਏ ਉਹ ਪਿੱਛੇ ਨੂੰ ਫਿਰ ਸੁਨੇਹਾ ਬਹੁਤ ਵੱਡਾ ਭੇਜਦੇ ਨੇ ਹੈਨਾ, ਭਾਵੇਂ ਉੱਥੇ ਔਫ ਚ ਹੋਣ ਜਾਂ ਬਹੁਤ ਤੰਗੀਆਂ ਤੁਰਸੀਆਂ ਚ ਹੋਣ ਜਾਂ ਬਹੁਤ ਮਾੜੇ ਹਾਲਾਤਾਂ ਚ ਹੋਣ, ਸੁਨੇਹਾ ਵੱਡਾ ਭੇਜਦੇ ਨੇ ਹੈਨਾ। ਪਰ ਜਿਹੜਾ ਪਹਿਲਾ ਰੀਜਨ ਹੈ ਉਹ ਤਿੰਨੇ ਰੀਜਨ ਮਾਝਾ ਤੋਂ ਮਾਲਵਾ ਚ ਉਹ ਵੱਡਾ ਮਰਜ ਕੀਤਾ ਕਿ ਇੱਥੇ ਨੌਕਰੀਆਂ ਜਾਂ ਜੇ ਦੂਜੇ ਲਫ਼ਜ਼ਾਂ ਚ ਕਹਿ ਲਈਏ ਆਮਦਨ ਦਾ ਉਹ ਪੱਧਰ ਨਹੀਂ ਹੈ ਜਿਸ ਚ ਇੱਕ ਰਿਸਪੈਕਟੇਬਲ ਗੁਜ਼ਾਰਾ ਹੋ ਸਕਦਾ, ਤੇ ਇਸ ਤੋਂ ਬਿਨਾਂ ਪੀਅਰ ਪ੍ਰੈਸ਼ਰ ਵਾਲਾ ਹੈਗਾ ਜਾਂ ਪੇਰੈਂਟਸ ਵੱਲੋਂ ਸਮਾਜਿਕ ਆਰਥਿਕ ਹਾਲਤਾਂ ਦਾ ਵਿਗੜਨਾ ਜਾਂ ਜਿਹੜਾ ਹੈਗਾ ਨਸ਼ਿਆਂ ਦਾ ਵਧਣਾ, ਇਹ ਇਸ ਤਰ੍ਹਾਂ ਦੇ ਵੀ ਕਾਰਨ ਹੈਗੇ। ਤੇ ਜਿਹੜੇ ਪੁੱਲ ਫੈਕਟਰਸ ਨੇ ਇਹਦਾ ਪੁਸ਼ ਫੈਕਟਰ ਜਿਹੜੇ ਆਪਾਂ ਗੱਲ ਕਰਦੇ, ਪੁੱਲ ਫੈਕਟਰ ਦੇ ਵਿੱਚ ਇਹ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਕਮਾਈ ਦੇ ਵੱਧ ਚਾਂਸ, ਉੱਥੇ ਦੀਆਂ ਵਧੀਆ ਪ੍ਰਸ਼ਾਸਕੀ ਤੇ ਐਡਮਿਨਿਸਟ੍ਰੇਟਿਵ ਸਹੂਲਤਾਂ ਜੀ ਤੇ ਉਹ ਵੀ ਲੋਕਾਂ ਨੂੰ ਅਟ੍ਰੈਕਟ ਕਰ ਰਹੀਆਂ ਹੈਗੀਆਂ
ਜੀ। ਤੇ ਡਾਕਟਰ ਸਾਹਿਬ ਇਹਦੇ ਨਾਲ ਇਹ ਵੀ ਇੱਕ ਗਾਹਾ ਕਾਰਨ ਜ਼ਰੂਰ ਦੱਸਿਓ ਸਾਨੂੰ ਕਿ ਜਿਵੇਂ ਤੁਸੀਂ ਜਾਤੀ ਤੌਰ ਤੇ ਵੀ ਦੇਖਿਆ, ਜਾਤੀਗਤ ਤੌਰ ਤੇ ਕਾਸਟ ਦੇ ਹਿਸਾਬ ਨਾਲ ਵੀ ਤੁਸੀਂ ਇਹਦਾ ਐਨਾਲਿਸਿਸ ਪੇਸ਼ ਕੀਤਾ, ਮੇਰੇ ਉੱਤੇ ਬਹੁਤਾ ਪ੍ਰਭਾਵ ਇਹ ਹੁੰਦਾ ਸੀ ਕਿ ਜਾਂ ਤਾਂ ਬਹੁਤ ਤਕੜੀ ਕੋਈ ਨੌਕਰੀ ਜਾਂ ਵਿਦਿਅਕ ਯੋਗਤਾ ਵਾਲੇ ਬੰਦੇ ਹੁੰਦੇ ਸੀ, ਜਿਵੇਂ ਵੱਡੇ ਵੱਡੇ ਸਾਇੰਟਿਸਟ, ਉਹ ਜਾਂਦੇ ਸੀ ਬਾਹਰਲੇ ਮੁਲਕਾਂ ਨੂੰ, ਜਾਂ ਕੋਈ ਚਲੋ ਪੰਜਾਬ ਦੇ ਜਦੋਂ ਹਾਲਾਤ ਵਿਗੜੇ ਉਹ ਪੱਖ ਨੂੰ ਛੱਡ ਕੇ ਬਹੁਤਾ ਮੈਨੂੰ ਐ ਹੁੰਦਾ ਸੀ ਜ਼ਮੀਨਾਂ ਵਾਲੇ ਤੇ ਜੱਟਾਂ ਦਾ ਕੰਮ ਹੁੰਦਾ ਸੀ ਬਾਹਰ ਜਾਣ ਨੂੰ ਰੁਝਾਨ, ਕੀ ਇਹ ਗੱਲ ਹੈਗੀ ਸੀ? ਬਾਕੀ ਲੋਕ ਵੀ ਜਾਂਦੇ ਸੀਗੇ ਤੇ ਹੁਣ ਤੁਸੀਂ ਜੇ ਜਾਤੀਆਂ ਦੇ ਹਿਸਾਬ ਨਾਲ ਦੇਖਿਆ ਇਹਦੇ ਵਿਚ ਵੀ ਕੁਝ ਨਵੇਂ ਟ੍ਰੈਂਡ ਆਏ ਆ ਬੁਰੇ ਕਿ ਸਾਰੇ ਹੀ ਜਾਣ ਲੱਗ ਗਏ ਜਾਂ ਕਿਵੇਂ?
ਨਹੀਂ ਨਹੀਂ ਦੇਖੋ ਜਿਹੜੇ ਟ੍ਰੈਂਡ ਮੱਚ ਕੀਤੇ ਨੇ ਇੱਕ ਤਾਂ ਜਿਹੜਾ ਫੈਕਟ ਹੈ ਇੰਟਰਨੈਸ਼ਨਲ ਮਾਈਗ੍ਰੇਸ਼ਨ ਕੋਸਟਲੀ ਅਫੇਅਰ ਹੈ, ਹਰੇਕ ਬੰਦੇ ਬਸ ਤੋਂ ਬਾਹਰ ਦੀ ਗੱਲ ਹੈਗੀ, ਹਰੇਕ ਬੰਦੇ ਬਸ ਦੀ ਗੱਲ
ਨਹੀਂ।
ਤੇ ਇਹਦੇ ਵਿਚ ਜਿਹੜੀਆਂ ਜਨਰਲ ਕਾਸਟਾਂ ਨੇ ਤੇ ਮੈਕਸੀਮਮ ਰੂਰਲ ਪੰਜਾਬ ਦੀ ਗੱਲ ਕਰਦੇ ਮੈਕਸੀਮਮ ਉਹਨਾਂ ਚੋਂ ਮਾਈਗ੍ਰੇਟ ਕੀਤੇ ਨੇ ਜੀ,
ਹੈਨਾ।
ਜਿਹੜੀਆਂ ਜਨਰਲ ਕਾਸਟਾਂ ਨੇ ਉਹ ਜੋ ਵੀ ਇੱਕੋ ਕਾਸਟ ਡੋਮੀਨੇਟ ਕੀਤੀ ਹੈ ਉਹ ਹੈਗੀ ਜੱਟ ਕਾਸਟ, ਕਿਉਂਕਿ ਵੱਡੀ ਗਿਣਤੀ ਜੱਟ ਕਾਸਟ ਜਿਹੜੀ ਰੂਰਲ ਏਰੀਆ ਦੀ ਹੈ ਉਹ ਫਾਰਮਿੰਗ ਕਮਿਊਨਿਟੀ ਹੈਗੀ, ਫਾਰਮਿੰਗ ਕਮਿਊਨਿਟੀ ਹੈ। ਪਰ ਉਹ ਚ ਹਰੇਕ ਫਾਰਮ ਕੈਟੇਗਰੀ ਜਿਹੜੀ ਹੈਗੀ ਉਹਦੇ ਵਿਚੋਂ ਬੱਚੇ ਬਾਹਰ ਤੇਜ਼ੀ ਨਾਲ ਜਾ ਰਹੇ ਨੇ ਤੇ ਇੱਥੋਂ ਤੱਕ ਕਿ ਜਿਹੜੀਆਂ ਉੱਪਰਲੀਆਂ ਫਾਰਮ ਕੈਟੇਗਰੀਜ਼ ਹੈ ਭਾਵੇਂ ਉਹਦੀ ਪਰਸੈਂਟੇਜ ਥੱਲੇ ਵਾਲਿਆਂ ਨੂੰ ਥੋੜੀ ਜਿਹੀ ਘੱਟ ਹੈ ਜਾਂ ਉਹ ਵੀ ਰਹੀਆਂ ਨੇ, ਯਾਨੀ ਜੱਟ ਕਾਸਟ ਹੀ ਰੂਰਲ ਏਰੀਆ ਚ ਡੋਮੀਨੇਟ ਕਰਦੇ, ਉਹਦਾ ਕਾਰਨ ਕੀ ਹੈ?
ਹਾਂਜੀ,
ਉਹਦਾ ਕਾਰਨ ਇਹ ਹੈ ਸਿੱਧੂ ਸਾਹਿਬ ਕਿ ਕੋਸਟਲੀ ਫੇਅਰ ਹੋਣ ਕਰਕੇ ਜਿਹੜੇ ਖਾਸ ਕਰਕੇ ਸ਼ਡਿਊਲਡ ਕਾਸਟ ਹੈ ਜਾਂ ਅਦਰ ਬੈਕਵਰਡ ਕਲਾਸਿਸ ਨੇ ਜਾਂ ਆਪਾਂ ਬੈਕਵਰਡ ਕਲਾਸਿਸ ਕਹਿੰਦੇ ਹਾਂ ਉਹਨਾਂ ਕੋਲ ਮੀਨਸ ਆਫ ਪ੍ਰੋਡਕਸ਼ਨ ਨਾ ਨਾਲਦੇ ਨੇ, ਉਹਨਾਂ ਕੋਲ ਉਹਦੀ ਲੇਬਰ ਹੈ ਵੇਚਣ ਲਈ, ਜਿਹੜੀ ਉਹਦੀ ਮਾਈਗ੍ਰੇਸ਼ਨ ਹੈ ਇਹਦੇ ਵਿਚ ਵੀ ਇੱਕ ਦੇਖੋ ਕਿਹੜੇ ਕਿਹੜੇ ਕੰਟਰੀ ਜਾ ਰਹੇ ਨੇ ਤਾਂ ਯੂਨਾਈਟਿਡ ਅਰਬ ਐਮੀਰੇਟਸ ਜਿਹਦਾ ਮੇਨ ਡੈਸਟੀਨੇਸ਼ਨ ਦੁਬਈ ਹੈ ਤੇ ਉਹਦੇ ਵਿਚ ਕਾਫੀ ਗਿਜੇ, ਪਰ ਉਹ ਉਧਰੋਂ ਗਏ ਨੇ ਜਿਹਨਾਂ ਕੋਲ ਪੈਸਾ ਥੋੜਾ, ਜਿਹੜੇ ਪੂਰਾ ਪੈਸਾ ਜਿਹੜਾ ਹੈਗਾ ਪੂਰਾ ਪੈਸਾ ਭਾਵੇਂ ਜ਼ਿਆਦਾ ਪੈਸੇ ਲਾ ਸਕਦੇ ਨੇ ਇਹ 15 ਤੋਂ 25 ਲੱਖ ਰੁਪਏ ਦੇ ਵਿਚਾਲੇ, ਇਹ ਉਹ ਜਨਰਲ ਕਾਸਟਾਂ ਚੋਂ ਵੀ ਜੱਟ ਕਾਸਟ ਡੋਮੀਨੇਟ ਕਰਦੀ ਹੈ। ਹਾਂ, ਉਹ ਚ ਇੱਕ ਜ਼ਰੂਰ ਹੈ ਜਦੋਂ ਸਟੱਡੀ ਕਰਦੇ ਆ ਕਹਿੰਦੇ ਸੋਰਸਿਸ ਕੀ ਨੇ ਪੈਸੇ ਕਿੱਥੋਂ ਆਇਆ, ਉਹ ਸਰਵੇ ਜਿਹੜਾ ਰਿਪੋਰਟ ਕੀਤਾ ਅਸੀਂ ਐ ਸੱਚ ਲਿਆ ਅਸੀਂ ਜਦ ਮੇਨ ਕੰਮ ਇਹਦਾ ਲਿਆਵਾਂਗੇ ਤਾਂ ਉਹ ਚ ਪੁਆਇੰਟ ਆਊਟ ਕਰ ਰਹੇ ਹਾਂ ਕਿ ਉਹਦੇ ਵਿਚ ਇਹ ਹੈ ਕਿ ਇਹਨਾਂ ਨੇ ਸੋਰਸ ਸ਼ੋ ਕੀਤਾ ਫੈਮਿਲੀ ਸੇਵਿੰਗਸ ਜਿਹੜਾ ਮੇਜਰ ਸੋਰਸ ਹੈ, ਦੂਜਾ ਹੈਗਾ ਕਮਰਸ਼ੀਅਲ ਬੈਂਕਸ ਐਂਡ ਕੋਆਪਰੇਟਿਵ ਬੈਂਕਸ ਹੈ ਨਾ ਜੀ, ਪਰ ਜਿਹੜਾ ਫੈਮਿਲੀ ਸੇਵਿੰਗਸ ਸ਼ੋ ਕਰ ਰਹੇ ਨੇ ਉਹ ਚ ਸਾਡੀ ਫਾਰਮਿੰਗ ਕਮਿਊਨਿਟੀ ਨੂੰ ਇੱਕ ਤਾਂ ਜਾਂਚ ਘੱਟ ਹੈ ਕਿ ਸੇਵਿੰਗ ਕੀ ਹੁੰਦੀ ਹੈ ਉਹਦਾ ਕੰਸੈਪਟ ਨੀ ਕਲੀਅਰ, ਦੂਜਾ ਜਿਹੜਾ ਹੈਗਾ ਉਹਦੇ ਬਾਰੇ ਬਹੁਤਾ ਦੱਸ ਕੇ ਖੁਸ਼ ਵੀ ਨੀ ਹੁੰਦੇ ਵੀ ਅਸਲੀਅਤ ਕੀ ਹੈ। ਇਹ ਕਿਹਾ ਜਾਂਦਾ ਕਿ ਪੰਜਾਬ ਚ ਜ਼ਮੀਨਾਂ ਗਹਿਣੇ ਹੋਣੀਆਂ ਬੰਦ ਹੋ ਗਈਆਂ, ਪਰ ਜਦ ਅਸੀਂ ਰੈਵਨਿਊ ਰਿਕਾਰਡ ਦੇਖਦੇ ਹਾਂ ਤਾਂ ਰੈਂਟ ਐਂਟਰੀ ਉਹ ਦਿਖਦੀ ਹੈ ਉਹ ਚ, ਤੇ ਕਿਤੇ ਕੋਈ ਟਮ ਟਰਲਾ ਘਰ ਹੁੰਦਾ ਜਿਹਦੀ ਸਾਰੀ ਜ਼ਮੀਨ ਰੈਂਟ ਐਂਟਰੀ ਤੋਂ ਬਿਨਾਂ ਹੋਵੇ, ਉਹ ਕੀ ਕਾਰਨ ਹੈ ਕਿ ਬੈਂਕਾਂ ਦੀਆਂ ਕੋਆਪਰੇਟਿਵ ਸੋਸਾਇਟੀ ਦੀਆਂ ਜਾਂ ਕੋਆਪਰੇਟਿਵ ਬੈਂਕਾਂ ਕਮਰਸ਼ੀਅਲ ਬੈਂਕਾਂ ਦੀਆਂ ਜਾਂ ਹੋਰ ਇੰਸਟੀਟਿਊਸ਼ਨ ਦੀਆਂ ਲਿਮਿਟਸ ਬਣਾ ਲਈਆਂ, ਜਿਹੜਾ ਉਹਤੋਂ ਪੈਸਾ ਆਉਂਦਾ ਹੈ ਉਹਨਾਂ ਦੀ ਮਰਜ਼ੀ ਨਾਲ ਵਰਤੀ ਜਾਂਦੇ ਨੇ, ਜਿਵੇਂ ਪਰਸਨਲ ਅਕਾਊਂਟ ਹੁੰਦਾ ਲੈ ਲਿਆ ਜਮਾਂ ਕਰਾ ਲਿਆ ਨਵੇਂ ਕਰ ਲਏ ਪੁਰਾਣੇ ਕਰ ਲਏ, ਪਰ ਜਦੋਂ ਫਸਲ ਆਉਂਦੀ ਹੈ ਜਿੰਨਾ ਉਹਤੋਂ ਪੈਸਾ ਵਰਤਿਆ ਜਾਂਦਾ ਉਹ ਜਿਹੜੇ ਇਮੀਡੀਏਟਲੀ ਇਨਪੁੱਟ ਵਰਤੇ ਹੁੰਦੇ ਨੇ ਉਹ ਘਟਾ ਕੇ ਬਾਕੀ ਨੂੰ ਸੇਵਿੰਗ ਮੰਨ ਲੈਂਦੇ, ਇਹ ਤਾਂ ਸਾਡੀ ਆਪਦੀ ਉਹ ਹੈ, ਉਹ ਸੇਵਿੰਗ ਨੀ ਹੁੰਦੀ, ਉਹ ਜਿਹੜਾ ਹੈਗਾ ਬੈਂਕਾਂ ਤੋਂ ਲਿਮਿਟਡ ਨਹੀਂ ਹੈ ਉਹਦੇ ਵਿਚੋਂ ਦੇਣ ਵਾਲਾ ਇੰਟਰਸਟ ਮੂਲ ਵੀ ਹੁੰਦਾ ਹੈਗਾ ਜਿਹੜਾ ਨਹੀਂ ਗਿਣਿਆ ਜਾਂਦਾ। ਇਸ ਕਰਕੇ ਮੇਜਰ ਸੋਰਸ ਜਿਹੜਾ ਇਨ੍ਹਾਂ ਨੇ ਡਿਸਕਲੋਜ਼ ਕੀਤਾ ਉਹ ਫੈਮਿਲੀ ਸੇਵਿੰਗ ਕੀਤੀ ਹੈ, ਉਹਦੇ ਵਿਚ ਵੀ ਕੁਛ ਪ੍ਰੋਬਲਮ ਹੈਗੀ।
ਰਾਈਟ, ਔਰ ਇੱਕ ਤੁਸੀਂ ਵਿਦਿਅਕ ਯੋਗਤਾ ਦੀ ਵੀ ਗੱਲ ਆਉਂਦੀ ਹੈ, ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਪਹਿਲਾਂ ਤਾਂ ਬਹੁਤ ਪੜ੍ਹੇ ਲਿਖੇ ਲੋਕ ਤੇ ਜਾਂ ਸਿਰਫ ਮਿਹਨਤ ਕਰਨ ਵਾਲੇ ਵੱਡਾ ਫਰਕ ਹੁੰਦਾ ਸੀ, ਹੁਣ ਵਿੱਚ ਵਿਚਾਲੜੀ ਪੜ੍ਹਾਈ ਹੈ ਜਿਵੇਂ ਉਹ ਵੀ ਸੋਚਦੇ, ਅੱਗੇ PhD ਵਾਲੇ ਵੱਡੇ ਸਾਇੰਟਿਸਟਾਂ ਦੀ ਗੱਲ ਹੁੰਦੀ ਸੀ ਤੇ ਜਾਂ ਫਿਰ ਮਸਲ ਲੇਬਰ ਕਰਨ ਵਾਲਿਆਂ ਦੀ, ਹਨਾ ਜੀ। ਹੁਣ ਜਿਹੜਾ ਵਿਚਲਾ ਦੌਰ ਆਇਆ ਜਿਹਦੇ ਵਿੱਚ 10+2, 10ਵੀਂ ਸਾਰੇ ਤਰ੍ਹਾਂ ਦੀ ਪੜ੍ਹਾਈ ਜਾਣ ਲੱਗ ਗਈ, ਉਹਦੇ ਕੀ ਟ੍ਰੈਂਡ ਨੇ ਜੀ?
ਦੇਖੋ ਜਿੱਦਾਂ ਪਹਿਲਾਂ ਦੀ ਗੱਲ ਕਰਦੇ ਹਾਂ, ਪਹਿਲਾਂ ਜਾਂ ਤਾਂ ਮਿਡਲ ਈਸਟ ਨੂੰ ਜਾਂ ਬ੍ਰਿਟਿਸ਼ ਕਾਲਨੀ ਨੂੰ ਸਾਡੇ ਬਹੁਤ ਘੱਟ ਪੜ੍ਹੇ ਲਿਖੇ ਲੋਕ ਗਏ ਨੇ ਹੈਨਾ, ਇਹ ਉਹਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਜਾਂ ਗਏ ਨੇ, ਜਿਹੜਾ ਦੂਜਾ ਕਹਿੰਦੇ ਆ ਜਿਹੜੇ ਹਾਈਲੀ ਕੁਆਲੀਫਾਈਡ ਸੀ ਜਾਂ ਹਾਇਰ ਐਜੂਕੇਸ਼ਨ ਰੀਅਲੀ ਲੈਣਾ ਚਾਹੁੰਦੇ ਸੀ, ਡਾਕਟਰ ਸੀ, ਇੰਜੀਨੀਅਰ ਸੀ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਆਪਾਂ ਦੇ ਲਾਅ ਕਰਨ ਵਾਲੇ ਹੈਨਾ, ਆਪਾਂ ਦੇ ਪ੍ਰੋਫੈਸਰ ਵਾਲੇ, ਪਰ ਉਹਦੀ ਗਿਣਤੀ ਬਹੁਤ ਘੱਟ ਸੀ
ਠੀਕ ਹੈ
ਹੈਨਾ, ਤੇ ਜਿਹੜੇ ਉਹ ਗਏ ਵੀ ਨੇ ਉਹਨਾਂ ਦੀ ਪਿੰਡਾਂ ਚੋਂ ਗਿਣਤੀ ਫੇਰ ਬਹੁਤ ਜ਼ਿਆਦਾ ਘੱਟ ਹੈ, ਸ਼ਹਿਰਾਂ ਚੋਂ ਹੈਗੀ ਹਾਲੇ ਹੈਨਾ ਜੀ। ਪਰ ਜਿਹੜਾ ਹੁਣ ਟ੍ਰੈਂਡ ਹੈ, ਹੁਣ ਟ੍ਰੈਂਡ ਦਾ ਇਹ ਹੈਗਾ ਕਿ 10+2 ਬਾਅਦ ਚ ਹੁੰਦੀ ਹੈ ਤੇ ਆਈਲੈਟਸ ਦੀ ਤਿਆਰੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਮੈਂ ਇੱਕ ਦੁਖਾਂਦਾਰੀ ਗੱਲ ਦੱਸਦਾ, ਇੱਕ ਜਗ੍ਹਾ ਕਿਸੇ ਦੀ ਡੈਥ ਤੇ ਮੈਂ ਤੇ ਮੇਰੀ ਮਿਸਿਸ ਗਏ, ਸਾਡੇ ਰੈਲੇਟਿਵ ਸੀ, ਅਸੀਂ ਉੱਥੇ ਬੈਠੇ ਸੀ ਤੇ ਲੇਡੀਜ਼ ਬੈਠੀਆਂ ਸੀ ਡੈਡ ਬਾਡੀ ਦੇ ਕੋਲ, ਤੇ ਜਦੋਂ ਡੈਡ ਬਾਡੀ ਦੇ ਕੋਲ ਬਹਿਣੇ ਜਾਂ ਮੜੀਆਂ ਚ ਖੜਦੇ ਤਾਂ ਆਮ ਤੌਰ ਤੇ ਅਸੀਂ ਚੁੱਪ ਰਹਿੰਦੇ ਹਾਂ ਤੇ ਮਨ ਉਦਾਸ ਹੁੰਦਾ ਵੀ ਇੱਕ ਬੰਦਾ ਸਾਡੇ ਕੋਲੋਂ ਚੱਲਿਆ ਗਿਆ। ਪਰ ਉੱਥੇ ਜਿਹੜੀ ਗੱਲ ਹੋ ਰਹੀ ਸੀ, ਧੀਏ ਤੇਰੀ ਤੇਰੀ ਨਵੇਂ ਨੌ ਲੈ ਕੇ ਦਰਾਣੀ ਜਠਾਣੀ ਦਾ ਵੀ ਤੇਰੀ ਕੁੜੀ ਦੇ ਕਿੰਨੇ ਬੈਂਡ ਆਏ ਨੇ, ਡੈਡ ਬਾਡੀ ਦੇ ਕੋਲ ਬੈਂਡ ਦੀ ਗੱਲ ਹੋ ਰਹੀ ਸੀ ਕਿੰਨੇ ਬੈਂਡ ਉਹਨੇ ਲੈ ਲਏ ਹੈਗੇ ਹੈਨਾ, ਵੀ ਜਿਹੜਾ 10+2 ਤੋਂ ਬਾਅਦ ਹੈ ਉਹ ਪ੍ਰਵਾਸ ਇੰਨਾ ਜ਼ਿਆਦਾ ਹੋ ਗਿਆ, ਭਾਵੇਂ ਉਹਦੇ ਤੇ ਫੀਅਰ ਬੇਰੁਜ਼ਗਾਰੀ ਵਾਲਾ ਹੈ, ਘੱਟ ਆਮਦਨ ਵਾਲਾ ਹੈ ਜਾਂ ਫੀਅਰ ਪ੍ਰੈਸ਼ਰ ਵਾਲਾ ਜਾਂ ਹੋਰ ਹੈ, ਪਰ ਉਹ ਇਹ ਹੋ ਗਿਆ ਕਿ 10+2 ਤੋਂ ਬਾਅਦ ਸਿਰਫ ਤੇ ਸਿਰਫ ਜ਼ਿੰਦਗੀ ਦੀ ਸਾਲਵੇਸ਼ਨ ਆਈਲੈਟਸ ਕਰਕੇ ਬਾਹਰ ਦੇਸ਼ਾਂ ਨੂੰ ਜਾਣ ਦੇ ਵਿੱਚ ਹੈਗੀ।
ਉਧਰ ਦਾ ਹੀ ਆਹ ਤੁਹਾਡੇ ਕਹਿਣ ਮੁਤਾਬਕ ਹੁਣ ਮੈਂ ਵੀ ਇਹ ਚੀਜ਼ ਨੋਟ ਕੀਤੀ ਹੈ ਕਿ ਜੇ ਤੁਸੀਂ ਕਿਤੇ ਜਾ ਕੇ ਖੜਦੇ ਹੋ ਮਤਲਬ ਕਿ ਰਸਮਾਂ ਰਿਵਾਜ ਇੱਕ ਸਹਿਚਾਰ ਇਹ ਵੀ ਪਿੱਛੇ ਰਹਿ ਗਿਆ ਲੋਕਾਂ ਦੇ ਸਿਰਾਂ ਦੇ ਉੱਤੇ, ਇਹ ਕਾਫੀ ਜ਼ਿਆਦਾ ਹਾਵੀ ਹੈ। ਮੈਂ ਇੱਥੇ ਪੰਜਾਬ ਦੇ ਵਿੱਚ ਵੀ ਸਭ ਤੋਂ ਵੱਡੀ ਇੰਡਸਟਰੀ ਤਾਂ ਹੁਣ ਆਈਲੈਟਸ ਇੰਡਸਟਰੀ ਲੱਗਦੀ ਹੈ, ਅੰਗਰੇਜ਼ੀ ਪੜ੍ਹਾਓ ਬਾਹਰ ਜਾਣ ਦੀ ਤਿਆਰੀ ਕਰਾਓ ਤੇ ਜਾਂ ਇਹੋ ਜਿਹੀਆਂ ਗੱਲਾਂ ਬਾਤਾਂ ਆਪਾਂ ਨੂੰ ਸੁਣਨ ਕਰਨ ਨੂੰ ਮਿਲਦੀਆਂ ਨੇ। ਤੇ ਜਿਵੇਂ ਹੋਰ ਸੂਬਿਆਂ ਦੇ ਵਿੱਚ ਆਪਾਂ ਦੇਖੀਏ ਕਿ ਹਰਿਆਣੇ ਚ ਵਰਦੀ ਸਾਰ ਚਾਹੇ ਹੁਣ ਉਧਰ ਟ੍ਰੈਂਡ ਆਉਣ ਲੱਗ ਗਿਆ ਪਰ ਇਕਦਮ ਹੀ ਫਰਕ ਪੈ ਜਾਂਦਾ ਜੀ, ਉੱਥੇ ਅਜੇ ਵੀ ਜ਼ਿੰਦਗੀ ਚ ਸਾਵਾਂ ਪੈਣਾ, ਹਿਮਾਚਲ ਚ ਸਾਵਾਂ ਪੈਣਾ, ਰਾਜਸਥਾਨ ਚ ਸਾਵਾਂ ਪੈਣਾ, ਪੂਰੇ ਦੇਸ਼ ਦੀ ਆਰਥਿਕ ਗਾਲੀ ਇਕੋ ਜੀ ਆ, ਯੂਪੀ ਬਿਹਾਰ ਦੀ ਬਹੁਤ ਬੁਰੀ ਹੈ। ਠੀਕ ਹੈ ਕਿ ਪੰਜਾਬੀਆਂ ਕੋਲ ਅਜੇ ਵੀ ਇੰਨਾ ਕੁ ਪੈਸਾ ਬਚ ਗਿਆ ਕਿ ਉਹ ਫਟਾਫਟ ਇਹਨੂੰ ਵੇਚ ਕੇ ਸੋਚ ਰਹੇ ਆ ਕਿ ਇੰਨਾ ਕੁ ਹੈਗਾ ਇਸ ਸੂਬੇ ਚ ਕਿ ਬਾਹਰ ਨਿਕਲ ਜਾਈਏ, ਬਾਕੀ ਸੂਬੇ ਇਸ ਤਰ੍ਹਾਂ ਕਿਉਂ ਨਹੀਂ ਸੋਚ ਸਕਦੇ ਜਾਂ ਉੱਥੇ ਇੱਦਾਂ ਦੇ ਰੁਝਾਨ ਕਿਉਂ ਨਹੀਂ ਆ? ਕਿਉਂਕਿ ਜੇ ਅਸੀਂ ਇਹੀ ਕਹੀਏ ਨਾ ਵੀ ਬੇਰੁਜ਼ਗਾਰੀ ਦੀਆਂ ਤਕਲੀਫਾਂ ਨੇ ਤੇ ਬੇਰੁਜ਼ਗਾਰੀ ਤਾਂ ਕਈ ਵਾਰ ਪੰਜਾਬੀਆਂ ਨਾਲੋਂ ਜ਼ਿਆਦਾ ਵੱਡੀ ਹੋਰ ਸੂਬਿਆਂ ਚ ਵੀ ਦੇਖਣ ਨੂੰ ਮਿਲਦੀ ਹੈ। ਡਾਕਟਰ ਸਾਹਿਬ
ਬਿਲਕੁਲ ਸਹੀ ਫੈਕਟ ਦੀ ਗੱਲ ਕੀਤੀ ਤੁਸੀਂ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਅਸੀਂ ਸਾਡੀ ਗੱਲ ਕਰਦੇ ਹਾਂ ਪੰਜਾਬ ਵਾਲਿਆਂ ਦੀ, ਤੁਸੀਂ ਗੱਲ ਕੀਤੀ ਹੈ ਗਵਾਂਢੀ ਸੂਬੇ ਸੂਬੇ ਹਰਿਆਣੇ ਦੀ, ਪਰ ਅਸੀਂ ਤਾਂ ਉਹਨਾਂ ਨੂੰ ਵੀ ਲੈ ਬੈਠੇ ਹੈ। ਜੇ ਤੁਸੀਂ ਪਿੰਡਾਂ ਜਾਓਗੇ ਆਈਲੈਟਸ ਦੇ ਵੱਡੇ ਵੱਡੇ ਬੋਰਡ ਤੁਹਾਨੂੰ ਜਾਂ ਹੋਰ ਐਡਸ ਉੱਥੇ ਵੀ ਦੇਖਣ
ਲੱਗ ਗਈਆਂ।
ਜਿਹੜੀ ਗੱਲ ਕਹੀ ਗੱਲ ਬਈ ਬਾਕੀ ਸੂਬਿਆਂ ਜਿਵੇਂ ਬਿਹਾਰ ਹੈ ਉੱਥੇ ਬੇਰੁਜ਼ਗਾਰੀ ਇੰਨੀ ਜ਼ਿਆਦਾ, ਉੱਥੇ ਸਾਡੇ ਕੋਲ ਆ ਰਹੀ ਹੈ ਮਾਈਗ੍ਰੈਂਟ ਲੇਬਰ ਉੱਥੋਂ,
ਹੈ
ਨਾ। ਗੱਲ ਹੁੰਦੀ ਹੈ ਕਿ ਤੁਸੀਂ ਕਿਸੇ ਫਨੋਮਨਾ ਨੂੰ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ, ਮਹਿਸੂਸ ਕਰਨ ਦਾ ਰੌਲਾ ਇੱਕ ਜਿਹੜਾ ਹੈਗਾ, ਅਸੀਂ ਆਪਦਾ ਲਿਵਿੰਗ ਸਟੈਂਡਰਡ ਸਾਡੇ ਐਕਸਪੋਜਰ ਕਰਕੇ ਸਾਡੇ ਦੂਜੇ ਕੰਟਰੀ ਦੇ ਰਹਿਣ ਵਾਲੇ ਰੈਲੇਟਿਵ ਸੋਸ਼ਲ ਸਰਕਲ ਦੇ ਰਿਲੇਸ਼ਨ ਕਰਕੇ ਮੀਡੀਆ ਕਰਕੇ ਅਸੀਂ ਉਹਦੇ ਨਾਲ ਜ਼ਿਆਦਾ ਕੁਛ ਹੋ ਗਿਆ ਕਿ ਸਾਰਾ ਕੁਛ ਜ਼ਿੰਦਗੀ ਦਾ ਜਿਹੜਾ ਹੈਗਾ ਸੁੱਖ ਸਹੂਲਤਾਂ ਚ ਹੈਗਾ ਤੇ ਜਾਂ ਜਿਹੜਾ ਹੈਗਾ ਖਾਣ ਪੀਣ ਚੰਗੀ ਐਸ ਦੇ ਵਿੱਚ ਹੈਗਾ, ਇਸ ਕਰਕੇ ਅਸੀਂ ਪਰ ਪਹਿਲੇ ਨੰਬਰ ਤੇ ਸੂਬਾ ਸਾਡਾ ਨੀ ਹੈ ਇੰਟਰਨੈਸ਼ਨਲ ਮਾਈਗ੍ਰੇਸ਼ਨ ਚ, ਉਹ ਕੇਰਲਾ ਹੈਗਾ। ਪਰ ਉੱਥੇ ਜਿਹੜੀ ਮਾਈਗ੍ਰੇਸ਼ਨ ਹੈ ਉਹ ਜਿਹੜੇ ਹਾਈਲੀ ਡਿਵੈਲਪ ਕੰਟਰੀ ਦਾ ਉਹਦੇ ਰੈਲੇਟਿਵਲੀ ਜਿਹੜੇ ਏਸ਼ੀਅਨ ਕੰਟਰੀ ਦਾ ਜਿਵੇਂ ਮਿਡਲ ਈਸਟ ਹੈ ਉਧਰ ਨੂੰ ਜ਼ਿਆਦਾ ਰਹੀ ਹੈ ਨਾ। ਤੇ ਜਿਹੜੇ ਸਾਡੇ ਵਾਲਾ ਕੰਮ ਹੈ, ਸਾਡੇ ਵਾਲਾ ਕੰਮ ਤਾਂ ਇੱਕ ਤਾਂ ਜਿਹੜੇ ਸਾਡੇ ਪਹਿਲਾਂ ਗਏ ਉਹਨਾਂ ਨੇ ਪੈਸਾ ਪਿੱਛੇ ਭੇਜਿਆ ਬਹੁਤ, ਉਹਦੇ ਨਾਲ ਨਵੀਂ ਟੈਕਨੋਲੋਜੀ ਵੀ ਆਈ, ਕੁਛ ਜ਼ਮੀਨਾਂ ਵੀ ਖਰੀਦਿਆ ਗਿਆ, ਕੋਠੀਆਂ ਵੀ ਵੱਡੀਆਂ ਪਾਈ ਗਿਆ ਹੈਨਾ। ਇੱਕ ਉਹਨਾਂ ਨੇ ਆ ਕੇ ਕੱਪੜੇ ਲਿਸ਼ਕਾਏ ਵੀ ਬਹੁਤ ਇੱਥੇ, ਸੋਨੇ ਦੇ ਕੜੇ ਵੀ ਲਿਸ਼ਕਾਏ ਤੇ ਜਿਹੜੀ ਮੈਰਿਜ ਇੱਥੇ ਕਰਦੇ ਹੁੰਦੇ ਸੀ ਉਹ ਦੂਰ ਦੂਰ ਤੱਕ ਗੱਲਾਂ ਹੋ ਜਾਂਦੀਆਂ ਸੀ ਤੇ ਆਮ ਕਿਸਾਨਾਂ ਦੀ ਬਦਨਾਮੀ ਹੁੰਦੀ ਸੀ ਕਿ ਬੇਲੋੜਾ ਪੈਸਾ ਖਰਚ ਕਰਦੇ ਜਦੋਂ ਕੋਈ ਆਮ ਕਿਸਾਨ ਹੁੰਦੇ ਨੀ ਸੀ। ਉਸ ਕਰਕੇ ਜਿਹੜਾ ਸਾਡਾ ਨੌਜਵਾਨ ਹੈ ਉਹਨੂੰ ਆਪਦਾ ਕਿਤੇ ਭਵਿੱਖ ਜਿਹੜਾ ਦਿਖ ਰਿਹਾ ਉਹ ਚਾਹੇ ਬੇਰੁਜ਼ਗਾਰੀ ਦਾ ਕਾਰਨ ਦੱਸ ਰਿਹਾ ਕੁਝ ਦੱਸ ਰਿਹਾ, ਉਹਨੂੰ ਲੱਗਦਾ ਕਿ ਇਹਦੀ ਸਾਲਵੇਸ਼ਨ ਤਾਂ ਤੁਹਾਡੇ ਵਾਲੇ ਕੰਟਰੀਆਂ ਚ ਹੈਗੀ ਤੇ ਉੱਥੇ ਇੱਕ ਅਪਾਰ ਖਜ਼ਾਨਾ ਹੈਗਾ ਖੁਸ਼ਹਾਲੀ ਦਾ ਜਿਹੜਾ ਜਾਂਦੀ ਸਾਰ ਇਹਨਾਂ ਨੂੰ ਮਿਲ ਜਾਣਾ ਹੈਗਾ ਹੈਨਾ। ਤੁਸੀਂ ਆਪ ਕੈਨੇਡਾ ਦੇ ਵਾਸੀ ਹੋ, ਤੁਹਾਨੂੰ ਪਤਾ ਹੋਊਗਾ ਕਿ ਉੱਥੇ ਕਿੱਡਾ ਕੁ ਵੱਡਾ ਖਜ਼ਾਨਾ ਜਾ ਰਹੇ ਨੇ, ਉਹਨਾਂ ਬੇਚਾਰਿਆਂ ਦੀ ਕੀ ਹਾਲਤ ਹੋ ਰਹੀ।
ਅੱਛਾ ਇੱਕ ਚੀਜ਼ ਆਪਾਂ ਬਹੁਤ ਵਧੀਆ ਤੁਹਾਡੀਆਂ ਗੱਲਾਂ ਚ ਮੇਰੇ ਧਿਆਨ ਚਾਹੀਏ ਡਾਕਟਰ ਸਾਹਿਬ, ਤੁਸੀਂ ਕਿਹਾ ਵੀ ਕੇਰਲਾ ਨੰਬਰ 1 ਤੇ ਆ ਇੰਡੀਆ ਦੇ ਵਿਚ ਜੇ ਤੁਸੀਂ ਪ੍ਰਵਾਸ ਦੇ ਐਂਗਲ ਤੋਂ ਦੇਖਣਾ, ਤੇ ਪਰ ਨਾਲ ਦੀ ਨਾਲ ਇਹ ਵੀ ਹੈ ਕਿ ਕੇਰਲਾ ਦੇ ਲੋਕ ਕਿਸੇ ਹੋਰ ਦੇਸ਼ਾਂ ਨੂੰ ਜਾਂਦੇ ਆ, ਪੰਜਾਬ ਦੇ ਲੋਕ ਵੈਸਟ ਨੂੰ ਬਹੁਤਾ ਜਾਂਦੇ ਆ ਹਨਾ, ਉਹ ਮਿਡਲ ਈਸਟ ਵੱਲ ਜਾਂਦੇ ਆ, ਚਾਹੇ ਇੱਕ ਇਹ ਟ੍ਰੈਂਡ ਦਾ ਫਰਕ ਹੈ ਕਿ ਪੰਜਾਬ ਦੀ ਰਾਜਨੀਤੀ ਨਾਲ ਜੁੜੀਆਂ ਕੋਈ ਉਹ ਗੱਲਾਂ ਵੀ ਆ ਜਾਂਦੀਆਂ ਨੇ ਜਿੱਥੇ ਪੰਜਾਬੀਆਂ ਨੂੰ ਇਹ ਮੁਲਕ ਕਿਤੇ ਜ਼ਿਆਦਾ ਹੱਲਾਸ਼ੇਰੀ ਜਾਂ ਅਟਰੈਕਟਿਵ ਡੈਸਟੀਨੇਸ਼ਨ ਦੇ ਤੌਰ ਤੇ ਲੱਗਦੇ ਆ, ਕਿਉਂਕਿ ਪੰਜਾਬੀ ਇੱਥੇ ਆ ਕੇ ਮਹਿਸੂਸ ਇਹ ਕਰਦੇ ਆ ਕਿ ਸਾਨੂੰ ਤਾਂ ਬਹੁਤੇ ਲੋਕਾਂ ਦੇ ਵਿੱਚ ਇਹ ਗੱਲ ਤੁਹਾਨੂੰ ਸੁਣਨ ਨੂੰ ਮਿਲੂਗੀ ਕਿ ਸਾਨੂੰ ਓਨਾ ਮਾਣ ਇੰਡੀਆ ਚ ਨਹੀਂ ਮਿਲਦਾ ਜੀ ਜਿੰਨਾ ਕੈਨੇਡਾ ਚ ਮਿਲਦਾ, ਪੰਜਾਬੀ ਜਾਂ ਸਿੱਖਾਂ ਦੀ ਗੱਲ ਕਰ ਲਈਏ। ਹਾਂਜੀ
ਹਾਂਜੀ ਹਾਂਜੀ, ਇਹ ਗੱਲ ਤਾਂ ਬੜਾ ਕੰਪਲੈਕਸ ਜਿਹਾ ਫਨੋਮਨਾ ਤੁਸੀਂ ਲਿਆਂਦਾ ਹੈਗਾ।
ਹਾਂਜੀ,
ਕੋਈ ਕਈ ਵਾਰੀ ਭੁਲੇਖੇ ਵੀ ਹੁੰਦੇ ਨੇ, ਅਲੂਜਨ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ।
ਹਾਂਜੀ,
ਕਿੱਥੇ ਮਿਲਦਾ ਕਿੱਥੇ ਨਹੀਂ ਮਿਲਦਾ ਮਾਣ, ਤੇ ਮਾਣ ਕੀ ਹੈ ਉਹ ਸੋਚਣ ਵਾਲੀ ਗੱਲ ਹੁੰਦੀ ਹੈ। ਤੇ ਜਦੋਂ ਬਰਾਉਨ ਸਕਿਨ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਉਹ ਮਾਣ ਹੁੰਦਾ ਹੈ ਕਿ ਉਹ ਅਦਰਵਾਈਜ਼ ਹੁੰਦਾ ਹੈ, ਜੇ ਇੰਨਾ ਸੋਚਣਾ ਆ ਜਾਵੇ ਫਿਰ ਕਾਫੀ ਰਾਹਤ ਮਿਲ ਸਕਦੀ ਹੈ, ਪਰ ਅਸੀਂ ਉਹ ਸੋਚ ਨਹੀਂ ਰਹੇ ਹੈਗੇ। ਤੁਸੀਂ ਬਹੁਤ ਇੱਕ ਜਰਨਲਿਸਟ ਹੋ, ਅਵੇਅਰਨੈਸ ਜ਼ਿਆਦਾ, ਤੁਸੀਂ ਲੋਕਾਂ ਨੂੰ ਨੇੜਿਓ ਦੇਖਿਆ ਹੋਊਗਾ ਬਈ ਜਿਹੜਾ ਇਹ ਫਨੋਮਨਾ ਹੈ ਜਿਹੜਾ ਉਹ ਸੋਚ ਰਹੇ ਨੇ ਉਹ ਠੀਕ ਹੈ ਜਾਂ ਉਹ ਰਿਐਲਿਟੀ ਤੋਂ ਦੂਰ ਹੈ। ਮੈਨੂੰ ਲੱਗਦਾ ਕਿ ਉਹ ਰਿਐਲਿਟੀ ਤੋਂ ਦੂਰ ਹੈਗਾ। ਇਹ ਤੁਸੀਂ ਜਦੋਂ ਵੀ ਕਦੇ ਜੇ ਪੰਜਾਬ ਚ ਆਉਂਦੇ ਹੋ ਜਾਂ ਇੰਡੀਆ ਚ ਆਉਂਦੇ ਹੋ, ਜਿੱਥੋਂ ਤੁਸੀਂ ਨਿਕਲਦੇ ਹੋ ਤੁਹਾਨੂੰ ਇੱਕ ਮਿੰਟ ਨਾਲ ਕਿੰਨੇ ਬੰਦੇ ਮਿਲਦੇ ਨੇ, ਨਾਲ ਜਿਹੜੇ ਮਿਲਦੇ ਨੇ ਉਹ ਤੁਹਾਨੂੰ ਆਪਣਾਤ ਨਾਲ ਮਿਲਦੇ ਨੇ, ਦੁੱਖ ਸੁੱਖ ਦੀ ਗੱਲ ਕਰਦੇ ਆ, ਤੇ ਤੁਹਾਨੂੰ ਇਹ ਕਈ ਵਾਰ ਤਾਂ ਪਿਆਰ ਦੀ ਗਾਲ ਕੱਢ ਕੇ ਵੀ ਮਿਲਦਾ ਵੀ ਤੂੰ ਕਿੱਥੇ ਮਰਿਆ ਹੋਇਆ ਸੀ, ਮਿਲਿਆ ਨੀ ਹੁਣ ਤੱਕ ਹਾਂਜੀ। ਤੇ ਉਹਨਾਂ ਦੇਸ਼ਾਂ ਚ ਮਿਲਣ ਵਾਲਾ ਕਿੱਥੋਂ ਮਿਲੂਗਾ ਜੀ ਇਸ ਤਰ੍ਹਾਂ ਦਾ ਜਿਹੜਾ ਆਪਣਾਤ ਨਾਲ ਮਿਲੇ ਹੈਨਾ। ਕੰਮ ਲਈ ਤਾਂ ਮਿਲਣਗੇ, ਜੇ ਕੰਮ ਲਈ ਹੋਊਗਾ ਫਿਰ ਤਾਂ ਫੋਨ ਵੀ ਆਊਗਾ, ਤੁਹਾਡੇ ਘਰੇ ਵੀ ਆਉਣਗੇ ਹੈਨਾ। ਅਦਰਵਾਈਜ਼ ਤੁਸੀਂ ਗੂੜ ਮਾਲਵੇ ਨੂੰ ਬਿਲੋਂਗ ਕਰਦੇ ਹੋ ਪ੍ਰੋਪਰ ਦੇ ਤੌਰ ਤੇ, ਜਿਹੜਾ ਗੂੜ ਮਾਲਵੇ ਦਾ ਆਨੰਦ ਹੈ ਹੈਨਾ ਜੀ, ਵੀ ਡਾਂਗ ਦੀ ਤਰ੍ਹਾਂ ਖੜਾ ਹੋ ਜਾਣਾ ਸਮਾਜਿਕ ਕੰਮਾਂ ਲਈ ਜਾਂ ਕਿਸੇ ਦੇ ਦੁੱਖ ਸੁੱਖ ਚ, ਉਹ ਕਿੱਥੋਂ ਹੋਊਗਾ। ਤੇ ਮੈਂ ਇੱਕ ਆਰਟੀਕਲ ਲਿਖਿਆ ਸੀ ਜਿਹਦੇ ਵਿਚ ਮੈਂ ਲਿਖਿਆ ਸੀ ਕਿ ਜਿਹੜਾ ਗੂੜ ਮਾਲਵਾ ਹੈ ਜੇ ਕਿਸੇ ਨੇ ਬੰਦਾ ਬਣਨਾ ਹੋਵੇ ਤਾਂ ਸਾਨੂੰ ਉੱਥੇ ਜਾਇਆ ਹੋਣਾ ਚਾਹੀਦਾ, ਉੱਥੇ ਰਹਿਣਾ ਚਾਹੀਦਾ ਥੋੜੀ ਦੇਰ ਉਹਦੇ ਲਈ। ਮੈਨੂੰ ਇੱਕ ਗੂੜ ਮਾਲਵੇ ਵਾਲਾ ਮੇਰਾ ਫਰੈਂਡ ਹੈ ਸ਼ਹਿਰ ਚ ਰਹਿੰਦਾ ਬਠਿੰਡੇ, ਉਹਨੇ ਕਹਿੰਦੇ ਮੈਂ ਉਮਰ ਚ ਵੱਡਾ, ਕਹਿੰਦਾ ਬਾਈ ਜੀ ਹੁਣ ਉਹ ਗੱਲਾਂ ਨਹੀਂ ਰਹੀਆਂ ਹੈਨਾ। ਮੈਂ ਕਿਹਾ ਵੀ ਚਲੋ ਮੇਰੀ ਤਾਂ ਜਿਹੜੀ ਸਮਝ ਆ ਉਹਦੇ ਮੁਤਾਬਕ ਮੈਂ ਲਿਖਿਆ, ਮੈਨੂੰ ਤਾਂ ਅੱਜ ਵੀ ਉਹੀ ਲੱਗਦਾ ਡਿਗਰੀ ਦਾ ਫਰਕ ਪਿਆ, ਪਰ ਗੱਲ ਤਾਂ ਗੂੜ ਮਾਲਵਾ ਬਾਕੀ ਪੰਜਾਬ ਨਾਲੋਂ ਬਹੁਤ ਜਿਉਂਦਾ ਜਾਗਦਾ ਹੈਗਾ। ਫਿਰ ਇੱਕ ਦਿਨ ਫੋਨ ਉਹਦਾ ਆਇਆ ਮੈਨੂੰ, ਤੁਸੀਂ ਠੀਕ ਹੋ? ਵੀ ਪਹਿਲਾਂ ਮੈਨੂੰ ਕਹਿੰਦੀ ਨਹੀਂ ਉਹ ਨੀ ਗੱਲ, ਤੁਹਾਡੇ ਵਾਲੀ ਗੱਲ ਤਾਂ ਪਹਿਲੀ ਗੱਲ ਹੈਗੀ, ਮੈਂ ਦੱਸੋ ਵੀ ਕਿਵੇਂ ਠੀਕ ਹੈ? ਮੈਨੂੰ ਕਹਿੰਦਾ ਵੀ ਇੱਕ ਕਿਸਾਨ ਦੀ ਕਿਸੇ ਦੀ ਡੈਥ ਹੋ ਗਈ, ਇਹ ਬਠਿੰਡੇ ਡਿਸਟ੍ਰਿਕਟ ਚ ਡੈਥ ਹੋ ਗਈ, ਤੇ ਉਹਦਾ ਨਰਮਾ ਬੀਜਿਆ ਹੋਇਆ ਸੀ ਤੇ ਘਰੇ ਕੋਈ ਬੰਦਾ ਨੀ ਸੀ। ਨਰਮਾ ਜਿਹੜਾ ਹੈਗਾ ਉਹ ਉਸ ਸਟੇਜ ਤੇ ਆ ਗਿਆ ਜਦੋਂ ਉਹਨੂੰ ਸੀੜਨਾ ਜਾਂ ਗੁੱਡਣ ਦਾ ਕਹਿੰਦੇ ਹੈਗੇ ਨਾ ਜੀ ਲੋੜ ਸੀ, ਪਰ ਘਰ ਬੰਦਾ ਨੀ ਮਰ ਗਿਆ। ਤੇ ਪਤਾ ਲੱਗਿਆ ਵੀ ਇੱਕ ਦਿਨ ਦੇ ਵਿੱਚ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਉਹਦਾ ਸਾਰਾ ਹੀ ਨਰਮੇ ਦਾ ਕੰਮ ਕਰਿਆ ਹੁੰਦਾ। ਫਿਰ ਮੈਨੂੰ ਕਹਿੰਦਾ ਵੀ ਤੁਹਾਡੇ ਵਾਲੀ ਗੱਲ ਠੀਕ ਹੈ ਵੀ ਸਾਡੇ ਬੰਦੇ ਤਾਂ ਹਾਲੇ ਵੀ ਜਿਉਂਦੇ ਜਾਗਦੇ ਹੈਗੇ ਨੇ, ਕਿਉਂਕਿ ਸ਼ਹਿਰ ਚ ਇਹਨਾਂ ਦੀ ਓਨੀ ਉਹਨੂੰ ਗਰਾਸ ਰੂਟ ਲੈਵਲ ਤੇ ਅੰਡਰਸਟੈਂਡਿੰਗ ਨੀ ਹੈਗੀ। ਇਸ ਲਈ ਜਿਹੜੇ ਇਹ ਕੰਮ ਨੇ ਇਹ ਮੇਰੇ ਖਿਆਲ ਇਹਦਾ ਕੈਨੇਡਾ ਚ ਆਸਟ੍ਰੇਲੀਆ ਚ ਜਾਂ ਜਿਹੜੇ ਬਾਕੀ ਹਾਈਲੀ ਡਿਵੈਲਪ ਕੰਟਰੀ ਹੈ ਉੱਥੇ ਤਾਂ ਇਹ ਸੋਚਿਆ ਵੀ ਨੀ ਜਾ ਸਕਦਾ ਇਹਨਾਂ ਬਾਰੇ ਵੀ ਇਸ ਤਰ੍ਹਾਂ ਦੇ ਵੀ ਹੋਊਗਾ।
ਤੇ ਅੱਗੇ ਤੁਹਾਡੀ ਸਟੱਡੀ ਹੈ, ਜਦੋਂ ਮੈਂ ਪਾਰਟ 2 ਦੇ ਵਿੱਚ ਦੇਖਿਆ ਜਾ ਕੇ ਤੇ ਉਹਦੇ ਵਿੱਚ ਤੁਸੀਂ ਕਾਨੂੰਨੀ ਤੇ ਗੈਰ ਕਾਨੂੰਨੀ ਪ੍ਰਵਾਸ ਦਾ ਵੀ ਅੰਕੜਾ ਤਿਆਰ ਕੀਤਾ ਜੀ, ਉਹਦੇ ਵਿੱਚ ਕੀ ਵੇਰਵੇ ਆਏ ਨੇ ਡਾਕਟਰ ਸਾਹਿਬ?
ਉਹ ਚ ਇਹ ਹੈ ਕਿ ਵੱਡੀ ਗਿਣਤੀ ਚ ਜਿਹੜੇ ਹੈਗੇ ਉਹ ਕਾਨੂੰਨੀ ਰਹਾ ਰਹੀ ਜਾ ਰਹੇ ਨੇ ਹੈ ਜੀ,
ਠੀਕ ਹੈ।
ਲੀਗਲ ਮਾਈਗ੍ਰੇਸ਼ਨ ਹੈ ਤੇ ਇਲੀਗਲ ਮਾਈਗ੍ਰੇਸ਼ਨ ਬਹੁਤ ਘੱਟ ਹੈ, ਪਰ ਜਿਹੜੀ ਇਲੀਗਲ ਮਾਈਗ੍ਰੇਸ਼ਨ ਹੈ ਉੱਥੇ ਜਿਹੜੇ ਹਾਈਲੀ ਡਿਵੈਲਪ ਕੰਟਰੀ ਚ NRI ਬਿਜਨਸ ਕਮਿਊਨਿਟੀ ਹੈਗੀ, ਉਹਨੂੰ ਕੁਛ ਇੱਕ ਬੰਦੇ ਨੇ ਜਿਹੜੇ ਅਮਰਵੇਲ ਦਾ ਰੂਪ ਧਾਰਨ ਕਰੀ ਬੈਠੇ ਨੇ ਕਿ ਅਮਰਵੇਲ ਜਿਹੜੇ ਦਰਖਤ ਦੇ ਉੱਪਰ ਬਹਿੰਦੀ ਹੈ ਉਹਨੂੰ ਚੱਟ ਜਾਂਦੀ ਹੈ, ਤੇ ਜਿਹੜੇ ਬੰਦੇ ਇੱਥੋਂ ਇਲੀਗਲ ਜਾਂਦੇ ਨੇ ਉਹਦੀ ਡਿਪੈਂਡੈਂਸ ਹੁੰਦੀ ਹੈ ਇੰਪਲਾਇਰ ਤੇ, ਹੈ ਜੀ, ਜੇ ਮੰਨ ਲੋ $15 ਮਿਨੀਮਮ ਵੇਜ ਰੇਟ ਹੈਗਾ ਤਾਂ ਓਹਨੂੰ $7 ਦਿੰਦੇ ਨੇ, 8 ਦੇ ਦਿੰਦੇ ਆ, 10.5 ਦੇ ਦਿੰਦੇ ਆ, ਤੇ ਜਲੀਲ ਇਸ ਤਰ੍ਹਾਂ ਕਰਦੇ ਆ ਕਿ ਉਹ ਦੇਖਿਆ ਵੀ ਨੀ ਜਾਂਦਾ, ਸੁਣਿਆ ਵੀ ਜਾਂਦਾ ਵੀ ਉਹਦੇ ਨਾਲ ਕੀ ਬਿਹੇਵੀਅਰ ਹੁੰਦਾ ਹੈ ਜੀ, ਤੇ ਫਿਰ ਬਹੁਤ ਮਾੜਾ ਲੱਗਦਾ ਹੈਗਾ। ਇੱਕ ਦਿਨ ਮੈਂ ਕੋਈ ਟੈਲੀਵਿਜ਼ਨ ਤੇ ਪ੍ਰੋਗਰਾਮ ਦੇਖ ਰਿਹਾ ਸੀ ਕੈਨੇਡਾ ਬਾਰੇ, ਮੈਨੂੰ ਲੱਗਿਆ ਕਿ ਸਾਡੇ ਬੱਚੇ ਹੁੱਲੜ ਕਰਦੇ ਨੇ, ਸਾਡੀ ਬਦਨਾਮੀ ਹੁੰਦੀ ਹੈ ਇੱਥੇ। ਬਾਅਦ ਚ ਪਤਾ ਲੱਗਿਆ ਵੀ ਇਹ ਹੁੱਲੜ ਨੀ ਕਰਦੇ, ਉਦੋਂ ਕਿਸੇ ਗੁਰਦੁਆਰੇ ਦੀ ਇਲੈਕਸ਼ਨ ਸੀ ਤੇ ਉਹ ਕਿਸੇ ਗੁਰਦੁਆਰੇ ਦੇ ਪ੍ਰਧਾਨ ਦੇ ਖਿਲਾਫ਼ ਮੁਜ਼ਾਹਰਾ ਕਰ ਰਹੇ ਵੀ ਜਿਹੜੀਆਂ ਸਾਡੇ ਤੋਂ ਦਿਹਾੜੀਆਂ ਲਵਾਈਆਂ ਨੇ, ਕਿੱਥੋਂ ਛੱਡ ਗਏ ਇਹ ਬੱਚੇ ਆਈਲੈਟਸ ਵਾਲੇ, ਵੀ ਉਹ ਸਾਨੂੰ ਪੈਸੇ ਨੀ ਦਿੰਦਾ, ਹੁਣ ਇਹ ਗੁਰਦੁਆਰੇ ਦੀ ਪ੍ਰਧਾਨਗੀ ਦੁਆਰਾ ਲੜਦਾ ਹੈਗਾ ਹੈ। ਉਸ ਬੰਦੇ ਰੌਲਾ ਨੀ, ਚਾਹੇ ਕੋਈ ਬਿਜ਼ਨਸ ਕਮਿਊਨਿਟੀ ਹੈ ਨਾ, ਇਹ ਅਮਰੀਕਾ ਚ ਕੈਨੇਡਾ ਚ ਜਿਹੜਾ ਆਹ ਕੰਮ ਹੈ ਅਮਰਵੇਲ ਵਾਲਾ, ਅਮਰਵੇਲ ਜਿਹੜੇ ਸਾਡੇ ਬੱਚੇ ਨੇ ਇਹਨਾਂ ਨੂੰ ਚੱਟੀ ਹੋ ਜਾਂਦੀ ਹੈ, ਤੇ ਜਿਵੇਂ ਦਰਖਤ ਖਤਮ ਹੋ ਜਾਂਦਾ ਅਮਰਵੇਲ ਦੇ ਥੱਲੇ, ਇਹਨਾਂ ਨੂੰ ਉਸ ਤਰ੍ਹਾਂ ਪੈਰਾਲਾਈਜ਼ ਕਰ ਦਿੰਦੇ ਚੜ ਚੜ ਕੇ, ਉਹ ਬਹੁਤ ਦੁਖਦਾਈ ਪਹਿਲੂ ਹੈਗਾ।
ਤੇ ਇੱਕ ਚਲੋ ਇਹ ਤਾਂ ਆਪਾਂ ਡਿਸਕਸ ਕੀਤਾ ਹੀ ਆ ਜੀ ਕਿ ਇਲਾਕੇ ਵਾਈਜ਼ ਵੀ ਆਪਾਂ ਲੈ ਰਹੇ ਹਾਂ ਕਿ ਉਨ੍ਹਾਂ ਦਾ ਕੀ ਰੁਝਾਨ ਹੁੰਦਾ, ਥੋੜਾ ਜਿਹਾ ਸਭਿਆਚਾਰ ਹਰ ਇਲਾਕੇ ਦਾ ਕਿਤੇ ਨਾ ਕਿਤੇ ਭਿੰਨ ਹੁੰਦਾ ਹੀ ਆ ਮਾਨਵਤਾ ਦੇ, ਹਨਾ ਜੀ। ਤੇ ਹੁਣ ਇੱਕ ਇਹ ਗੱਲ ਬੜੀ ਆਉਂਦੀ ਹੈ ਵੀ ਕੈਨੇਡਾ ਦੇ ਵਿਚ ਜਿਵੇਂ ਕਦੇ ਕੋਈ ਹਿੰਸਾ ਦੀ ਵਾਰਦਾਤ ਹੋ ਜੇ, ਕੋਈ ਖੁੜਦੁੰਮ ਮੱਚਿਆ ਹੋਵੇ, ਫੇਰ ਉਹਦੇ ਵਿਚੋਂ ਅਸੀਂ ਪਹਿਲਾਂ ਤਾਂ ਇਹ ਦੇਖਦੇ ਆ ਵੀ ਅੰਤਰਰਾਸ਼ਟਰੀ ਵਿਦਿਆਰਥੀ ਆ ਕਿ ਕਿਹੜਾ, ਇੱਕ ਤਾਂ ਸਾਡੇ ਉਧਰ ਨਵੀਆਂ ਜਾਤਾਂ ਨੇ ਸਾਡੇ ਕੋਲੇ ਜਿਵੇਂ ਪੱਕੇ ਕੈਨੇਡਾ ਵਾਲੇ, ਕੱਚੇ ਕੈਨੇਡਾ ਵਾਲੇ, PR ਰਿਫੂਜੀ, ਹਾਂਜੀ ਸਾਡੇ ਇਹ ਨਵਾਂ ਵਰਨਾ ਆਸ਼ਰਮ ਹੈ। ਉਦੋਂ ਬਿਨਾਂ ਇੱਕ ਹੋਰ ਗੱਲ ਨਿਕਲ ਆਉਂਦੀ ਹੈ, ਆਪਣੇ ਗੱਡੀਆਂ ਤੇ ਵੀ ਸਟਿੱਕਰ ਲੱਗੇ ਹੁੰਦੇ ਦੁਆਬੇ ਵਾਲੇ, ਮਾਝੇ ਵਾਲੇ, ਕਿਤੇ ਇਹ ਲੜਾਈ ਝਗੜੇ ਖੁੜਦੁੰਮ ਜਾਂ ਨਵੇਂ ਟ੍ਰੈਂਡਾਂ ਦੇ ਵਿਚ ਵੀ ਇਸ ਇਲਾਕਾਬੰਦੀ ਦਾ ਕੋਈ ਫਰਕ ਨਜ਼ਰ ਆਉਂਦਾ ਜੀ ਕਿ ਲੜਾਕੇ ਜਾਂ ਮਾਝੇ ਵਾਲਿਆਂ ਦੇ ਮਾਲਵੇ ਵਾਲਿਆਂ ਨੇ ਗੰਦ ਪਾਤਾ, ਜਾਂ ਪਹਿਲਾਂ ਦੁਆਬੇ ਵਾਲੇ ਚੰਗੇ ਸੀ ਜਾਂ ਦੁਆਬੇ ਵਾਲੇ ਜੀ ਹੁਣ ਬਾਹਲੇ ਚਲਾਕ ਹੁੰਦੇ ਨੇ, ਇਹ ਮਤਲਬ ਕਿ ਆਮ ਹੀ ਇੱਦਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਤੁਸੀਂ ਸੁਣੀਆਂ ਨੇ ਜੀ ਇਹੋ ਜਿਹੀਆਂ ਗੱਲਾਂ?
ਦੇਖੋ ਜਿਹੜਾ ਕੁਝ ਮੈਂ ਸੁਣਿਆ ਇਹ ਬਖਰੇਵੇਂ ਪਹਿਲਾਂ ਬਹੁਤ ਜ਼ਿਆਦਾ ਹੁੰਦੇ ਸੀ,
ਹਾਂਜੀ,
ਇਹ ਜਿਸ ਤਰ੍ਹਾਂ ਇਕਨੋਮਿਕ ਡਿਵੈਲਪਮੈਂਟ ਹੋ ਰਹੀ ਹੈ, ਜਿਸ ਤਰ੍ਹਾਂ ਐਕਸਪੋਜਰ ਵੱਧ ਰਿਹਾ ਹੈ, ਇਹ ਬਖਰੇਵੇਂ ਘੱਟ ਹੋ ਰਹੇ ਨੇ, ਪਰ ਜਿਹੜਾ ਹੁੜਦੰਗ ਮਚਾਉਣ ਵਾਲੇ ਨੇ ਇਹ ਕੌਣ ਨੇ? ਇਹ ਚ ਜਿਹੜਾ ਮੈਨੂੰ ਲੱਗਦੀ ਹੈ ਗੱਲ, ਜਿੰਨਾ ਕਿ ਮੈਂ ਉੱਥੇ ਦੇਖਿਆ ਲੋਕਾਂ ਨੂੰ ਸਮਝਿਆ, ਇਹ ਚ ਅਮੀਰ ਘਰਾਂ ਦੇ, ਭਾਵੇਂ ਉਹ ਬਿਊਰੋਕ੍ਰੇਸੀ ਤੋਂ ਨੇ, ਭਾਵੇਂ ਉਹ ਪੋਲੀਟੀਸ਼ੀਅਨ ਕਲਾਸ ਤੋਂ ਨੇ, ਜਾਂ ਕਿਸੇ ਹੋਰ ਕਾਰਨ ਕਰਕੇ ਅਮੀਰ ਕਲਾਸ ਨਾਲ ਬਿਲੋਂਗ ਕਰਦੇ ਆ, ਜ਼ਿਆਦਾ ਗਿਣਤੀ ਉਹਨਾਂ ਦੀ ਹੈ, ਬਾਕੀ ਜਿਹੜੇ ਸਧਾਰਨ ਘਰਾਂ ਦੇ ਆਪਦੀਆਂ ਆਰਥਿਕ ਤੰਗੀਆਂ ਤੋਸ਼ੀਆਂ ਨੂੰ ਦੂਰ ਕਰਨ ਲਈ ਗਏ ਹੋਏ ਨੇ, ਉਹ ਤਾਂ ਉਹਨਾਂ ਦਾ ਸ਼ਿਕਾਰ ਹੀ ਬਣਦੇ ਨੇ ਨਾਲ ਜਾ ਕੇ, ਹੈ ਜੀ। ਬਾਕੀ ਜ਼ਿਆਦਾ ਇਸ ਗੱਲ ਬਾਰੇ ਤੁਸੀਂ ਦੱਸਦੇ ਹੋ, ਇਹ ਸਾਡੇ ਸਰਵੇ ਦਾ ਪਾਰਟ ਨੀ ਸੀ, ਕਿਉਂਕਿ ਤੁਸੀਂ ਉੱਥੇ ਰਹਿੰਦੇ ਹੋ, ਤੁਹਾਨੂੰ ਤੁਸੀਂ ਉਹਨਾਂ ਲੋਕਾਂ ਨੂੰ ਸਮਝਿਆ ਹੈ ਜੀ,
ਹਾਂਜੀ ਹਾਂਜੀ,
ਫਿਰ ਤੁਹਾਨੂੰ ਉਹਨਾਂ ਬਾਰੇ ਜ਼ਿਆਦਾ ਪਤਾ ਹੋ।
ਨਹੀਂ, ਇਹ ਗੱਲ ਤੁਹਾਡੀ ਠੀਕ ਹੈ, ਮੈਂ ਤਾਂ ਆਮ ਜਿਹੜੇ ਚਲੰਤ ਗੱਲਾਂ ਜਿਹਾ ਹੁੰਦੀਆਂ ਰਹਿੰਦੀਆਂ ਨੇ ਨਾ, ਕਿਉਂਕਿ ਸਾਡੇ ਵਿਚ ਲੋਕਾਂ ਵਿਚ ਇਹ ਬਹੁਤ ਕੁਝ ਦੇਖਦੇ ਆ ਕਿ ਜਾਤੀ ਫਿਰਕਾਬੰਦੀ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਜੇ ਮਿਲ ਜੇ ਤਾਂ ਉਹਦੇ ਵਿਚ ਲਪੇਟ ਕੇ ਆਪਾਂ ਗੱਲ ਦੇ ਵਿਚ ਨਾ ਜਿਹੜੇ ਅਸਲ ਦੋਸ਼ੀ ਹੁੰਦਾ ਉਹਨੂੰ ਕਿਸੇ ਪਾਸੇ ਦੀ ਉਹਨੂੰ ਵੱਡੇ ਵਰਗ ਦੇ ਵਿਚ ਜਜ਼ਬ ਕਰ ਦਿੰਦੇ ਨੇ। ਤੇ ਹੁਣ ਆਪਾਂ ਜਿਹੜੀ ਇਹ ਹੈ ਜੀ ਜਿਹੜੇ ਪੁੱਠੇ ਸਿੱਧੇ ਵਿਆਹ ਕਰਨ ਵਾਲੇ ਟ੍ਰੈਂਡ ਵੀ ਸੀਗੇ, ਇਹ ਵੀ ਆਪਣਾ ਰੁਝਾਨ ਦੇਖਿਆ ਕਿ ਸਪਾਊਸ ਵੀਜ਼ਾ ਖੁੱਲ ਗਿਆ, ਐਂਟਰੀ ਵੀਜ਼ਾ ਖੁੱਲ ਗਿਆ, ਜਾਂ ਹੁਣ ਪੈਸੇ ਦੇ ਕੇ ਜਾਣ ਵਾਲੀਆਂ ਨੀਤੀਆਂ ਦੇ ਉੱਤੇ ਵੀ ਫਰਕ ਹੈ। ਹੁਣ ਕੁੱਲ ਮਿਲਾ ਕੇ ਕੈਨੇਡਾ ਦੀਆਂ ਖ਼ਬਰਾਂ ਜਿਵੇਂ ਆਪਾਂ ਪੁਰਾਣੇ ਵੇਲਿਆਂ ਚ ਗੱਲ ਕਰਦੇ ਸੀ ਨਾ ਵੀ ਅਗਲਾ ਕੱਪੜਾ ਲੀੜਾ ਦੇਖ ਕੇ ਸ਼ਾਨੋ ਸ਼ੌਕ ਦੇਖ ਕੇ ਅੰਦਾਜ਼ਾ ਨਹੀਂ ਸੀ ਲਾ ਸਕਦਾ ਕਿ ਉੱਥੇ ਦੀ ਜ਼ਿੰਦਗੀ ਕਿਹੋ ਜਿਹੀ ਹੈ, ਪਰ ਹੁਣ ਸਾਰਾ ਕੁਝ ਬਰਾਬਰ ਬਰਾਬਰ ਹੀ ਦੰਗਾ। ਜਿਵੇਂ ਕਿਸਾਨ ਅੰਦੋਲਨ ਦੀ ਗੱਲ ਹੈ, ਕਈ ਵਾਰ ਮੈਨੂੰ ਮੇਰੇ ਚੱਲਦੇ ਸ਼ੋਅ ਦੇ ਵਿਚ ਲੋਕ ਲੇਟੈਸਟ ਖ਼ਬਰ ਭੇਜ ਦਿੰਦੇ ਆ ਕਿ ਬਾਈ ਜੀ ਉੱਥੇ ਬੰਦਾ ਮਾਰਿਆ ਗਿਆ, ਉੱਥੇ ਆਹ ਹੋ ਗਿਆ, ਐਂ ਇਧਰ ਕੈਨੇਡਾ ਬੈਠੇ ਆ ਜਿਵੇਂ ਇੰਡੀਆ ਆ ਜਾਓ ਤੇ ਇੰਡੀਆ ਦੇ ਲੋਕ ਕੈਨੇਡਾ ਦੀ ਖ਼ਬਰ ਮਿੰਟ ਚ ਵਟਸਐਪ ਤੇ ਤੁਹਾਡੇ ਕੋਲ ਭੇਜਦੇ ਵੀ ਆਹ ਦੇਖ ਉੱਥੇ ਆਹ ਹੋ ਗਿਆ, ਹਾਂਜੀ। ਸੋ ਡਾਕਟਰ ਸਾਹਿਬ ਹੁਣ ਤੁਹਾਨੂੰ ਲੱਗਦਾ ਵੀ ਆਉਂਦੇ 2-3 ਸਾਲਾਂ ਦੇ ਵਿਚ ਜਿੰਨਾ ਇਹ ਹਨੇਰੀ ਉੱਠੀ ਹੋਈ ਹੈ, ਜਿਵੇਂ ਬਬਲ ਨੀ ਹੁੰਦੇ ਰੀਅਲ ਅਸਟੇਟ ਦਾ ਬਬਲ ਹੈ ਜਾਂ ਆਰਥਿਕਤਾ ਦਾ ਬਬਲ ਹੈ, ਕੀ ਇਹ ਇਮੀਗ੍ਰੇਸ਼ਨ ਦਾ ਬਬਲ ਵੀ ਪੰਜਾਬ ਚ ਫਟ ਸਕਦਾ ਹੈ ਕਿ ਹਜੇ ਚੱਲੀ ਜਾਊਗਾ ਵਰਤਾਰਾ?
ਨਹੀਂ ਦੇਖੋ, ਕੈਨੇਡਾ ਜਿਹੜਾ ਉਹਨਾਂ ਨੇ ਜਿਹੜਾ ਹੈਗਾ ਵੀਜ਼ਾ ਦੀ
ਸਖਤੀ ਕਰ
ਦਿੱਤੀ ਹੈ, 25% ਕਰਤਾ,
ਹਾਂਜੀ।
ਮੋਰ ਓਵਰ ਜਿਹੜਾ ਸਪਾਊਸ ਵੀਜ਼ਾ ਹੈ ਉਹ ਵੀ ਆਈਲੈਟਸ ਵਾਲਿਆਂ ਲਈ
ਸਖਤ ਕਰ,
ਕੋਈ ਬਹੁਤ ਲਾਹੇਵੰਦ ਨਹੀਂ ਰਹਿਣਾ ਜਿਸ ਤਰ੍ਹਾਂ ਉਹ ਹੋ ਰਿਹਾ ਕੰਮ ਨਹੀਂ ਕਰ ਸਕੂਗਾ, ਹੈ ਜੀ, ਉਹ ਸਾਰਾ ਕੁਛ। ਪਰ ਜਿੱਥੇ ਤੱਕ ਜਿਹੜੀ ਗੱਲ ਅਸੀਂ ਮਨੋਵਿਗਿਆਨਿਕ ਤੌਰ ਤੇ ਮੰਨ ਲਈ ਹੈ ਕਿ ਅਸੀਂ ਨੀ ਇੱਥੇ ਰਹਿਣਾ, ਇਸ ਦਾ ਉੱਡ ਜਾਣਾ ਹੈ ਨਾ, ਕਿਸੇ ਮੌਕੇ ਦੁਆਬੇ ਚ ਜਹਾਜ਼ ਲੱਗੇ ਹੁੰਦੇ ਸੀ ਕੋਠੀਆਂ ਦੇ ਉੱਪਰ ਜਹਾਜ਼ ਦਾ ਮਾਡਲ ਹੈ ਨਾ, ਫਿਰ ਤੁਹਾਡੇ ਵਾਲਾ ਇਲਾਕਾ ਜਿਹੜਾ ਹੈਗਾ ਮਾਲਵਾ, ਮੈਂ 1977 ਚ ਗੌਰਮੈਂਟ ਕਾਲਜ ਬਠਿੰਡੇ ਪੜ੍ਹਾਉਂਦਾ ਸੀ,
ਹਾਂਜੀ
ਪਿੰਡਾਂ ਚ ਜੇ ਕੋਈ ਕੁੜੀ ਪੜ੍ਹਨਾ ਸੀ ਤਾਂ ਇਹ ਸੋਚਦੇ ਸੀ ਵੀ ਇਹ ਕੁੜੀ ਕੋਈ ਗੁਨਾਹ ਕਰ ਰਹੀ ਹੈ, ਜਿਹੜਾ ਕਿ ਸ਼ਰਮ ਮਾੜੀ ਗੱਲ ਹੈ, ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਪਰ ਅੱਜ ਤਾਂ ਮਾਲਵੇ ਚ ਕੱਲੀ ਕੁੜੀ ਵੀ ਪੜ੍ਹਨ ਲਈ ਕੈਨੇਡਾ, ਆਸਟ੍ਰੇਲੀਆ ਜਾਂ ਕਿਸੇ ਹੋਰ ਕੰਟਰੀ ਪੜ੍ਹਨ ਦੇ ਨਾਂ ਤੇ ਜਿਹੜਾ ਉੱਥੇ ਜਾ ਰਹੀ ਹੈਗੀ।
ਹਾਂਜੀ ਹਾਂਜੀ
ਸਰ, ਧਿਆਨ ਜੇ ਕੈਨੇਡਾ ਚ ਇਹ ਹੈ ਕਿ ਪੀ ਆਰ ਜਲਦੀ ਮਿਲ ਜਾਂਦੀ ਸੀ ਤੇ ਲੋਕ ਤੇਜ਼ੀ ਨਾਲ ਜਾ ਰਹੇ ਸੀ, ਹੁਣ ਇਹ ਜਿਹੜਾ ਹੈਗਾ ਜਿਹੜਾ ਮੈਨੂੰ ਲੱਗਦਾ ਜਿੰਨਾ ਕੁ ਅਸੀਂ ਲੋਕਾਂ ਨੂੰ ਮਿਲਿਆ ਇਹ ਰੁਝਾਨ ਘਟਦਾ, ਜਲਦੀ ਜਲਦੀ ਨਜ਼ਰ ਨਹੀਂ ਆਉਂਦਾ। ਭਾਵੇਂ ਇਹ ਗੱਲ ਸੁਣਨ ਚ ਆ ਰਹੀ ਹੈ ਕਿ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ, ਪਰ ਪ੍ਰਪੋਰਸ਼ਨ ਕਿੰਨਾ ਕੁ ਹੈ ਉਹ ਮੈਟਰ ਕਰੂਗਾ। ਉਹ ਪ੍ਰਪੋਰਸ਼ਨ ਬਹੁਤ ਘੱਟ ਲੱਗਦਾ ਜਿਹੜਾ ਰਿਵਰਸ ਮਾਈਗ੍ਰੇਸ਼ਨ ਲੱਗੇਗਾ, ਹੈਨਾ। ਇਸ ਲਈ ਜਿਹੜਾ ਹੈਗਾ ਇਹ ਜੇ ਉਧਰ ਨਹੀਂ ਤਾਂ ਇਧਰ, ਇਧਰ ਨਹੀਂ ਤਾਂ ਉਧਰ, ਟਰਾਈ ਕਰਦੇ ਹੀ ਰਹਿਣਗੇ। ਉਮੀਦ ਨਹੀਂ ਕਰੇ ਜਲਦੀ ਜਲਦੀ ਇਹ ਘਟੇ।
ਰਾਈਟ, ਤੇ ਚਲੋ ਇਹ ਤਾਂ ਹੋ ਹੀ ਗਿਆ ਕਿ ਆਪਾਂ ਕੁਛ ਉਮੀਦ ਦੀ ਗੱਲ ਵੀ ਕਰ ਲਈ, ਪਰ ਓਵਰਆਲ ਜੇ ਹੁਣ ਤੁਸੀਂ ਆ ਕੇ ਖੜਦੇ ਹੋ, ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਹਾਡੀ ਸਟੱਡੀ ਦੇ, ਵੈਸੇ ਤਾਂ ਆਪਾਂ ਸਾਰੇ ਪੱਖ ਇਕੱਲੇ ਇਕੱਲੇ ਹੀ ਵਿਚਾਰ ਲਏ, ਪਰ ਅਖੀਰ ਚ ਨਹੀਂ ਹੁੰਦਾ ਕਿ ਤੁਸੀਂ ਆਪਣੇ ਢੰਗ ਨਾਲ ਕੀ ਕਨਕਲੂਡ ਕਰਦੇ ਹੋ, ਤੇ ਕਈ ਵਾਰ ਮਾਹਰ ਵੱਲੋਂ ਕੁਝ ਸਿਫਾਰਿਸ਼ਾਂ ਵੀ ਹੋ ਜਾਂਦੀਆਂ ਨੇ ਕਿ ਕਿਸ ਪੱਧਰ ਦੀਆਂ ਨੀਤੀਆਂ ਦੀ ਲੋਕ ਗੱਲ ਕਰਨ, ਜਿਵੇਂ ਲੋਕਾਂ ਨੂੰ ਪੁੱਛਣ ਕੱਲ ਨੂੰ ਉਹ ਕਿ ਡਾਕਟਰ ਸਾਹਿਬ ਜੇ ਸਾਡੇ ਕੋਲ ਕੋਈ ਪੋਲੀਟੀਸ਼ੀਅਨ ਆਉਂਦਾ ਸੀ ਕਿਹਦੇ ਕੋਲ ਜਾਈਏ ਤੇ ਕਿਹੋ ਜਿਹੀ ਗੱਲ ਕਰੀਏ, ਸਾਡੀਆਂ ਕਿਹੋ ਜਿਹੀਆਂ ਮੰਗਾਂ ਹੋਣੀਆਂ ਚਾਹੀਦੀਆਂ ਸਥਿਤੀ ਨੂੰ ਸੁਧਾਰਨ ਵਾਸਤੇ, ਤੇ ਉਦਾਂ ਦੀ ਤੁਸੀਂ ਕੀ ਸਲਾਹ ਦੇ ਸਕਦੇ ਹੋ ਜੀ?
ਹਾਂਜੀ ਦੇਖੋ, ਜੇ ਅਸੀਂ ਕੌਮਾਂਤਰੀ ਪਰਿਵਾਰ ਦਾ ਜਿਹੜਾ ਪੰਜਾਬ ਚ ਹੋ ਰਿਹਾ ਉਹਦੇ ਹੁੰਝਿਆਂ ਤੇ ਖੁੰਝਿਆਂ ਤੋਂ ਬਚਣਾ, ਪੰਜਾਬ ਨੂੰ ਬਚਾਉਣਾ, ਤਾਂ ਜ਼ਰੂਰੀ ਹੈ ਕਿ ਜਿਹੜੇ ਦੇ ਕਾਰਨ ਨੇ ਤੇ ਉਹਨਾਂ ਤੋਂ ਅਸੀਂ ਓਵਰਕਮ ਕਰੀਏ। ਤੇ ਜਿਹੜੀ ਪਹਿਲੀ ਗੱਲ ਹੈ ਸਭ ਤੋਂ ਉਹ ਹੈਗੀ ਕਿ ਪੰਜਾਬ ਜਾਂ ਪੂਰੇ ਦੇਸ਼ ਦੇ ਵਿੱਚ ਜਿਹੜੀ ਇੰਪਲਾਇਮੈਂਟ ਅਪਰਚੁਨਿਟੀਜ਼ ਹੈ ਤੇ ਉਹਦਾ ਲੈਵਲ ਹੈ, ਇਹ ਉਹ ਇਸ ਤਰ੍ਹਾਂ ਦਾ ਹੋਵੇ ਕਿ ਆਮ ਬੰਦਾ ਜਾਂ ਆਮ ਬੱਚਾ ਇਹ ਮਹਿਸੂਸ ਕਰੇ ਕਿ ਜ਼ਿੰਦਗੀ ਦੀਆਂ ਮੁੱਢਲੀਆਂ ਸੱਤ ਲੋੜਾਂ, ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸੰਭਾਲ, ਸਾਫ਼ ਵਾਤਾਵਰਣ ਅਤੇ ਸਮਾਜਿਕ ਸੁਰੱਖਿਆ ਉਹਦੀ ਆਮਦਨ ਚ ਪੂਰੀਆਂ ਹੋ ਸਕਦੀਆਂ ਨੇ। ਮੈਂ ਇਹ ਨਹੀਂ ਕਹਿੰਦਾ ਕਿ ਜ਼ਰੂਰੀ ਉਹਨੂੰ ਸਰਕਾਰੀ ਨੌਕਰੀ ਵਾਲੀ ਗੱਲ ਹੈ ਜਾਂ ਪ੍ਰਾਈਵੇਟ ਨੌਕਰੀ ਵਾਲੀ ਗੱਲ ਹੈ, ਨੌਕਰੀਆਂ ਵੀ ਹੋਣ ਜਾਂ ਦੂਜੇ ਤਰ੍ਹਾਂ ਕੋਈ ਰੁਜ਼ਗਾਰ ਦਾ ਇਸ ਤਰ੍ਹਾਂ ਸਾਧਨ ਬਣੇ ਕਿ ਆਮਦਨ ਦਾ ਪੱਧਰ ਹੋ ਜਾਵੇ ਜੀ, ਜੇ ਰਿਸਪੈਕਟੇਬਲ ਲਿਵਿੰਗ ਹੋਵੇ, ਫਿਰ ਇਹਦੇ ਨਾਲ ਗੱਲ ਹੈ। ਦੂਜੀ ਗੱਲ ਜਿਹੜਾ ਮਾਪਿਆਂ ਨੂੰ ਇਹ ਡਰ ਹੈ ਕਿ ਸਾਡਾ ਮੁੰਡਾ ਨਸ਼ੇ ਵਾਲਾ ਹੈ, ਨਸ਼ੇ ਚ ਨਾ ਜਾਵੇ, ਇਹ ਵਿਗੜ ਰਹੀ ਹੈ, ਸਮਾਜਿਕ ਆਰਥਿਕ ਹਾਲਤਾਂ ਦਾ ਸ਼ਿਕਾਰ ਨਾ ਬਣ ਜਾਵੇ, ਇਹ ਉਹ ਵੀ ਜਿਹੜਾ ਹੈਗਾ ਉਹਨੂੰ ਓਵਰਕਮ ਕਰਨਾ ਪਊਗਾ, ਹੈ ਜੀ, ਉਹ ਵੀ ਸਰਕਾਰਾਂ ਦੁਆਰਾ ਸਮਾਜ ਦੁਆਰਾ ਹੀ ਹੋਊਗਾ। ਤੇ ਬਾਕੀ ਗੱਲ ਹੈ ਕਿ ਜਿਹੜੇ ਪੁੱਲ ਫੈਕਟਰ ਨੇ ਕਿ ਉੱਥੇ ਆਮਦਨ ਜ਼ਿਆਦਾ ਹੈ, ਪੋਸੀਬਿਲਿਟੀ ਜ਼ਿਆਦਾ ਨੇ, ਫਿਰ ਸਾਨੂੰ ਇੱਕ ਆਮਦਨ ਲੈਵਲ ਵੀ ਆਮ ਲੋਕਾਂ ਦਾ ਵਧਾਉਣਾ ਪਊਗਾ। ਤੇ ਇਹਦੇ ਨਾਲ ਨਾਲ ਜਿਹੜਾ ਹੈਗਾ ਕਿ ਉੱਥੇ ਜਿਹੜੀਆਂ ਪ੍ਰਸ਼ਾਸਕੀ ਸਹੂਲਤਾਂ ਨੇ, ਰਹਿਣ ਸਹਿਣ ਦੀਆਂ ਸਹੂਲਤਾਂ ਨੇ ਇੱਥੇ ਰਿਲੇਟਿਵਲੀ ਵਧੀਆ ਨੇ, ਤੇ ਉਧਰ ਨੂੰ ਵੀ ਸਾਡੀਆਂ ਸਰਕਾਰਾਂ ਨੂੰ, ਸਮਾਜ ਨੂੰ ਸੋਚਣਾ ਪਊਗਾ ਕਿ ਆਮ ਬੰਦੇ ਲਈ ਉਸ ਤਰ੍ਹਾਂ ਦੀਆਂ ਅਸੀਂ ਸਹੂਲਤਾਂ ਮੁਹੱਈਆ ਕਰਾ ਸਕੀਏ ਜਿਹਦੇ ਨਾਲ ਦੇਸ਼ ਛੱਡਣ ਲੱਗੇ ਇੱਕ ਵਾਰੀ ਨਹੀਂ 100 ਵਾਰੀ ਸੋਚਣਾ ਪਵੇ ਵੀ ਜਾਣਾ ਕਿ ਨਹੀਂ ਜਾਣਾ।
ਐਬਸੋਲੂਟਲੀ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਬੜੇ ਵਿਸਥਾਰ ਨਾਲ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
ਮਿਹਰਬਾਨੀ ਜੀ ਤੁਹਾਡੀ,
ਸ਼ੁਕਰੀਆ ਜੀ। ਇਹ ਸਨ ਸਾਡੇ ਨਾਲ ਡਾਕਟਰ ਗਿਆਨ ਸਿੰਘ, ਅਰਥ ਵਿਭਾਗ, ਅਰਥ ਵਿਗਿਆਨ, ਅਰਥ ਸ਼ਾਸਤਰ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਿਟਾਇਰਡ ਪ੍ਰੋਫੈਸਰ ਤੇ ਇਕਨੋਮਿਕਸ ਦੇ ਪ੍ਰੋਫੈਸਰ ਰਹੇ ਨੇ। ਲੰਬਾ ਸਮਾਂ ਤੋਂ ਇਹ ਕਈ ਵਿਸ਼ਿਆਂ ਦੇ ਉੱਤੇ ਦੇਖਦੇ ਆ ਕਿ ਸਾਡੇ ਸਮਾਜ ਦੇ ਟ੍ਰੈਂਡ ਕਿਹੋ ਜਿਹਾ, ਪੰਜਾਬ ਕਿੱਧਰ ਨੂੰ ਜਾ ਰਿਹਾ, ਤੇ ਪੰਜਾਬ ਦੀ ਚਿੰਤਾ ਦੇ ਵਿੱਚ ਕਈ ਵਾਰ ਇਹ ਹੁੰਦਾ ਕਿ ਕਿੰਨੇ ਕੈਨੇਡਾ ਬੈਠੇ ਲੋਕ, ਇਹ ਗੱਲ ਬੜੀ ਸ਼ਿੱਦਤ ਨਾਲ ਕਹੀ ਜਾਂਦੀ ਹੈ, ਮੈਨੂੰ ਐਜ਼ ਅ ਰੇਡੀਓ ਹੋਸਟ ਵੀ ਬਹੁਤ ਵਾਰ ਸਲਾਹ ਦਿੱਤੀ ਗਈ ਹੈ ਕਿ ਕੈਨੇਡਾ ਦੀ ਘੱਟ ਤੇ ਸਾਡੇ ਲੋਕ ਪਿਛਲੀਆਂ ਸਰਕਾਰਾਂ, ਪਿਛਲੇ ਪ੍ਰਬੰਧ, ਉਨ੍ਹਾਂ ਦੇ ਸਮਾਜਿਕ ਸਰੋਕਾਰ, ਉਨ੍ਹਾਂ ਵਿਸ਼ਿਆਂ ਤੇ ਜ਼ਿਆਦਾ ਟਾਪਿਕ ਸੁਣ ਕੇ ਖੁਸ਼ ਹੁੰਦੇ ਨੇ। ਔਰ ਹੈ ਵੀ ਕੈਨੇਡਾ ਵਿਚ ਵੀ ਪੰਜਾਬ ਬਹੁਤਾ ਵਿਖਦਾ। ਇਕ ਪੱਤਰਕਾਰ ਦੇ ਤੌਰ ਤੇ ਤੁਸੀਂ ਪੰਜਾਬ ਦੀਆਂ ਖ਼ਬਰਾਂ ਤੁਹਾਨੂੰ 80% ਦੀ ਆਉਂਦੀਆਂ ਹੋਣ, ਤੁਹਾਡੀ ਬੱਲੇ ਬੱਲੇ ਆ। ਕੈਨੇਡਾ ਦੇ ਵਿਚ ਤਾਂ ਭਾਵੇਂ ਤੁਹਾਨੂੰ ਇਹੀ ਨਾ ਪਤਾ ਹੋਵੇ ਵੀ ਟੋਰਾਂਟੋ ਨੂੰ ਕੀ ਕਹਿੰਦੇ ਆ ਤੇ ਗ੍ਰੇਟਰ ਟੋਰਾਂਟੋ ਏਰੀਆ ਕੀ ਹੁੰਦਾ, ਫਿਰ ਵੀ ਸਰਜੂਗਾ। ਚਾਹੇ ਤੁਸੀਂ ਕੈਨੇਡਨ ਨਾ ਕਹਿ ਸਕੋ ਤੇ ਚਾਹੇ ਤੁਸੀਂ ਕਬੈਕ ਨੂੰ ਕਿਊਬੈਕ ਕਹੀ ਚੱਲੋ, ਕੋਈ ਨੀ ਤੁਹਾਨੂੰ ਕੁਛ ਕਹਿੰਦਾ, ਨਾ ਹੀ ਕੋਈ ਤੁਹਾਨੂੰ ਨਿਊ ਫਿਨਲੈਂਡ, ਨਿਊ ਫਾਊਂਡਲੈਂਡ ਕਹੀ ਚੱਲੋ, ਤਾਂ ਵੀ ਨੀ ਕੋਈ ਕੁਛ ਕਹਿੰਦਾ। ਪੰਜਾਬ ਚ ਆ ਹੋ ਗਿਆ ਤੇ ਜੇ ਕੋਈ ਅੰਕੜੇ ਦਾ ਨਾ ਪਤਾ ਹੋਵੇ ਤੇ ਫੌਰੀ ਕੰਨ ਖਿੱਚ ਲੈਂਦੇ ਆ। ਸੋ ਜੇ ਇੰਨਾ ਕੁ ਸੁਚੇਤ ਹੋ, ਇੰਨੇ ਦਿਲਚਸਪੀ ਨਾਲ ਇਹਨਾਂ ਮਾਮਲਿਆਂ ਤੇ ਗੱਲਬਾਤ ਕਰਨ ਦਾ ਸ਼ੌਕ ਹੈ, ਤਾਂ ਸਿਰਫ ਗੱਲਾਂ ਦੇ ਕੜਾਹ ਨਾਲ ਗੱਲ ਬਣਦੀ ਨਹੀਂ ਹੁੰਦੀ, ਫਿਰ ਉਹਦੇ ਲਈ ਸਾਰਥਕ ਨੀਤੀਆਂ ਤਿਆਰ ਕੀਤੇ ਜਾਣ ਵਾਸਤੇ ਵੀ ਤੁਹਾਨੂੰ ਉਹਦੇ ਵਿਚ ਸਹਿਯੋਗ ਦੇਣਾ ਚਾਹੀਦਾ। ਤੇ ਬਾਈ ਹੋਰਾਂ ਦਾ ਬੈਸ ਸੀ ਕਿ ਪਹਿਲੀ ਵਾਰ ਵੈਨਕੂਵਰ ਆਏ ਸੀ, ਉੱਥੇ ਸਾਰੇ ਦੁਆਬੇ ਹੀ ਜ਼ਿਆਦਾ ਸੀ। ਹਾਂਜੀ ਬਾਈ ਜੀ, ਰਾਜਾ ਸਾਹਿਬ ਪਹਿਲਾਂ ਦੁਆਬੇ ਦੇ ਲੋਕਾਂ ਤੋਂ ਹੀ, ਮਾਝੇ ਦੁਆਬੇ ਤੋਂ ਇਹ ਟ੍ਰੈਂਡ ਸ਼ੁਰੂ ਹੋਏ ਸੀ, ਬਾਅਦ ਚ ਫਿਰ ਹੋਰ ਪੰਜਾਬ ਇਸ ਨੂੰ ਫਾਲੋ ਕਰਦਾ ਤੁਰਿਆ ਗਿਆ ਜੀ। ਇਕ ਛੋਟੀ ਜਿਹੀ ਬ੍ਰੇਕ ਤੇ ਫਿਰ ਅਗਲੇ ਹਿੱਸੇ ਵਿਚ ਅਸੀਂ ਵਿਕਰਮ ਸਿੱਧੂ ਹੋਰਾਂ ਨਾਲ ਗੱਲ ਕਰਾਂਗੇ ਯੂਨੀਕ ਸਾਇੰਸ ਤੋਂ।
ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨਿਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, 6475274482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ, 647-898-2245, 647-898-6245।
You're listening to the current affairs with Ramanjit Sidhu.
ਦ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਇਸ ਪ੍ਰੋਗਰਾਮ ਦੇ
770 AM
ਸਾਹਿਬ ਨਾਲ ਗੱਲਬਾਤ ਕਰਾਂਗੇ। ਇਹ ਸਾਈਨ ਤਿਆਰ ਕਰਦੇ ਨੇ ਜਿਹੜੇ ਇਲੂਮੀਨੇਟਡ ਸਾਈਨਸ ਹੁੰਦੇ ਨੇ, ਅਸੀਂ ਘਰਾਂ ਦੇ ਬਾਹਰ ਲੱਗੇ ਵੇਖਦੇ ਹਾਂ, ਤੇ ਹੋਰ ਵੀ ਅੱਗੇ ਇਹਦੇ ਵਿੱਚ ਕਸਟਮਾਈਜ਼ਡ ਬਹੁਤ ਤੌਰ ਤਰੀਕੇ ਆ ਗਏ। ਤੇ ਸਿੱਧੂ ਸਾਹਿਬ ਨਾਲ ਜਿੰਨੀ ਕੁ ਗੱਲਬਾਤ ਹੋਈ ਹੈ ਕਿ ਇਨ੍ਹਾਂ ਦੀ ਮੈਨੂਫੈਕਚਰਿੰਗ ਉੱਥੇ ਹੀ ਹੈ, ਕਸਟਮਾਈਜ਼ ਕਰਕੇ ਦਿੰਦੇ ਆ, ਮਤਲਬ ਕਿ ਤੁਹਾਡੇ ਲੋਕਲੀ ਤੁਸੀਂ ਬਹੁਤ ਕੁਝ ਕਰਵਾ ਸਕਦੇ ਹੋ। ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ 770 AM ਰੇਡੀਓ ਤੇ।
ਸਤਿ ਸ੍ਰੀ ਅਕਾਲ ਰਮਨ ਜੀ, ਗੁੱਡ ਮਾਰਨਿੰਗ ਜੀ।
ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ। ਤੇ ਭਾਜੀ, ਅੱਜ ਤੁਸੀਂ ਮੈਨੂੰ ਸਵੇਰੇ ਸਵੇਰੇ ਜਦੋਂ ਇਹ ਸਾਈਨ ਬੋਰਡ ਦੀ ਫੋਟੋ ਭੇਜੀ ਆ ਯੂਨੀਕ ਸਾਇੰਸ ਦੀ, ਤੇ ਸੁੱਖ ਤੇਰਾ ਦਿੱਤਾ ਲਹੀਏ ਤੇ ਅੱਗੇ ਸਿੱਧੂ ਨਿਵਾਸ, ਚਲੋ ਇਹਦੇ ਨਾਲ ਤਾਂ ਆਪਾਂ ਦੋਨਾਂ ਦੀ ਸਾਂਝ ਪੈ ਗਈ। ਤੇ ਮਤਲਬ ਕਿ ਜਿਹੜੀ ਕਸਟਮਾਈਜ਼ਡ ਚੀਜ਼ ਹੈ ਨਾ, ਮੈਂ ਪਹਿਲਾਂ ਅੰਦਾਜ਼ਾ ਕਰਦਾ ਸੀਗਾ, ਪਰ ਇਹਦੇ ਵਿੱਚ ਤਾਂ ਬਹੁਤ ਵੈਰਾਈਟੀਜ਼ ਨੇ। ਮਤਲਬ ਕਿ ਤੁਸੀਂ ਜੇ ਕੋਈ ਤੁਹਾਡੇ ਕੋਲ ਆ ਕੇ ਬੈਠਦਾ ਹੈ ਤਾਂ ਉਹਨਾਂ ਦੀਆਂ ਭਾਵਨਾਵਾਂ ਦੇ ਅਨੁਸਾਰ, ਉਹਨਾਂ ਦੇ ਸ਼ੌਕ, ਅਕੀਦੇ, ਕਾਫੀ ਕੁਝ ਤੁਸੀਂ ਡਿਜ਼ਾਈਨ ਕਰ ਰਹੇ ਹੋ। ਔਰ ਕੰਪਿਊਟਰ ਦੇ ਉੱਪਰ ਮੈਨੂੰ ਲੱਗਦਾ ਕਿ ਜਿੱਥੋਂ ਸਹੀ ਟੈਕਸਟ ਵੀ ਚੱਕਣਾ ਹੋਵੇ, ਕਈ ਵਾਰ ਗੁਰਬਾਣੀ ਦੀਆਂ ਤੁਕਾਂ ਹੁੰਦੀਆਂ ਨੇ ਤੇ ਉਹਨਾਂ ਵਿੱਚ ਸਪੈਲਿੰਗ ਦੀ ਗੱਲ ਆਉਂਦੀ ਹੈ, ਬੜਾ ਬੜੇ ਢੰਗ ਤਰੀਕੇ ਨਾਲ ਉਹਨਾਂ ਦੇ ਫੌਂਟ ਬੜੇ ਆ, ਮਤਲਬ ਕਿ ਇਹ ਤਾਂ ਦੇਖਿਆ ਹੀ ਪਤਾ ਲੱਗਦਾ ਵੀ ਜਦੋਂ ਚੀਜ਼ ਤਿਆਰ ਕਰਕੇ ਦਿੰਦੇ ਹੋ ਕਿ ਅਗਲੇ ਦੀ ਰੂਹ ਖੁਸ਼ ਹੋ ਜਾਂਦੀ ਹੋਣੀ ਹੈ। ਹਾਂਜੀ
ਜੀ ਬਿਲਕੁਲ ਰਮਨ ਜੀ, ਜਿਸ ਤਰ੍ਹਾਂ ਨਾ ਮੈਂ ਐਡ ਕਰ ਦਿੰਦਾ ਇਹਦੇ ਨਾਲ ਇੱਕ ਗੱਲ ਹੋਰ ਕਿ ਜਦੋਂ ਆਪਾਂ ਇੰਡੀਆ ਦੇ ਵਿੱਚ ਕੋਈ ਕੋਠੀ ਤਿਆਰ ਕਰਦੇ ਹੁੰਦੇ ਸੀ ਤਾਂ ਸਭ ਤੋਂ ਪਹਿਲਾਂ ਆਪਾਂ ਰੱਬ ਦਾ ਨਾਮ ਲੈਂਦੇ ਸੀਗੇ ਤੇ ਬਹੁਤ ਸੋਹਣੀ ਸੋਹਣੀ ਨੰਬਰ ਪਲੇਟ ਕੋਠੀਆਂ ਦੇ ਬਾਹਰ ਲਗਾਉਂਦੇ ਹੁੰਦੇ ਸੀ ਆਪਾਂ, ਤੇ ਸਾਨੂੰ ਇੱਥੇ ਕਸਟਮਰ ਆ ਕੇ ਕਹਿੰਦੇ ਸੀ ਯਾਰ ਸਾਨੂੰ ਉਹ ਫੀਲਿੰਗ ਨੀ ਆਉਂਦੀ, ਇੱਥੇ ਘਰ ਬਾਏ ਕੀਤਾ ਸੀ ਸਾਨੂੰ ਫੀਲਿੰਗ ਨੀ ਆ ਰਹੀ, ਅਸੀਂ ਇਹ ਨੰਬਰ ਪਲੇਟ ਤਿਆਰ ਕੀਤੀਆਂ ਨੇ ਹੁਣ ਕਿ ਆਪਣੇ ਘਰ ਦੇ ਬਾਹਰ ਜਦੋਂ ਕੋਈ ਐਂਟਰ ਕਰੇ ਤੇ ਪਹਿਲਾਂ ਰੱਬ ਦਾ ਨਾਮ ਸਾਡੇ ਸਿਰ ਮੱਥੇ ਹੋਵੇ ਕਿ ਅਸੀਂ ਰੱਬ ਦਾ ਨਾਮ ਲੈ ਕੇ ਘਰ ਦੇ ਵਿੱਚ ਐਂਟਰ ਕਰ ਰਹੇ ਹਾਂ, ਅਸੀਂ ਕੋਈ ਵੀ ਗੁਰਬਾਣੀ ਦੀ ਤੁਕ ਅਸੀਂ ਉਹਦੇ ਤੇ ਲਿਖ ਸਕਦੇ ਹਾਂ ਨੰਬਰ ਪਲੇਟ ਦੇ ਉੱਪਰ, ਜਿਹਦੇ ਉੱਪਰ ਉਹਦੇ ਨਾਲ ਨਾਲ ਘਰ ਦਾ ਨੰਬਰ ਵੀ ਹਾਈਲਾਈਟ ਹੋਏਗਾ।
ਅੱਛਾ, ਦੂਜਾ ਇਹ ਹੈ ਵੀ ਕੈਨੇਡਾ ਦੇ ਵਿੱਚ ਵੈਸੇ ਵੀ ਪਹਿਲਾਂ ਉਸ ਤਰ੍ਹਾਂ ਦਾ ਰਿਵਾਜ ਨਹੀਂ ਸੀ, ਮੈਂ ਇਹ ਗੱਲ ਤੁਹਾਡੇ ਵਾਲੀ ਸਮਝਦਾ ਹਾਂ ਕਿ ਇੰਡੀਆ ਦੇ ਵਿੱਚ ਨਾ ਨੇਮ ਪਲੇਟ ਦਾ ਬਹੁਤ ਹੁੰਦੀ ਸੀ ਮਾਨਤਾ ਕਿ ਬਈ ਨੇਮ ਪਲੇਟ ਲਾਈ ਹੈ ਘਰ ਦੇ ਬਾਹਰ, ਉਹ ਕੈਨੇਡਾ ਦੇ ਵਿੱਚ ਤਾਂ ਇਕੱਲਾ ਨੰਬਰ ਹੀ ਹੁੰਦਾ, ਇੱਥੇ ਤਾਂ ਨੇਮ ਪਲੇਟਾਂ ਦਾ ਰਿਵਾਜ਼ ਹੈ ਨਹੀਂ ਗੇ। ਸਾਡੇ ਲੋਕਾਂ ਦੇ ਵਿੱਚ ਇਹ ਸ਼ੌਕ ਹੈਗਾ, ਔਰ ਜਿਵੇਂ ਅਸੀਂ ਟਰੱਕਾਂ ਦੇ ਉੱਤੇ ਵੀ ਦੇਖਦੇ ਨਾ ਸਲੋਗਨ ਲਿਖੇ ਹੁੰਦੇ ਆ, ਉਹ ਕੈਨੇਡਾ ਵਿੱਚ ਬਹੁਤ ਰੇਅਰ ਮਿਲਣਗੇ, ਇੰਡੀਆ ਪਾਕਿਸਤਾਨ ਚ ਤਾਂ ਬਹੁਤ ਕਮਾਲ ਦਾ ਤੁਹਾਨੂੰ ਉਹ ਡਰਾਈਵਰ ਦਾ ਜਾਂ ਉਹਦੇ ਮਾਲਕ ਦਾ ਗੱਡੀ ਦਾ ਵੀ ਉਹਦੀ ਸੋਚ ਕਿਹੋ ਜਿਹੀ ਹੁੰਦੀ, ਉਹ ਤਾਂ ਕੁਛ ਨਿਚੋੜ ਜਿਹਾ ਮਿਲ ਜਾਂਦਾ। ਐਂ ਹੁਣ ਜਦੋਂ ਕਿਸੇ ਦੇ ਘਰ ਦੇ ਬਾਹਰ ਕੁਝ ਯੂਨੀਕਨੈਸ ਦਿਖਦੀ ਹੈ, ਉਹਦੇ ਨਾਲ ਮੇਰੇ ਖਿਆਲ ਚ ਕਈ ਵਾਰ ਨਾ ਇੱਕ ਸਿੰਬਲ ਦੇ ਨਾਲ ਤੁਹਾਡੀ ਪਰਸਨੈਲਿਟੀ ਵੀ ਰਿਫਲੈਕਟ ਹੋ ਜਾਂਦੀ ਹੈ। ਨਹੀਂ ਤਾਂ ਜਿਵੇਂ ਘਰ ਬਣੇ ਆ, ਘਰ ਤਾਂ ਇੱਕੋ ਤਰ੍ਹਾਂ ਦੇ ਹੁੰਦੇ ਆ, ਇੱਕ ਲੇਨ ਦੇ ਵਿੱਚ ਫਿਰ ਦੂਜੀ ਲੇਨ ਚ ਦੂਜੀ ਤਰ੍ਹਾਂ ਦੇ ਹੁੰਦੇ ਆ, ਆਲਮੋਸਟ ਜਿਹੜੀ ਉਹ ਸਟੈਂਡ ਆਊਟ ਕਰਨ ਤੇ ਯੂਨੀਕ ਬਣਨ ਵਾਲੀ ਗੱਲ ਹੈ, ਉਹ ਘਰਾਂ ਦੇ ਡਿਜ਼ਾਈਨ ਚ ਬਹੁਤ ਥੋੜੀ ਹੁੰਦੀ ਹੈ ਕੈਨੇਡਾ ਚ। ਹਾਂਜੀ
ਜੀ ਜੀ ਬਿਲਕੁਲ ਰਮਨ ਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਇਹ ਇੱਕ ਅਪਣੱਤ ਮਤਲਬ ਫੀਲ ਆਉਂਦੀ ਹੈ ਆਪਾਂ ਨੂੰ ਜਦੋਂ ਕਿ ਆਪਾਂ ਆਪਣੀ ਲੈਂਗੁਏਜ ਦੇ ਵਿੱਚ ਕੋਈ ਚੀਜ਼ ਪੜ੍ਹ ਰਹੇ ਹੁੰਦੇ ਹਾਂ, ਸਾਨੂੰ ਲੱਗਦਾ ਕਿ ਆਪਣਾਪਣ ਮਹਿਸੂਸ ਹੁੰਦਾ ਆਪਾਂ ਨੂੰ ਉਹ ਦੇਖ ਕੇ।
ਤੇ ਹੁਣ ਤੁਸੀਂ ਮੈਨੂੰ ਮਾੜਾ ਮੋਟਾ ਆਪਣੀਆਂ ਦੱਸੋ ਜੀ ਵੀ ਕਿੱਥੇ ਤੁਹਾਡਾ ਐਡਰੈਸ ਹੈ, ਜੇ ਕਿਸੇ ਦੇ ਜਾਣ ਪਛਾਣ ਲਈ ਆਉਣਾ ਹੋਵੇ, ਕਿਵੇਂ ਆਪਾਂ ਕੰਮ ਕਰਕੇ ਦਿੰਨੇ ਆ। ਤੁਸੀਂ ਪਿਛਲੀ ਵਾਰ ਦੱਸਿਆ ਵੀ ਸੀ ਕਿ ਪੇਮੈਂਟ ਦਾ ਫਿਕਰ ਨਹੀਂ ਹੋਣਾ, ਕਿ ਪਹਿਲਾਂ ਅਸੀਂ ਚੀਜ਼ ਤਿਆਰ ਕਰਕੇ ਦਿੰਨੇ ਆ। ਸੋ ਤੁਸੀਂ ਆਪਣੇ ਕਾਰਜ ਕਰਨ ਦੀ ਕਾਰਜ ਵਿਧੀ ਜ਼ਰੂਰ ਸਮਝਾ ਦਿਓ ਸਾਨੂੰ ਇੱਕ ਵਾਰ ਫਿਰ।
ਜੀ ਬਿਲਕੁਲ ਰਮਨ ਜੀ, ਮੈਂ ਦੱਸਾਂ ਆਪਣੇ ਜਿੰਨੇ ਵੀ ਲਿਸਨਰ ਸੁਣ ਰਹੇ ਨੇ ਕਿ ਤੁਸੀਂ ਕਿਸੇ ਨੇ ਵੀ ਸਾਨੂੰ ਕੋਈ ਆਪਣਾ ਘਰ ਦੇ ਬਾਹਰ ਹਾਊਸ ਨੰਬਰ ਲਿਖਵਾਉਣਾ, ਸਟਰੀਟ ਨੇਮ ਵਿਦ ਲਾਈਟਸ ਵਿਦਆਊਟ ਲਾਈਟਸ ਲਿਖਵਾਉਣਾ ਚਾਹੁੰਦੇ ਹੋ, ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 6475274482 ਸਾਡਾ ਨੰਬਰ ਹੈ, 6475274482। ਅਸੀਂ ਮਿਸੀ ਸਾਗਰ ਦੇ ਵਿੱਚ ਡੇਅਰੀ ਐਂਡ ਡਿਕਸੀ ਇੰਟਰਸੈਕਸ਼ਨ ਏਰੀਆ ਦੇ ਵਿੱਚ ਲੋਕੇਟਡ ਹੈਗੇ ਆ। ਤੇ ਇਹਦੇ ਨਾਲ ਨਾਲ ਮੈਂ ਇਹ ਵੀ ਦੱਸ ਦੇਣਾ ਕਿ ਜਦੋਂ ਵੀ ਕਿਸੇ ਕਸਟਮਰ ਨੇ ਕਰਨਾ ਤਾਂ ਉਹਨਾਂ ਨੂੰ ਵਰੀ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਉਹਨੇ ਕੋਈ ਐਡਵਾਂਸ ਪੇਮੈਂਟ ਪਹਿਲਾਂ ਕਰਨੀ ਹੈਗੀ ਆ। ਸਾਰੀ ਦੀ ਸਾਰੀ ਪੇਮੈਂਟ ਜਿਹੜੀ ਹੈਗੀ ਆ ਇਹ ਇਹਨਾਂ ਨੇ ਕੰਮ ਹੋਣ ਤੋਂ ਬਾਅਦ ਪੇ ਕਰਨੀ ਹੈਗੀ ਆ।
ਤੇ ਸਿੱਧੂ ਸਾਹਿਬ, ਆਹ ਜਿਵੇਂ ਆਪਾਂ ਚੀਜ਼ਾਂ ਨੂੰ ਤਿਆਰ ਕਰਕੇ ਦਿੰਨੇ ਆ, ਤੇ ਜਿੰਨਾ ਕਿ ਤੁਹਾਡਾ ਹੁਣ ਮੈਨੂੰ ਲੱਗਦਾ ਕਿ ਕੰਮ ਲੋਕਾਂ ਨੂੰ ਬਹੁਤ ਪਸੰਦ ਆਊਗਾ, ਇਹਦੀ ਬਹੁਤ ਡਿਮਾਂਡ ਹੋਣੀ ਆ। ਸੁੱਖ ਨਾਲ ਮੈਂ ਤਾਂ ਉਮੀਦ ਕਰਦਾ ਵੀ ਤੁਹਾਡਾ ਕੰਮ ਵਧੇ, ਕਿਤੇ ਵੇਟਿੰਗ ਲਿਸਟਾਂ ਤਾਂ ਨਹੀਂ ਵੱਧ ਗਈਆਂ ਹੋਣੀਆਂ ਕਿ ਵੇਟਿੰਗ ਟਾਈਮ ਮਿਲੇ, ਕਿੰਨਾ ਕੁ ਟਾਈਮ ਲਾ ਦੋਗੇ?
ਰਮਨ ਜੀ, ਅਸੀਂ ਫਿਲਹਾਲ ਜਿਹੜਾ ਇੱਕ ਵੀਕ ਦਾ ਟਾਈਮ ਲੈ ਕੇ ਚੱਲ ਰਹੇ ਹੈਗੇ ਆ, ਬਟ ਜਿਸ ਤਰ੍ਹਾਂ ਸਾਨੂੰ ਕਾਲਸ ਆ ਰਹੀਆਂ, ਰਿਸਪੌਂਸ ਮਿਲ ਰਿਹਾ ਤੁਹਾਡੇ ਚੈਨਲ ਦੇ ਥਰੂ ਸਾਨੂੰ, ਤਾਂ ਸਾਨੂੰ ਲੱਗਦਾ ਕਿ ਅਸੀਂ ਬਹੁਤ ਜਲਦੀ ਇੱਕ ਵੀਕ ਤੋਂ ਬਾਅਦ ਇਹ 2 ਵੀਕ ਦਾ ਟਾਈਮ ਲੈਣਾ ਸ਼ੁਰੂ ਕਰ ਦਿਆਂਗੇ। ਬਟ ਸਟਿਲ ਅਸੀਂ ਕਸਟਮਰ ਨੂੰ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਆਪਣੇ ਘਰ ਦੇ ਐਡਰੈਸ ਸਾਨੂੰ ਆਰਡਰ ਕਰਨ, ਤਾਂ ਅਸੀਂ ਉਹਨਾਂ ਨੂੰ ਲਾਈਨ ਅਪ ਕਰਕੇ ਤੇ ਜਲਦੀ ਤੋਂ ਜਲਦੀ ਕੰਮ ਖਤਮ ਕਰ ਸਕੀਏ ਉਹਨਾਂ ਦਾ।
ਐਬਸੋਲੂਟਲੀ। ਤੇ ਸਿੱਧੂ ਸਾਹਿਬ, ਇੱਕ ਵਾਰੀ ਬਸ ਆਪਣਾ ਵੇਰਵੇ, ਐਡਰੈਸ, ਨੰਬਰ, ਥਾਂ, ਪਤਾ ਇੱਕ ਵਾਰੀ ਸਾਂਝਾ ਕਰ ਦੋ ਪਲੀਜ਼।
ਜੀ ਰਮਨ ਜੀ, ਅਸੀਂ ਲੋਕੇਟਡ ਹੈਗੇ ਜੀ 7885 ਟ੍ਰੈਨਮੇ ਡਰਾਈਵ ਮਿਸੀਸਾਗਾ ਦੇ ਅੰਦਰ, ਤੇ ਸਾਡਾ ਫੋਨ ਨੰਬਰ ਹੈ 6475274482, 6475274482।
ਇੱਕ ਸਵਾਲ ਆਇਆ ਜੀ, ਉਹ ਕਹਿੰਦੇ ਵੀ ਇੱਕ ਸਵਾਲ ਹੈ, ਇਫ ਦੇਰ ਇਜ਼ ਆਲਰੇਡੀ ਅ ਹਾਊਸ ਸਾਈਨ ਆਊਟਸਾਈਡ ਬਟ ਨੋ ਲਾਈਟ, ਤੇ ਇਹਦੇ ਬਾਰ ਤੁਸੀਂ ਕੋਈ ਇਸ ਤਰ੍ਹਾਂ ਵੀ ਕਰ ਸਕਦੇ ਹੋ ਕਿ ਉਸੇ ਸਾਈਨ ਦੇ ਆਲੇ ਦੁਆਲੇ ਕੋਈ ਲਾਈਟਾਂ ਦਾ ਇੰਤਜ਼ਾਮ ਇਸ ਤਰ੍ਹਾਂ ਕਰ ਦੋ ਕਿ ਉਹ ਪਹਿਲਾਂ ਵਾਲੀ ਚੀਜ਼ ਹੋਰ ਜ਼ਿਆਦਾ ਖੂਬਸੂਰਤ ਲੱਗੇ?
ਜੀ ਬਿਲਕੁਲ ਰਮਨ ਜੀ, ਅਸੀਂ ਉਹ ਵੀ ਕਰ ਸਕਦੇ ਹੈਗੇ ਆ। ਉਹਦੇ ਲਈ ਤੁਹਾਨੂੰ ਇੱਕੋ ਚੀਜ਼ਾਂ ਦੇਖਣੀਆਂ ਪੈਂਦੀਆਂ, ਸਾਨੂੰ ਕਸਟਮਰ ਉਹਨਾਂ ਦੇ ਸਾਈਨ ਦੀ ਫੋਟੋ ਭੇਜੇ ਤਾਂ ਅਸੀਂ ਉਹ ਦੇਖ ਕੇ ਦੱਸ ਸਕਦੇ ਹਾਂ ਕਿ ਅਸੀਂ ਇਹਨਾਂ ਦੇ ਵਿੱਚ ਲਾਈਟ ਐਡ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ, ਉਹ ਅਸੀਂ ਪਿਕਚਰ ਦੇਖਣ ਤੋਂ ਬਾਅਦ ਦੱਸ ਸਕਦੇ।
ਠੀਕ ਹੈ ਸੰਧੂ ਸਾਹਿਬ, ਸੰਧੂ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ, ਹੈਵ ਅ ਵੈਰੀ ਵੰਡਰਫੁਲ ਡੇ।
ਥੈਂਕ ਯੂ ਰਮਨ ਜੀ, ਥੈਂਕ ਯੂ ਸੋ ਮਚ,
ਪਲੈਜ਼ਰ ਜੀ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਵਿਕਰਮ ਸਿੱਧੂ ਸਾਹਿਬ, ਯੂਨੀਕ ਸਾਇੰਸ ਤੋਂ, ਇਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਤੇ ਪ੍ਰੋਗਰਾਮ ਦੀ ਸਮਾਪਤੀ ਦਾ ਹੁਣ ਸਮਾਂ ਹੋ ਚੁੱਕਿਆ ਜੀ। ਤੁਹਾਡੇ ਵੱਲੋਂ ਸਾਡੇ ਕੋਲ ਸੰਦੇਸ਼ ਆਉਂਦੇ ਰਹਿੰਦੇ ਨੇ, ਕੁਝ ਕੁ ਦਿਨਾਂ ਤੱਕ ਫਿਰ ਟੈਲੀਫੋਨ ਲਾਈਨਾਂ ਵੀ ਟਨਾ ਟਨ ਚੱਲਣਗੀਆਂ, ਜਿਵੇਂ ਸਿੱਧੂ ਸਾਹਿਬ ਕਹਿੰਦੇ ਇੱਦਾਂ ਕਦੇ ਸਾਡਾ ਵੀ ਸਮਾਂ ਹੋਊਗਾ ਕਿ ਵੇਟਿੰਗ ਲਿਸਟ ਪਾਇਆ ਕਰੀਏ ਫੋਨ ਕਾਲਸ ਦੇ ਉੱਤੇ। ਸਟੂਡੀਓ ਦਾ ਨੰਬਰ ਸਾਡਾ 416-620-1778 4166201778 ਹੈ, ਔਰ ਮੇਰਾ ਇਹ ਸ਼ੋਅ ਮੰਡੇ ਟੂ ਫਰਾਈਡੇ 7 to 9 AM ਤੁਹਾਡੀ ਖਿਦਮਤ ਚ ਪੇਸ਼ ਕੀਤਾ ਜਾਂਦਾ ਜੀ, ਤੇ ਕੱਲ ਸਵੇਰੇ ਮੈਂ 7 ਵਜੇ ਦੁਬਾਰਾ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗਾ। ਹੁਣ ਦਿਓ ਆ ਗਿਆ, ਧੰਨਵਾਦ। ਪਹਿਲਾਂ ਹੋਣਗੀਆਂ ਖ਼ਬਰਾਂ ਤੇ ਇੱਕ ਛੋਟਾ ਜਿਹਾ ਗੀਤ, ਤੇ ਫਿਰ ਅਗਲਾ ਪ੍ਰੋਗਰਾਮ ਸ਼ੁਰੂ ਹੋ ਜਾਏਗਾ।
7:70 AM ਖ਼ਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖ਼ਬਰਾਂ ਤੇ। ਟੋਰਾਂਟੋ ਬੱਸ ਸਟਾਪ ਗੋਲੀਕਾਂਡ ਕਰਕੇ ਲੋਕਾਂ ਵਿਚ ਡਰ ਅਤੇ ਉਦਾਸੀ ਦਾ ਮਾਹੌਲ। ਟੋਰਾਂਟੋ ਪੁਲਿਸ ਨੇ ਜਿਨਸੀ ਸ਼ੋਸ਼ਣ ਦੀ ਜਾਂਚ ਵਿਚ ਲੋੜੀਂਦੀ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ। ਪੁਲਿਸ ਨੇ ਮਿਸੀਸਾਗਾ ਹਾਊਸ ਪਾਰਟੀ ਵਿਚ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਲੋੜੀਂਦੇ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ। ਨਸ਼ਰ ਸੰਘੀ ਮੰਤਰੀ ਦਾ ਕਹਿਣਾ ਕਿ ਆਉਣ ਵਾਲਾ ਜੰਗਲੀ ਅੱਗ ਦਾ ਸੀਜ਼ਨ ਪਿਛਲੇ ਸਾਲ ਨਾਲੋਂ ਵੀ ਭੈੜਾ ਹੋ ਸਕਦਾ ਹੈ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਨਾਰਥ ਈਸਟ ਟੋਰਾਂਟੋ ਵਿਚ ਪਿਛਲੇ ਹਫ਼ਤੇ ਹੋਈ ਗੋਲੀਬਾਰੀ ਦੀਆਂ ਦੋ ਵਾਰਦਾਤਾਂ ਤੋਂ ਬਾਅਦ ਕਈ ਭਾਈਚਾਰਿਆਂ ਦੇ ਲੋਕ ਸੋਗ ਦੀ ਲਹਿਰ ਅਤੇ ਡਰ ਦੇ ਮਾਹੌਲ ਵਿਚ ਹਨ। ਦੂਜੇ ਪਾਸੇ ਪੀੜਤ ਪਰਿਵਾਰ ਨਾਲ ਜੁੜੇ ਲੋਕ ਸਦਮੇ ਨਾਲ ਜੂਝ ਰਹੇ ਹਨ। ਗੋਲੀਕਾਂਡ ਵਿਚ ਮਾਰਿਆ ਗਿਆ 40 ਸਾਲਾਂ ਅੱਡੂ ਬੋਕੀ ਘਾਨਾ ਤੋਂ ਨਵੰਬਰ ਮਹੀਨੇ ਕੈਨੇਡਾ ਵਿਚ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਆਇਆ ਸੀ। ਪਿਛਲੇ ਸ਼ਨੀਵਾਰ ਨੂੰ ਉਸ ਨੂੰ ਜੈਨ ਸਟਰੀਟ ਅਤੇ ਡ੍ਰਿਫਟਵੁੱਡ ਅਵੈਨਿਊ ਦੇ ਇਲਾਕੇ ਦੇ ਇਕ ਬੱਸ ਸਟਾਪ ਨੇੜੇ ਸੈਰ ਕਰਦੇ ਸਮੇਂ ਗੋਲੀ ਮਾਰ ਦਿੱਤੀ ਸੀ। ਜੀਟੀਏ ਵਿਚ ਬੋਕੀ ਦਾ ਘਨਾਈ ਭਾਈਚਾਰਾ ਹੁਣ ਉਸ ਦੀ ਮੌਤ ਤੋਂ ਠੀਕ ਹਫ਼ਤੇ ਬਾਅਦ 24 ਫਰਵਰੀ ਨੂੰ ਦੁਪਹਿਰ 1 ਵਜੇ ਉਸ ਦੀ ਯਾਦ ਵਿਚ ਵਾਰਦਾਤ ਵਾਲੀ ਥਾਂ ਤੇ ਜਲਸਾ ਕਰ ਰਿਹਾ ਹੈ। ਇਸ ਇਕ ਤਰਤਾ ਦੇ ਪ੍ਰਬੰਧਕ ਲੋਕਾਂ ਨੂੰ ਫੁੱਲ ਲਿਆ ਕੇ ਮ੍ਰਿਤਕ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਬੁਆਕੀ ਦੇ ਸਭ ਤੋਂ ਨਜ਼ਦੀਕੀ ਦੋਸਤਾਂ ਵਿਚੋਂ ਇਕ ਰਿਚਰਡ ਡਰਸਨ ਅਡੋਰਸੂ ਨੇ ਬੋਕੀ ਦੀ ਸ਼ਖਸੀਅਤ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਖੁਸ਼ ਮਿਜ਼ਾਜ ਤਬੀਅਤ ਦਾ ਮਾਲਕ ਸੀ ਅਤੇ ਉਸਦੇ ਤੋਂ ਲੈ ਕੇ 17 ਸਾਲ ਦੀ ਉਮਰ ਤੇ 4 ਬੱਚੇ ਸਨ। ਅਡੋਰਸੂ ਨੇ ਬੁਕੋਏ ਦੇ ਅੰਤਿਮ ਸੰਸਕਾਰ ਦੇ ਖਰਚਿਆਂ ਵਾਸਤੇ ਭੁਗਤਾਨ ਕਰਨ ਵਿਚ ਮਦਦ ਕਰਨ ਅਤੇ ਪਿੱਛੇ ਘਾਨਾ ਵਿਚ ਰਹਿੰਦੀ ਉਸਦੀ ਪਤਨੀ ਅਤੇ ਦੋ ਬੱਚਿਆਂ ਦੀ ਸਹਾਇਤਾ ਲਈ ਇਕ ਗੋ ਫੰਡ ਮੀ ਪੇਜ ਬਣਾਇਆ। ਅੱਡੂ ਇਕੱਲਾ ਹੀ ਆਪਣੇ ਪਰਿਵਾਰ ਵਿਚ ਆਪਣੀ ਕਮਾਈ ਕਰਨ ਵਾਲਾ ਸੀ। ਇਹ ਬੇਹੱਦ ਦੁਖਦਾਈ ਸਥਿਤੀ ਵਿਚ ਜਿੱਥੇ ਉਸਦੇ ਪਰਿਵਾਰ ਲਈ ਵੱਡਾ ਨੁਕਸਾਨ ਹੈ ਉਥੇ ਹੀ ਉਹ ਵਿਚਾਰੇ ਘਾਨਾ ਆਖਰੀ ਵਾਰ ਆਦੂ ਨੂੰ ਦੇਖਣ ਲਈ ਇੱਥੇ ਨਹੀਂ ਆ ਸਕਦੇ। ਘਾਨਾ ਕੈਨੇਡੀਅਨ ਐਸੋਸੀਏਸ਼ਨ ਆਫ ਅੰਟਾਰੀਓ ਦੇ ਪ੍ਰਧਾਨ ਐਮੈਨੁਅਲ ਡੁੱਡੋ ਨੇ ਕਿਹਾ ਕਿ ਆਦੂ ਕੈਨੇਡਾ ਵਿਚ ਆਪਣੇ ਬਹੁਤ ਸਾਰੇ ਸੁਪਨੇ ਲੈ ਕੇ ਆਇਆ ਸੀ। ਅਸੀਂ ਇਹ ਸਿਰਫ ਇਹ ਸਮਝਦੇ ਹਾਂ ਕਿ ਇਕ ਪਤਨੀ, ਇਕ ਮਾਂ, ਇਕ ਪਿਤਾ ਨੂੰ ਇਹ ਦੱਸਣ ਲਈ ਬੁਲਾਇਆ ਜਾ ਰਿਹਾ ਹੈ ਕਿ ਤੁਹਾਡੇ ਪੁੱਤਰ ਜਾਂ ਤੁਹਾਡੇ ਪਤੀ ਜਾਂ ਤੁਹਾਡੇ ਪਿਤਾ ਨੂੰ ਕਿਸੇ ਨੇ ਅੰਨੇਵਾਹ ਗੋਲੀਆਂ ਮਾਰ ਦਿੱਤੀਆਂ ਹਨ। ਇਹ ਸੱਦੇ ਸਾਰਿਆਂ ਲਈ ਦਿਲ ਦਹਿਲਾਉਣ ਵਾਲੀ ਵਾਰਦਾਤ ਹੈ। ਰਾਈਡ ਸ਼ੇਅਰ ਦੌਰਾਨ ਇਕ ਔਰਤ ਨੂੰ ਜਿਨਸੀ ਹਮਲੇ ਦਾ ਸ਼ਿਕਾਰ ਬਣਾਉਣ ਵਾਲੇ ਸ਼ੱਕੀ ਵਿਅਕਤੀ ਦੀ ਟੋਰਾਂਟੋ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਐਤਵਾਰ ਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਪਹਿਰ ਵੇਲੇ ਜਿਨਸੀ ਹਮਲੇ ਦੀ ਸੂਚਨਾ ਮਿਲੀ ਸੀ। ਜਾਂਚਕਰਤਾਵਾਂ ਦੇ ਅਨੁਸਾਰ ਇਕ ਔਰਤ ਯੰਗ ਅਤੇ ਡੰਡਾ ਸੀਟ ਦੇ ਨੇੜੇ ਇਕ ਗੂੜੇ ਰੰਗ ਦੀ ਟੋਇਟਾ ਕਰੋਲਾ ਵਿਚ ਇਹ ਸੋਚ ਕੇ ਦਾਖਲ ਹੋਈ ਕਿ ਉਹ ਉਸ ਵੱਲੋਂ ਬੁਲਾਈ ਗਈ ਰਾਈਡ ਸ਼ੇਅਰ ਕਾਰ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਵਿਅਕਤੀ ਨੇ ਵਿਕਟੋਰੀਆ ਪਾਰਕ ਅਵੈਨਿਊ ਅਤੇ ਕੋਰਨਰ ਡਰਾਈਵ ਨੇੜੇ ਉਸ ਨੂੰ ਘਰ ਛੱਡਣ ਤੋਂ ਪਹਿਲਾਂ ਉਸ ਵਾਹਨ ਚ ਉਸਦਾ ਕਥਿਤ ਤੌਰ ਤੇ ਜਿਨਸੀ ਸ਼ੋਸ਼ਣ ਕੀਤਾ। ਪੁਲਿਸ ਨੇ ਕਿਹਾ ਕਿ ਸ਼ੱਕੀ ਨੇ ਪੀੜਤਾਂ ਦਾ ਪਿੱਛਾ ਕਰਨਾ ਜਾਰੀ ਰੱਖਿਆ ਅਤੇ ਉਸਦੇ ਘਰ ਧੱਕੇ ਨਾਲ ਵੜਨ ਦੀ ਕੋਸ਼ਿਸ਼ ਵੀ ਕੀਤੀ। ਪੁਲਿਸ ਨੇ ਕਿਹਾ ਜਦੋਂ ਪੀੜਤ ਔਰਤ ਨੇ ਉਸ ਨੂੰ ਘਰ ਵਿਚ ਦਾਖਲ ਨਾ ਹੋਣ ਦਿੱਤਾ ਤਾਂ ਉਹ ਉਥੋਂ ਫਰਾਰ ਹੋ ਗਏ। ਸ਼ੱਕੀ ਵਿਅਕਤੀ ਦਾ ਕੱਦ ਦਰਮਿਆਨਾ ਉਮਰ 35 ਤੋਂ 45 ਸਾਲ ਦੇ ਵਿਚਕਾਰ, ਪੂਰੀਆਂ ਅੱਖਾਂ ਅਤੇ ਚਿਹਰੇ ਤੇ ਦਾੜੀ ਹੈ। ਸ਼ੱਕੀ ਵਿਅਕਤੀ ਬਾਰੇ ਕੋਈ ਵੀ ਜਾਣਕਾਰੀ ਹੋਣ ਤੇ ਪੁਲਿਸ ਨਾਲ 416-808-5500 ਤੇ ਜਾਂ 416-202-8477 ਜਾਂ ਪਹਿਚਾਣ ਗੁਪਤ ਕਰਕੇ ਜਾਂ ਪਹਿਚਾਣ ਗੁਪਤ ਰੱਖ ਕੇ ਕ੍ਰਾਈਮ ਸਪੋਰਟ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਟੋਰਾਂਟੋ ਪੁਲਿਸ ਇਕ ਲਾਪਤਾ ਔਰਤ ਅਤੇ 2 ਸਾਲਾਂ ਦੇ ਬੱਚੇ ਦੀ ਭਾਲ ਕਰ ਰਹੀ ਹੈ, ਜਿਸਨੂੰ ਆਖਰੀ ਵਾਰ ਬੁੱਧਵਾਰ ਸ਼ਾਮ 7:30 ਵਜੇ ਐਲਬੀਅਨ ਰੋਡ ਅਤੇ ਹਾਈਵੇ 27 ਨੇੜੇ ਇਲਾਕੇ ਵਿਚ ਦੇਖਿਆ ਗਿਆ ਸੀ। ਸੋਸ਼ਲ ਮੀਡੀਆ ਤੇ ਪਾਈ ਇਕ ਪੋਸਟ ਵਿਚ ਪੁਲਿਸ ਦਾ ਕਹਿਣਾ ਹੈ ਕਿ ਉਹ ਬੱਚੇ ਨੂੰ ਲੈ ਕੇ ਚਿੰਤਤ ਹਨ। ਉਸਦਾ ਨਾਂ ਤਿਲਨ ਹੈ। ਉਸਨੂੰ ਆਖਰੀ ਵਾਰ ਇਕ ਗੁਲਾਬੀ ਜੈਕਟ, ਕਾਲੀ ਕਮੀਜ਼ ਅਤੇ ਕਾਲੀ ਪੈਂਟ ਅਤੇ ਗੁਲਾਬੀ ਅਤੇ ਚਿੱਟੇ ਜੁੱਤੇ ਪਹਿਨੇ ਦੇਖਿਆ ਗਿਆ ਸੀ। ਬੱਚੇ ਦੇ ਨਾਲ 21 ਸਾਲਾ ਔਰਤ ਵੀ ਲਾਪਤਾ ਹੈ। ਉਸਦੀ ਪਛਾਣ ਤਾਤੀਆਨਾ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਤਾਤੀਆਨਾ ਦਾ ਵਜਨ 149 ਪਾਉਂਡ ਹੈ ਅਤੇ ਉਸਨੂੰ ਆਖਰੀ ਵਾਰ ਚਿੱਟੀ ਜੈਕਟ ਅਤੇ ਟਾਪ, ਬੇਜ਼ ਪੈਂਟ ਅਤੇ ਕਾਲੇ ਪਰਸ ਵਿਚ ਦੇਖਿਆ ਗਿਆ ਸੀ। ਪੁਲਿਸ ਨੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ। ਮਿਸੀਸਾਗਾ ਵਿਚ ਘਰੇਲੂ ਪਾਰਟੀ ਵਿਚ ਕਥਿਤ ਜਿਨਸੀ ਹਮਲੇ ਦੇ ਮਾਮਲੇ ਵਿਚ ਪੁਲਿਸ 22 ਸਾਲਾ ਵਿਅਕਤੀ ਦੀ ਭਾਲ ਕਰ ਰਹੀ ਹੈ। ਅਪੀਲ ਰੀਜਨ ਪੁਲਿਸ ਨੇ ਕਿਹਾ ਕਿ ਇਕ 23 ਸਾਲਾ ਔਰਤ 26 ਨਵੰਬਰ 2023 ਨੂੰ ਪਾਰਟੀ ਵਿਚ ਸ਼ਾਮਲ ਹੋਈ ਸੀ, ਜਿੱਥੇ ਉਸਦਾ ਕਥਿਤ ਤੌਰ ਤੇ ਜਿਨਸੀ ਸ਼ੋਸ਼ਣ ਕੀਤਾ ਗਿਆ। ਅਧਿਕਾਰੀਆਂ ਨੇ ਸ਼ੱਕੀ ਦੀ ਪਛਾਣ ਟੋਰਾਂਟੋ ਵਾਸੀ ਜੈਲਾਨੀ ਹੰਚੋ ਡੇਜ਼ੋਂਗ ਵਜੋਂ ਹੋਈ ਹੈ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੀ कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
सिटी ऑफ ब्रैम्पटन तुहानू पड़ोसी ग्रुप विच शामिल होने दा मौका दे रहा है तां जे तुसी शहर दी पड़ोसी एसोसिएशन दा हिस्सा बन सको। ए नवा प्रोग्राम तुहानू चोखे फायदे ते नवे मनसूबियां बारे भी जानकारी देवेगा। नाल नाल तुसी सिटी ऑफ ब्रैम्पटन तो मिलने लाली $1500 दी नेचर नेबरहुड ग्रांट भी हासिल कर सकते हो। होर जानकारी लई संपर्क करो brampton.ca/community safety।
The biggest South Asian media group, Y Media.
Y Media.
Y Media has 6 media platforms: newspaper, midweek, radio.